ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 ਯੂਐਸਏ ਕੈਨੇਡਾ ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਤੇ ਕੌਫ ਸਾਰਬਰ ਦੇ ਵਿੱਚ ਮੀਂਹ ਪੈ ਰਿਹਾ ਔਰ ਇਸ ਸੁਬਾਹ ਨੂੰ ਜੋ ਸਨਿਚਰਵਾਰ ਚੜਿਆ ਹੈ 8:01 ਸਵੇਰ ਦੇ ਹੋਏ ਨੇ 17 April 2021 ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਰੱਖਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਸੀਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਆਪਣੇ ਆਪਣੇ ਟਿਕਾਣਿਆਂ ਦੇ ਉੱਤੇ ਟਿਕਾਓ ਦੇ ਵਿੱਚ ਬੈਠੇ ਹੋਵੋਗੇ ਜਾਂ ਕੰਮ ਕਰ ਰਹੇ ਹੋਵੋਗੇ ਸੋ ਆਓ ਫਿਰ ਸਾਰੇ ਆਪਾਂ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਸਿਡਨੀ ਤੋਂ ਇਸ ਤੋਂ ਇਲਾਵਾ ਜੀ ਐਸ ਚਾਹਲ ਹੁਣੀ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰਨਗੇ ਇੱਕ ਦੋ ਗੀਤ ਵੀ ਆਪਾਂ ਪੇਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਆ ਰਹੇ ਨੇ ਸ਼ੁਰੂ ਹੋ ਗਏ ਨੇ ਪਲੀਜ਼ ਸਾਡੇ ਨਾਲ ਸਾਂਝ ਪਾਓ ਸੁਨੇਹਿਆਂ ਦੀ ਔਰ ਆਦਾਨ ਪ੍ਰਦਾਨ ਵਿਚਾਰਾਂ ਦਾ ਗਿਆਨ ਦਾ ਗੱਲਾਂ ਦਾ ਆਪਾਂ ਕਰਾਂਗੇ ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਵੀ ਹੋਵੇਗੀ ਵਿਚਾਰ ਵੀ ਕੀਤੇ ਜਾਣਗੇ ਕੋਈ ਵੀ ਤੁਹਾਡੇ ਦਿਲ 'ਚ ਗੱਲ ਹੈ ਲਿਆਓ ਫਿਰ ਭੇਜੋ ਸਾਡੇ ਤੱਕ ਅਤੇ ਅਸੀਂ ਸਾਂਝੀ ਕਰੀਏ ਬਹੁਤ ਸਾਰੇ ਸੱਜਣ ਮਿੱਤਰ ਮਿਲਦੇ ਨੇ ਔਰ ਗੱਲਾਂ ਕਰਦੇ ਨੇ ਤਾਂ ਚੰਗਾ ਲੱਗਦਾ ਹੈ ਈਮੇਲ ਪਤਾ ਹੈ ਜੀ request@harmanradio.com ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਕੋਈ ਤਸਵੀਰ ਹੈ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਤਾਂ ਜ਼ਰੂਰ ਕੀਤੀ ਜਾ ਸਕਦੀ ਆ ਸੋ ਤਸਵੀਰਾਂ ਬਹੁਤ ਸਾਰੇ ਸੱਜਣ ਮਿੱਤਰ ਭੇਜਦੇ ਨੇ ਜਿਹੜੇ ਫੋਨ ਐਡੇ ਮਹਿੰਗੇ ਮਹਿੰਗੇ ਆਪਾਂ ਲਏ ਹੋਏ ਨੇ ਉਹ ਕਾਹਦੇ ਲਈ ਲਏ ਹੋਏ ਨੇ ਗੱਲ ਤਾਂ ਨੋਰਮਲ ਫੋਨ 'ਤੇ ਵੀ ਹੋ ਜਾਂਦੀ ਆ ਉਹ ਕੈਮਰਿਆਂ ਦੀ ਕੀਮਤ ਦਿੱਤੀ ਹੋਈ ਆ ਆਪਾਂ ਕੈਮਰੇ ਇੰਨੇ ਮੈਗਾਪਿਕਸਲ ਅਤੇ ਉਹ ਤਸਵੀਰਾਂ ਖਿੱਚਿਆ ਕਰੋ ਮੈਮਰੀ ਰੱਖਿਆ ਕਰੋ ਅਤੇ ਫਿਰ ਸਾਂਝੀਆਂ ਵੀ ਕਰਿਆ ਕਰੋ ਤੁਹਾਨੂੰ ਲੱਗਦਾ ਆ ਅਗਰ ਅਤੇ ਇੱਕ ਦੂਸਰੇ ਦੇ ਨਾਲ ਪਤਾ ਲੱਗਦਾ ਤਸਵੀਰਾਂ ਦੇਖ ਕੇ ਫਿਰ ਕਈ ਕੁਛ ਗਾਂਹ ਸੋਚਾਂ ਚੱਲਦੀਆਂ ਨੇ ਸੋ ਪਿਆਰਿਓ ਪ੍ਰੋਗਰਾਮ ਦੇ ਵਿੱਚ ਜੀ ਐਸ ਚਾਹਲ ਵੀ ਆਉਣਗੇ ਥੋੜ੍ਹੀ ਦੇਰ ਬਾਅਦ ਤੁਹਾਨੂੰ ਇੱਕ ਗੀਤ ਵੀ ਸੁਣਾਉਣਾ ਆ ਪਰ ਅੱਜ ਦਾ ਜਿਹੜਾ ਵਿਚਾਰ ਹੈ ਨਾ ਉਹ ਵਿਚਾਰ ਇਹ ਸੀਗਾ ਕਿ ਹਰ ਕੋਈ ਬੰਦਾ ਵਿਚਾਰ ਦਿੰਦਾ ਉਹ ਵਿਚਾਰ ਦੇ ਵਿੱਚ ਫੈਕਟ ਕਿੰਨਾ ਆ ਰਾਤੀ ਗੁਰਪ੍ਰੀਤ ਗਿੱਲ ਹੋਣਾ ਨੇ ਇੱਕ ਮੈਸੇਜ ਪਾਇਆ ਸੀ ਯੂਟਿਊਬ ਦਾ ਕਲਿੱਕ ਉਹਦੇ ਵਿੱਚ ਉਹ ਇੰਨਾ ਕੁ ਵਾਇਰਲ ਜਿਹਾ ਹੋ ਗਿਆ ਆ ਵੀ ਕੱਲ੍ਹ ਗੁਰੂ ਘਰ ਮੇਰੇ ਫਾਦਰ ਸਾਹਿਬ ਗਏ ਅਤੇ ਮੇਰਾ ਬੇਟਾ ਦੱਸਦਾ ਕਿ ਉੱਥੇ ਵੀ ਇਹਦੀ ਬਹਿਸ ਚੱਲ ਰਹੀ ਸੀ ਕਿ ਕਣਕ ਜਿਹੜੀ ਆ ਉਹ ਮੁਗਲ ਲੈ ਕੇ ਆਏ ਬਾਬਰ ਲੈ ਕੇ ਆਇਆ ਪੰਜਾਬ ਨੂੰ ਠੀਕ ਹੈ ਜੀ ਸੋ ਉਹ ਚਰਚਾ ਚੱਲਦੀ ਆ ਹੁਣ ਇਹਦੇ ਵਿੱਚ ਕਿੰਨਾ ਕੁ ਫੈਕਟ ਹੈ ਔਰ ਉਹ ਜਿਹੜੇ ਪ੍ਰਚਾਰਕ ਹੈ ਜਾਂ ਵਿਚਾਰ ਜਿਹਨੇ ਉਹ ਵੀਡੀਓ 'ਤੇ ਸ਼ੁਰਲੀ ਛੱਡੀ ਆ ਉਹ ਮੈਂ ਬਹੁਤਾ ਉਹਨਾਂ ਨੂੰ ਸੁਣਦਾ ਨਹੀਂ ਪਰ ਮੇਰੇ ਸਾਡੇ ਸਰੋਤੇ ਉਹ ਜਾਣਦੇ ਹੋਣ ਕਿਉਂਕਿ ਮੱਖੂ ਨਾਮ ਦੇ ਸ਼ਖਸੀਅਤ ਹੈ ਉਹਦੇ ਵੀਡੀਓ ਕਾਫੀ ਪਾਪੂਲਰ ਹੁੰਦੀ ਹੈ ਅਤੇ ਪਤਾ ਲੱਗਿਆ ਕਿ ਉਹ ਟੀ ਆਰ ਪੀ ਦੇ ਚੱਕਰ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਵੀਡੀਓ ਵੀ ਪੈ ਜਾਂਦੀਆਂ ਨੇ ਜਿਹੜੀ ਕਿ ਫੈਕਚੁਅਲ ਰੋਂਗ ਹੁੰਦੀਆਂ ਨੇ ਅਤੇ ਕਣਕ ਛੱਡਣ ਦਾ ਮੁਗਲਾਂ ਦੇ ਨਾਲ ਕੀ ਲੈਣ ਦੇਣ ਜਾਂ ਕਣਕ ਲਿਆਉਣ ਦਾ ਮੁਗਲਾਂ ਦੇ ਨਾਲ ਲੈਣ ਜੇ ਕਣਕ ਡਾਕਟਰ ਕਹਿ ਰਿਹਾ ਤੁਸੀਂ ਛੱਡ ਦਿਓ ਕਈਆਂ ਨੂੰ ਵੀਟ ਐਲਰਜੀ ਆ ਤਾਂ ਇਹਦੇ ਵਿੱਚ ਬਾਬਰ ਦਾ ਕੀ ਲੈਣ ਦੇਣ ਮਤਲਬ ਉਹ ਸਾਰੇ ਸਿੱਖ ਭਾਈਚਾਰੇ ਨੂੰ ਕਣਕ ਇਸ ਕਰਕੇ ਛਡਾਉਣਾ ਚਾਹੁੰਦੇ ਨੇ ਜਾਂ ਹਿੰਦੂ ਭਾਈਚਾਰੇ ਨੂੰ ਕਿ ਮੁਗਲ ਲੈ ਕੇ ਆਏ ਨੇ ਦੱਸੋ ਉਹ ਕਣਕ ਪਹਿਲੀ ਗੱਲ ਤਾਂ ਮੁਗਲ ਲੈ ਕੇ ਹੀ ਨਹੀਂ ਆਏ ਉਹ ਤਾਂ ਪਾਪ ਕੀ ਜੰਝ ਲੈ ਕੇ ਆਏ ਨੇ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਪਹਿਲੇ ਪਾਤਸ਼ਾਹ ਨੇ ਬਾਬਰ ਬਾਣੀ ਦੇ ਵਿੱਚ ਵੀ, ਕਿ ਉਹ ਪਾਪ ਦੀ ਜੰਝ ਲੈ ਕੇ ਆਏ ਆ, ਕਣਕ ਲੈ ਕੇ ਨਹੀਂ ਆਏ ਕੋਈ, ਉਹ ਭਾਰਤ ਦਾ ਜਾਂ ਇੰਡੀਆ ਦਾ ਜਾਂ ਹਿੰਦੁਸਤਾਨ ਦਾ ਕੋਈ ਭਲਾ ਕਰਨੀ ਆ, ਉਹ ਤਾਂ ਲੁੱਟਣ ਆਏ ਸੀ, ਉਹ ਤਾਂ ਡਾਕੂ ਸੀ ਆਰਾਮ ਦੇ, ਉਹ ਤਾਂ ਲੁਟੇਰੇ ਸੀਗੇ ਜਿਹੜੇ ਲੁੱਟਣ ਆਏ ਸੀਗੇ। ਦੱਸੋ ਭਈ ਜਦੋਂ ਕਿਸੇ ਦੇ ਘਰ ਕੋਈ ਚੋਰੀ ਕਰਨ ਜਾਂਦਾ ਆ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਦੋਂ ਕਿਸੇ ਨੂੰ ਕੋਈ ਲੁੱਟਣ ਜਾਂਦਾ ਆ ਤਾਂ ਉਹ ਅਗਲੇ ਲਈ ਮਤਲਬ ਬਾਜ਼ਾਰੋਂ ਰੇਹੜੀ ਤੋਂ ਕੇਲੇ ਲੈ ਕੇ ਜਾਂਦਾ ਦੋ ਦਾਤਣਾ, ਪਹਿਲਾਂ ਵੀ ਤੁਸੀਂ ਕੇਲੇ ਖਾਓ, ਅਸੀਂ ਤੁਹਾਡੇ ਪ੍ਰਾਹੁਣੇ ਆ, ਫਿਰ ਤੁਹਾਨੂੰ ਲੁੱਟਾਂਗੇ। ਕਿੱਡੀ ਹਾਸੋਹੀਣੀ ਗੱਲ ਇਹ ਪ੍ਰਚਾਰਕ ਕਰਦੇ ਨੇ ਜਾਂ ਇਹ ਬੰਦੇ ਜਿਹੜੇ ਕਰਦੇ ਨੇ। ਔਰ ਦੂਜੇ ਪਾਸੇ ਇਹ ਆ ਵੀ ਸਾਡੇ ਜਿਹੜੇ ਮੂਹਰੇ ਸੁਣਨ ਵਾਲੇ ਆ ਉਹ ਵੀ ਇਹਨਾਂ ਦੀਆਂ ਗੱਲਾਂ ਮੰਨ ਲੈਂਦੇ ਨੇ, ਇਹ ਵੀ ਇੱਕ ਤਰਾਸਦੀ ਆ। ਅਤੇ ਚਲੋ ਅਸੀਂ ਤਾਂ ਸਵਾਲ ਕੀਤਾ, ਗੁਰਪ੍ਰੀਤ ਹੁਣੀ ਵੀ ਕੀਤਾ, ਹੋਰ ਬੜੇ ਥੱਲੇ ਸੱਜਣ ਆ ਜਿਨ੍ਹਾਂ ਨੇ ਸਵਾਲ ਕੀਤਾ, ਅਤੇ ਤੱਤ ਵੀ ਪੇਸ਼ ਕੀਤੇ ਬਈ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਗੱਲ ਬਣਾਈ ਜਾਂਦੀ ਹੈ। ਅਤੇ ਉਹਨਾਂ ਹੁਣ ਕੀ ਕਹੀਏ, ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਜਿਹੜੇ ਪ੍ਰਚਾਰਕ ਹੈ ਕੀ ਕਹੀਏ। ਪਰ ਇਹਦਾ ਸਮਾਧਾਨ, ਇਹਦਾ ਹੱਲ, ਮਸਲੇ ਦਾ ਇਹ ਮਸਲਾ ਆ, ਇਹਦਾ ਹੱਲ ਜਿਹੜਾ ਪਹਿਲੇ ਪਾਤਸ਼ਾਹ ਨੇ ਕੀਤਾ ਆ ਸ਼ਲੋਕ ਵਿੱਚ, ਆਸਾ ਦੀ ਵਾਰ ਦੇ ਵਿੱਚ ਉਹ ਕਹਿੰਦੇ ਹਉਮੈ ਆ, ਇਹ ਜਿਹੜੇ ਇਹੋ ਜਿਹੇ ਮਸ਼ਹੂਰੀ ਲੈਣ ਲਈ ਸ਼ੋਸ਼ੇ ਛੱਡੀ ਜਾਣੇ, ਆਪਣੇ ਆਪ ਨੂੰ ਮਹਾਨ ਦੱਸਣ ਦੇ ਲਈ ਦੱਸੀ ਜਾਣਾ ਵੀ ਮੈਨੂੰ ਬਹੁਤ ਗਿਆਨ ਹੈ, ਮੈਂ ਵੀ ਉਹਨਾਂ 'ਚ ਆ ਜਾਂਦਾ, ਮੇਰੇ 'ਤੇ ਵੀ ਇਹ ਲਾਗੂ ਹੁੰਦੇ ਨੇ ਸਾਰੇ, ਤੁਹਾਡੇ 'ਤੇ, ਸਾਰਿਆਂ 'ਤੇ ਹੁੰਦੇ ਨੇ, ਮੇਰੇ 'ਤੇ ਇਨਕਲੂਡਿੰਗ ਮਾਈਸੈਲਫ। ਪਰ ਜਿਹੜੀ ਗੱਲ ਕਰਨੀ ਹੈ, ਜਿਹੜਾ ਪ੍ਰਚਾਰ ਕਰਨਾ, ਤੁਸੀਂ ਫੈਕਟ ਦੱਸਿਆ, ਉਹਦੇ ਵਿੱਚ ਫੈਕਟ ਹੋਣੇ ਚਾਹੀਦੇ, ਅਸਲੀਅਤ ਹੋਣੀ ਚਾਹੀਦੀ ਆ। ਸ਼ਲੋਕ ਪਹਿਲੇ ਪਾਤਸ਼ਾਹ ਦਾ ਹੈਗਾ ਹਉ ਵਾਲਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਹਉਮੈ ਦੀ ਉਹ ਗੱਲ ਕਰਦੇ ਨੇ ਇਸ ਸ਼ਲੋਕ ਦੇ ਵਿੱਚ ਵੀ ਹਉਮੈ ਕੀ ਆ, ਹਉਮੈ ਦੀ ਡੈਫੀਨੇਸ਼ਨ ਕੀ ਆ। ਬਹੁਤ ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਇਹ ਸਾਰੇ ਹਉਮੈ ਦੀਆਂ ਨਿਸ਼ਾਨੀਆਂ ਨੇ। ਹਉ ਵਿੱਚ ਜਾਤੀ ਜਿਣਸੀ ਖੋਵੇ, ਜਿਹੜੀਆਂ ਜਾਤਾਂ ਦੀ ਜਿਣਸ, ਇਹ ਸਾਰੀ ਹਉਮੈ ਦੀਆਂ ਗੱਲਾਂ ਨੇ। ਜਿਹੜਾ ਮੂਰਖ ਕਹਿਣਾ, ਸਿਆਣਾ ਬਣਨਾ, ਇਹ ਵੀ ਸਾਰੇ ਹਉਮੈ ਦੀਆਂ ਗੱਲਾਂ ਨੇ, ਇਹਦਾ ਕੋਈ ਲੈਣ ਦੇਣ ਨਹੀਂ ਹੈਗਾ ਮੁਕਤੀ ਦੇ ਨਾਲ। ਹੁਣ ਕਹਿੰਦੇ ਵੀ ਅਸਲ ਦੇ ਵਿੱਚ ਜਿਹੜੀ ਪੀੜ੍ਹੀ ਚੱਲਦੀ ਅੱਗੇ, ਬੱਚੇ ਪੈਦਾ ਹੁੰਦੇ ਨੇ, ਕਹਿੰਦੇ ਉਹ ਵੀ ਹਉਮੈ ਕਰ ਜੰਤ ਪਾਇਆ, ਉਹ ਵੀ ਹੈ ਕਿ ਮੇਰਾ ਬੀਜ ਗਾਂ ਚੱਲੇ, ਇਹ ਵੀ ਇੱਕ ਹਉਮੈ ਦੀ ਨਿਸ਼ਾਨੀ ਆ। ਪਰ ਕਹਿੰਦੇ ਹਉਮੈ ਬੁੱਝੇ ਤਾਂ ਦਰ ਸੂਝੇ, ਜਿਹੜਾ ਬੰਦਾ ਹਉਮੈ ਬੁੱਝ ਲੈਂਦਾ ਨਾ ਵੀ ਕੀ ਆ, ਉਹਨੂੰ ਅਸਲੀ ਫਿਰ ਦਰ ਦੀ ਸੋਝੀ ਹੁੰਦੀ ਆ। ਗਿਆਨ ਵੀ ਹੋਣਾ ਕੱਥ ਕੱਥ ਲੋਝੇ, ਜਿਸ ਨੂੰ ਜਿਸ ਨੇ ਇਹ ਚੀਜ਼ ਬੁੱਝੀ ਨਹੀਂ, ਹਉਮੈ ਬੁੱਝੀ ਨਹੀਂ, ਜਿਹਨੂੰ ਦਰ ਸੁੱਝਿਆ ਹੀ ਨਹੀਂ, ਉਹ ਫਿਰ ਉਹਨੂੰ ਗਿਆਨ ਵੀ ਹੈ ਨਹੀਂ ਇਹਨਾਂ ਚੀਜ਼ਾਂ ਦਾ। ਅਤੇ ਉਹ ਫਿਰ ਜਦੋਂ ਇਹਨੂੰ ਡਿਫਾਈਨ ਕਰਦਾ ਆ, ਜਦੋਂ ਫਿਰ ਪ੍ਰਚਾਰ ਕਰਦਾ ਆ, ਉਹ ਕੱਥ ਕੱਥ ਲੋਝੇ, ਕਥਾ ਕਰੀ ਜਾਂਦਾ, ਬੋਲੀ ਜਾਂਦਾ, ਉਹਦੇ ਵਿੱਚ ਉਲਝੀ ਜਾਂਦਾ, ਜਿਸ ਤਰ੍ਹਾਂ ਅੱਜ ਦੇ ਪ੍ਰਚਾਰਕ ਉਲਝੀ ਜਾ ਰਹੇ ਨੇ ਆਪਣੀਆਂ ਗੱਲਾਂ। ਤੁਸੀਂ ਉਹਨਾਂ ਦੇ ਵੀਡੀਓ ਦੇਖ ਲਓ, ਤੁਸੀਂ ਉਹਨਾਂ ਦੇ ਦੀਵਾਨ ਦੇਖ ਲਓ, ਤੁਸੀਂ ਉਹਨਾਂ ਦੀਆਂ ਲਿਖਤਾਂ ਦੇਖ ਲਓ, ਉਹਨਾਂ ਦੀਆਂ ਲਿਖਤਾਂ ਵਿਰੋਧਾਭਾਸ ਹੋ ਹੀ ਜਾਣਗੀਆਂ। ਉਹਨੇ 2 ਸਾਲ ਪਹਿਲਾਂ ਕੁਛ ਹੋਰ ਲਿਖਿਆ ਹੁੰਦਾ, ਉਹਦੇ ਵਿਰੋਧ ਦੇ ਵਿੱਚ ਹੁਣ ਕੁਛ ਹੋਰ ਕਿਹਾ ਹੁੰਦਾ। ਅਨੇਕਾਂ ਉਦਾਹਰਨਾਂ ਨੇ, ਵੀਡੀਓਜ਼ ਦੀਆਂ ਕਟਿੰਗ ਕੱਢ ਕੱਢ ਕੇ ਕੰਪੈਰੀਜ਼ਨ ਪਾਈਆਂ ਲੋਕਾਂ ਨੇ, ਪਾ ਵੀ ਰਹੇ ਨੇ ਕਿ ਉਹ 2-3 ਸਾਲ ਪਹਿਲਾਂ ਕੁਛ ਕਹਿ ਰਹੇ ਹੁੰਦੇ ਨੇ, ਜਾਂ 6 ਮਹੀਨੇ ਪਹਿਲਾਂ ਕੁਛ ਹੋਰ ਕਹਿ ਰਹੇ ਹੁੰਦੇ ਨੇ, ਅਤੇ ਅੱਜ ਉਹ ਕੁਛ ਹੋਰ ਕਹਿ ਰਹੇ ਨੇ, ਉਸਦੇ ਹੀ ਉਹ ਆਪੇ ਹੀ ਵਿਰੋਧੀ ਬਣੇ ਜਾਂਦੇ। ਕਿਉਂ? ਕੱਥ ਕੱਥ ਉਲਝੇ ਹੋਏ ਨੇ, ਪਹਿਲਾਂ ਵੀ ਕਥਾ ਕੀਤੀ, ਹੁਣ ਵੀ ਕਥਾ, ਉਹਨਾਂ 'ਚ ਹੈ ਕੀ ਨਹੀਂ ਗਿਆਨ, ਉਹਨਾਂ ਨੂੰ ਸੋਝੀ ਹੈ ਨਹੀਂ, ਇਸ ਕਰਕੇ ਉਹ ਲੁੱਝ ਰਹੇ ਨੇ। ਹੁਣ ਆ ਜਿਹੜੀ ਕਣਕ ਦੀ ਗੱਲ ਚੱਲੀ ਆ, ਇਹਦੇ ਬਾਰੇ ਮੈਂ ਇੱਕ ਕਲੈਰੀਫਿਕੇਸ਼ਨ ਕਰ ਦਵਾਂ ਕਿ ਕਣਕ ਬਾਬਰ ਨਹੀਂ ਲੈ ਕੇ ਆਇਆ, ਮੁਗਲਾਂ ਨੇ ਕੋਈ ਕਣਕ ਨਹੀਂ ਲਿਆਂਦੀ। ਕਣਕ ਦਾ ਇਤਿਹਾਸ ਆਪਾਂ ਦੇਖੀਏ ਤਾਂ ਬਹੁਤ 1000 ਸਾਲ ਪਹਿਲਾਂ ਕਣਕ ਧਾਨ ਜਿਹੜਾ ਆ ਉਹ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਵਿੱਚ ਉਗਾਇਆ ਜਾਂਦਾ। ਔਰ ਸਾਇੰਟਿਸਟ ਦਾ ਮੰਨਣਾ ਆ, ਰਸ਼ੀਅਨ ਸਾਇੰਟਿਸਟ ਨੇ ਇਹਦੀ ਜੀਨੋਲੋਜੀ ਕੀਤੀ ਸੀਗੀ ਸਾਰੇ ਦੁਨੀਆ ਦੀ ਕਣਕ ਦੀ, ਉਹ ਰਿਪੋਰਟ ਮੇਰੇ ਕੋਲ ਪਈ ਆ ਕਿਤੇ। ਉਹਨਾਂ ਦੇ ਸਾਰਿਆਂ ਦੀ ਰੂਟ ਜਿਹੜੀ ਆ, ਸਾਰਿਆਂ ਦੀ ਮੇਨ ਮੁੱਖ ਜੀਨ ਪੰਜਾਬ ਵੱਲ ਨੂੰ ਪੁਆਇੰਟ ਕਰਦੀ ਹੈ ਵੀ ਪੰਜਾਬ। ਔਰ ਜਿਹੜੀ ਕਣਕ ਹੈ ਇਹ ਕੋਈ ਨੇਟਿਵ ਨਹੀਂ ਹੈਗੀ, ਕਣਕ ਨੂੰ ਹਾਈਬ੍ਰਿਡ ਕੀਤਾ ਗਿਆ ਜੌਆਂ ਅਤੇ ਹੋਰ ਧਾਨਾਂ ਦੇ ਨਾਲ। ਕਿਉਂ ਕੀਤਾ ਗਿਆ? ਕਿਉਂਕਿ ਕਣਕ ਦਾ ਮਤਲਬ ਹੈਗਾ ਸੋਨਾ, ਸੋਨਾ ਇੱਕ ਇਹੋ ਜਿਹਾ ਧਾਤੂ ਹੈ ਜਿਹੜਾ ਇਨਰਟਮੈਂਟਲ ਹੈ, ਉਹ ਸੋਨਾ ਹੀ ਰਹਿੰਦਾ ਆ, ਉਹ ਬਦਲਦਾ ਨਹੀਂ ਹੈਗਾ, ਉਹ ਖਰਾਬ ਨਹੀਂ ਹੁੰਦਾ। ਜਿਹੜਾ ਕਣਕ ਹੈ, ਕਣਕ ਦਾ ਰੰਗ ਵੀ ਸੋਨੇ ਵਰਗਾ ਹੀ ਹੈ, ਇਸ ਕਰਕੇ ਇਹਨੂੰ ਕਣਕ ਕਹਿੰਦੇ ਆ। ਕਣਕ ਤੇ ਸੋਨਾ ਇੱਕੋ ਬਰਾਬਰ ਹੈ, ਇਸ ਦੀ ਲਾਈਫ ਬਹੁਤ ਲੌਂਗ ਹੈ, ਇਹ ਦਾਣਾ ਲੰਬਾ ਰਹਿ ਜਾਂਦਾ ਆ। ਜਦੋਂ ਸਾਰੇ ਅੰਨ ਮੁੱਕ ਜਾਂਦੇ ਨੇ ਹਾੜ ਦੇ ਵਿੱਚ, ਉਦੋਂ ਖਰਾਬ, ਕਿਉਂਕਿ ਅੰਨ ਖਰਾਬ ਹੋ ਜਾਂਦਾ ਨਾ, ਆਟਾ ਵੀ ਖਰਾਬ ਹੋ ਜਾਂਦਾ, ਕਣਕ ਜਿਹੜੀ ਆ ਉਹ ਨਹੀਂ ਖਰਾਬ ਹੁੰਦੀ। ਇਸ ਕਰਕੇ ਕਣਕ ਜਿਹੜੀ ਆ ਇਹ ਹਾਈਬ੍ਰਿਡ ਬਣਾਈ ਗਈ ਆ। ਔਰ ਹੋਰ ਬਹੁਤ ਸਾਰੀਆਂ ਜਾਣਕਾਰੀ ਤੁਹਾਨੂੰ ਜਮੇਰ ਸਿੰਘ ਵੀ ਭੇਜ ਰਹੇ ਨੇ, ਮੈਂ ਲੇਟਰ ਔਨ ਸ਼ੇਅਰ ਕਰਾਂਗਾ। ਵਿਕੀਪੀਡੀਆ ਦੇ ਵੀ ਕੋਈ ਇੰਨੀ ਜਾਣਕਾਰੀ ਨਹੀਂ ਹੈਗੀ, ਪਰ ਜਿਹੜੀ ਸਾਇੰਟਿਫਿਕ ਸਟੱਡੀਜ਼ ਹੈ, ਉਹਦੀ ਜੀਓਨੋਲੋਜੀ ਹੈ ਜਿਹੜੀ, ਉਹ ਸਾਰੀ ਸਾਡੇ ਖਿੱਤੇ ਨੂੰ ਪੁਆਇੰਟ ਕਰਦੀ ਹੈ ਵੀ ਇੱਥੇ ਰਿਸਰਚ ਹੋਈ ਹੈ, ਰਿਸ਼ੀਆਂ ਮੁਨੀਆਂ, ਈਵਨ ਕੇਲੇ ਵੀ ਜਿਹੜੇ ਹਾਈਬ੍ਰਿਡ ਇੰਡੀਆ ਦੇ ਵਿੱਚ ਬਣੇ ਆ ਉੱਥੋਂ ਮੂਵ ਹੋਏ ਨੇ। ਸੋ ਬੜੇ ਮਹਾਂਪੁਰਖ, ਸਿੱਧ ਪੁਰਖ ਸਾਡੇ ਹਿੰਦੁਸਤਾਨ ਦੀ ਧਰਤੀ 'ਤੇ ਹੋਏ ਨੇ, ਜਿਨ੍ਹਾਂ ਨੇ ਬਹੁਤ ਇਹੋ ਜਿਹੇ ਕੰਮ ਕੀਤੇ ਨੇ। ਗਾਂ ਵੀ ਹਾਈਬ੍ਰਿਡ ਬਣਾਈ ਹੈ, ਗਾਂ ਵੀ ਜਾਣੀ ਕਿ ਬਰੀਡ ਕੀਤੀ ਗਈ, ਹਾਈਬ੍ਰਿਡ ਨਹੀਂ ਸੋਰੀ, ਗਾਂ ਵੀ ਬਰੀਡ ਕੀਤੀ ਗਈ ਆ। ਸੋ ਇਹੋ ਜਿਹੇ ਬਹੁਤ ਡਿਵੈਲਪਮੈਂਟਾਂ ਹੋਈਆਂ ਆ ਸਾਡੇ ਇਲਾਕਿਆਂ ਦੇ ਵਿੱਚ। ਹੁਣ ਇਹਦਾ ਕ੍ਰੈਡਿਟ ਕੋਈ ਹੋਰ ਲਈ ਜਾਣਾ, ਜਿਹਦੇ ਹੱਥ 'ਚ ਵਿਕੀਪੀਡੀਆ ਉਹ ਲਿਖੀ ਜਾਂਦੇ ਆਪਣਾ, ਬਸ ਆਹ ਹੋ ਗਿਆ ਜੀ, ਉਹ ਹੋ ਗਿਆ। ਸੋ ਇਸ ਕਰਕੇ ਮੁਗਲ ਤਾਂ ਜਮੇ ਨਹੀਂ ਲੈ ਕੇ ਆਏ ਨਾ, ਉਹ ਤਾਂ ਪਾਪ ਕੀ ਜੰਜ ਲੈ ਕੇ ਆਏ। ਜਿੱਦਾਂ ਮੈਂ ਪਹਿਲਾਂ ਦੱਸਿਆ, ਕੋਈ ਲੁੱਟਣ ਜਾਂਦਾ ਕਿਸੇ ਦੇ ਘਰ ਤਾਂ ਪਹਿਲਾਂ ਉਹਨਾਂ ਲਈ ਗਿਫਟ ਥੋੜ੍ਹਾ ਲੈ ਕੇ ਜਾਂਦਾ, ਉਹਨੀ ਕਣਕ ਲੈ ਕੇ ਇੱਥੇ ਕੀ, ਉਹਨੂੰ ਤਾਂ ਆਪ ਲੁੱਟਣਾ ਸੀ। ਸੋ ਕਣਕ ਦਾ ਜ਼ਿਕਰ ਪਹਿਲੇ ਪਾਤਸ਼ਾਹ ਦੀ ਬਾਣੀ ਦੇ ਵਿੱਚ, ਰਾਗ ਪ੍ਰਭਾਤੀ ਦੇ ਵਿੱਚ ਵੀ, ਕਿ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ। ਸੋ ਕਣਕ ਦਾ ਜ਼ਿਕਰ ਪਹਿਲੇ ਪਾਤਸ਼ਾਹ ਕਰ ਰਹੇ ਨੇ, ਸੋ ਇਹਦਾ ਮਤਲਬ ਕਣਕ ਉਦੋਂ ਹੈ ਪਹਿਲਾਂ ਹੀ। ਬਾਬਰ ਤਾਂ ਤਕਰੀਬਨ 1519-20-21 ਦੇ ਲਾਗੇ ਆਇਆ, ਜਦੋਂ ਪਾਤਸ਼ਾਹ ਮੁੜ ਕੇ ਆਏ ਨੇ, ਮਿਡਲ ਈਸਟ ਤੋਂ ਇਕੱਠੇ ਆਏ ਨੇ, ਤਾਂ ਇਹ ਸ਼ਬਦ ਸ਼ਾਇਦ ਪਹਿਲਾਂ ਦਾ ਉਚਾਰਿਆ ਹੋਇਆ। ਸੋ ਕਣਕ ਤਾਂ ਉਦੋਂ ਪਹਿਲਾਂ ਦੀ ਵੀ ਆ। ਸੋ ਫੈਕਚੁਅਲੀ ਜਿਹੜਾ ਪ੍ਰਚਾਰਕ ਜਿਹਨੇ ਆਹ ਗੱਲ ਕਹੀ ਆ ਉਹ ਟੋਟਲੀ ਰੋਂਗ ਹੈ, ਐਵੇਂ ਹੀ ਛੱਡੀ ਜਾਂਦੇ ਨੇ ਹਵਾ ਦੇ ਵਿੱਚ। ਹਰ ਚੀਜ਼ ਨੂੰ ਧਾਰਮਿਕ ਰੰਗਤ, ਹਰ ਚੀਜ਼ ਨੂੰ ਧਾਰਮਿਕ ਰੰਗਤ ਦੇਈ ਜਾ ਰਹੇ ਨੇ, ਪਾੜੀ ਜਾਂਦੇ ਨੇ, ਆਹ ਕਰੀ ਜਾਂਦੇ ਨੇ, ਉਹ ਕਰੀ ਜਾਂਦੇ ਨੇ। ਸੋ ਇਹਦਾ ਕੋਈ ਥਾਂ ਥਿੱਥਾ ਨਹੀਂ ਹੈਗਾ। ਗਿਆਨ ਵੀ ਹੋਣਾ, ਕੱਥ ਕੱਥ ਲੁੱਝੇ, ਆਪਣੇ ਆਪ ਉਲਝੀ ਜਾ ਰਹੇ ਨੇ ਬੰਦੇ। ਸੋ ਅਸੀਂ ਵੀ ਐਜ਼ ਏ ਸਰੋਤੇ ਇਹੋ ਜਿਹੜਾ ਘਟੀਆ ਪ੍ਰਚਾਰ ਹੈ, ਘਟੀਆ ਮਟੀਰੀਅਲ ਹੈ, ਇਹਨੂੰ ਆਪਾਂ ਇਗਨੋਰ ਕਰੀਏ, ਇਹਨੂੰ ਆਪਾਂ ਡਿਸਕਸ਼ਨ ਵੀ ਨਾ ਕਰੀਏ। ਹੁਣ ਆਪਾਂ ਅੱਜ ਵੀ, ਹੁਣ ਮੈਂ ਵੀ ਕਰ ਰਿਹਾ ਹਾਂ, ਪਰ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਗੱਲ ਰਾਤੀ ਗੁਰਦੁਆਰਾ ਸਾਹਿਬ 'ਚ ਚੱਲ ਰਹੀ ਸੀ, ਬਾਹਰ ਸੰਗਤ ਦੇ ਵਿੱਚ ਬੈਠੇ ਸੀ, ਤਾਂ ਕਰਕੇ ਕਰ ਰਿਹਾ ਵੀ ਇਹਨਾਂ ਦੇ ਮਗਰ ਨਾ ਲੱਗੋ। ਇਹ ਟੋਟਲੀ ਫੈਕਟਲੈਸ ਗੱਲਾਂ ਕਰਦੇ ਨੇ, ਕਿਉਂ ਕਰਦੇ ਨੇ। ਹੋਰ ਵੀ ਬੜੇ ਹੁਣ ਪ੍ਰਚਾਰਕ ਹੈ, ਉਹਨਾਂ ਦੇ ਦੀਵਾਨ ਲੱਗ ਰਹੇ, ਵਿੱਚ ਟਿਊਨਾਂ ਕੱਢੀ ਜਾ ਰਹੇ ਨੇ, ਕਦੇ ਕੁਛ ਆਹ ਉਲਟਾ ਬਿਆਨ ਦਿੱਤਾ, ਕਿਉਂ? ਯੂਟਿਊਬ ਦੇ ਲਾਈਕਾਂ ਨੇ ਇਹਨਾਂ ਨੂੰ ਮਰਵਾਇਆ ਹੋਇਆ, ਯੂਟਿਊਬ ਦੇ ਇਹਨਾਂ ਨੇ ਰੈਵਨਿਊ ਜਿਹੜਾ ਉੱਥੋਂ ਪੈਸੇ ਆਉਂਦੇ ਨੇ, ਜਿਹੜੇ $400-500 ਜਾਂ $1,000, ਉਹਦੇ ਮਗਰ ਲੱਗ ਕੇ ਊਲ ਜਲੂਲ ਬੋਲੀ ਜਾ ਰਹੇ ਨੇ, ਜੋ ਨਾ ਸੋ ਬੋਲਦੇ ਨੇ। ਪ੍ਰਚਾਰ ਵਾਲਾ ਕੋਈ ਕੰਮ ਨਹੀਂ, ਹਰ ਕੀ ਕਥਾ, ਪਰਮਾਤਮਾ ਦਾ ਨਾਮ ਜਿਹੜਾ ਕਿ ਅਸੀਂ ਲੈਣਾ ਹੈ, ਉਹਦੀ ਗੱਲ ਕਰਨੀ ਆ, ਉਹਦਾ ਕੋਈ ਇਹਨਾਂ ਕੋਲ ਥਾਂ ਤੱਥਾ ਨਹੀਂ ਹੈਗਾ, ਹੈ ਹੀ ਨਹੀਂ, ਉਹ ਚੀਜ਼ਾਂ ਹੀ ਹੈ ਨਹੀਂ ਇਹਨਾਂ ਕੋਲ। ਇਹਨਾਂ ਨੂੰ ਤਾਂ ਯੂਟਿਊਬ ਦੇ ਲਾਈਕ ਚਾਹੀਦੇ ਨੇ, ਔਰ ਉੱਥੋਂ ਪੈਸਾ ਚਾਹੀਦਾ। ਉਹ ਲਾਈਕ ਵੀ ਇੰਡੀਆ ਦੇ ਨਹੀਂ ਚਾਹੀਦੇ, ਕਿਉਂਕਿ ਲਾਈਕ ਇੰਡੀਆ ਦੇ ਜਿਹੜੇ ਵਿਊਜ਼ ਆ ਉਹਦੇ ਘੱਟ ਪੈਸੇ ਬਣਦੇ ਨੇ, ਬਾਹਰਲਿਆਂ ਦੇ ਜ਼ਿਆਦਾ ਬਣਦੇ ਨੇ। ਸੋ ਬਾਹਰਲਿਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਕਿ ਉੱਥੋਂ ਲੋਕ ਜ਼ਿਆਦਾ ਦੇਖਣ, ਕੰਟਰੋਵਰਸੀ ਹੋਵੇ, ਚਲੋ ਜੀ ਸਾਡੇ ਪੈਸੇ ਬਣਨ। ਇਹ ਤੋਂ ਆਪਾਂ ਪਰਹੇਜ਼ ਅਤੇ ਗਰੇਜ਼ ਕਰਨਾ ਹੈ। ਇਹ ਸੀ ਜੀ ਅੱਜ ਦਾ ਵਿਚਾਰ। ਸੋ ਆਪਣੇ ਆਪ ਨੂੰ ਅਸੀਂ ਅਪਡੇਟ ਰੱਖੀਏ, ਗੱਲਬਾਤ ਪੂਰਾ ਆਪਣਾ ਸਟੱਡੀ ਕਰੀਏ, ਗੁਰਬਾਣੀ ਸਟੱਡੀ ਕਰੀਏ। ਹੁਣ ਇਹ ਜ਼ਿਕਰ ਤਾਂ ਕਣਕ ਦਾ ਆਇਆ ਕਿਉਂਕਿ ਮੈਂ ਇਹ ਸ਼ਬਦ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਨਾ, ਇਹ ਮੈਂ ਬਹੁਤ ਵਾਰੀ ਪੜ੍ਹਿਆ, ਇਹ ਬੜਾ ਪਾਪੂਲਰ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ। ਗੁਰਪ੍ਰਸਾਦੀ ਵਿੱਦਿਆ ਵਿਚਾਰੇ ਪੜ੍ਹ ਪੜ੍ਹ ਪਾਵੇ ਮਾਣ। ਦੇਖੋ ਪਹਿਲੀ ਪੰਕਤੀ ਵਿੱਚ ਇਹ ਹੱਲ ਕੀਤਾ ਹੋਇਆ ਵੀ ਜਿਹਦੇ ਉੱਤੇ ਗੁਰੂ ਦੀ ਮਿਹਰ ਹੈ, ਪ੍ਰਸਾਦ ਮਿਲਿਆ ਹੋਇਆ ਉਹਨੂੰ, ਉਹ ਵਿੱਦਿਆ ਨੂੰ ਵਿਚਾਰਦਾ ਆ, ਉੱਤੇ ਉਹਨੂੰ ਘੋਖਦਾ ਆ ਵਿੱਦਿਆ ਨੂੰ। ਪੜ੍ਹ ਪੜ੍ਹ ਪਾਵੇ ਮਾਣ, ਪੜ੍ਹਨਾ ਅਤੇ ਵਿਚਾਰਨਾ ਦੋ ਵੱਖਰੀਆਂ ਚੀਜ਼ਾਂ ਆ। ਇੱਕ ਤਾਂ ਪੜ੍ਹ ਕੇ ਉਹ ਹੋ ਗਿਆ, ਉਹਨੂੰ ਸਮਝ ਨਹੀਂ ਆਈ, ਇੱਕ ਪੜ੍ਹ ਕੇ ਉੱਤੇ ਵਿਚਾਰ ਕਰਨਾ, ਫੇਰ ਜਾ ਕੇ ਮਾਣ ਮਿਲਦਾ ਕਿਤੇ, ਨਹੀਂ ਤਾਂ ਜੋ ਅੱਜ ਉਹਦੇ ਨਾਲ ਹੋ ਰਹੀ ਹੈ ਉਹੀ ਮਿਲਦਾ। ਆਪ ਮੱਦੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ, ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੋਇਆ, ਹਾਂ ਤੈਂ ਪੈ ਮੰਗੋ ਦੇ ਆਪਣਾ ਨਾਮ। ਬੜਾ ਪਾਪੂਲਰ ਸ਼ਬਦ ਹੈ। ਇਹਦੇ ਵਿੱਚ ਇਹ ਕਣਕ ਦਾ ਜ਼ਿਕਰ ਆਇਆ ਸੀ ਤਾਂ ਮੇਰੇ ਦਿਮਾਗ 'ਚ ਗੱਲ ਆ ਗਈ ਵੀ ਇਹ ਕਣਕ ਤਾਂ ਪਹਿਲੇ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ, ਫਿਰ ਇਹ ਕਿੱਦਾਂ ਲੋਕ ਕਲੇਮ ਕਰੀ ਜਾ ਰਹੇ ਨੇ ਕਿ ਬਾਬਰ ਲੈ ਕੇ ਆਇਆ। ਟੋਟਲੀ ਰੋਂਗ। ਸੋ ਗੁਰਪ੍ਰਸਾਦੀ ਵਿੱਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਣ, ਪੜ੍ਹ ਕੇ ਫਿਰ ਵਿਚਾਰ ਕਰਨੀ, ਫਿਰ ਮਾਣ ਮਿਲਦਾ ਆ। ਔਰ ਕਿਉਂ ਮਿਲਦਾ ਹੈ, ਕਿੱਦਾਂ ਮਿਲਦਾ ਹੈ? ਗੁਰੂ ਦੀ ਮਿਹਰ ਨਾਲ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਲਓ ਤੁਹਾਡੇ ਨਾਲ ਇੱਕ ਗੀਤ ਸ਼ੇਅਰ ਕਰਦਾ, ਪੰਮਾ ਦੁੰਮੇਵਾਲ ਦਾ ਨਵਾਂ ਗੀਤ ਆਇਆ।
ਅਦਰਕ ਸ਼ਹਿਦ ਜਵੈਣ ਚੰਗੇ ਅਣਗਿਣਤ ਬਿਮਾਰੀਆਂ ਨੂੰ, ਨਸ਼ਾ ਆਸ਼ਕੀ ਆਲਸ ਦਿੰਦੇ ਮਾਰ ਖਿਡਾਰੀਆਂ ਨੂੰ। ਅਦਰਕ ਸ਼ਹਿਦ ਜਵੈਣ ਚੰਗੇ ਅਣਗਿਣਤ ਬਿਮਾਰੀਆਂ ਨੂੰ, ਨਸ਼ਾ ਆਸ਼ਕੀ ਆਲਸ ਦਿੰਦੇ ਮਾਰ ਖਿਡਾਰੀਆਂ ਨੂੰ।
ਖੂਬਸੂਰਤ ਗੀਤ ਪੰਮਾ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਸੁਣਿਆ। ਲਾਡੀ ਬੈਂਸ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਵਿਜੇ ਵਿਰਦੀ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਲਾਊਡੀ ਮੋਰਨਿੰਗ ਇਨ ਸਿਡਨੀ, ਨਾਈਸ ਸਟਾਰਟ। ਹਾਂਜੀ, ਸਾਡੇ ਇੱਥੇ ਮੀਂਹ ਸ਼ੁਰੂ ਹੋ ਗਿਆ, ਜਿੱਦੇ ਪ੍ਰੋਗਰਾਮ ਸ਼ੁਰੂ ਹੋਇਆ ਬਸ ਮੂਸਲਾਧਾਰ ਬਾਰਿਸ਼ ਹੋ ਰਹੀ ਹੈ, ਜਿਹਨੂੰ ਪੰਜਾਬੀ 'ਚ ਮੋਲੇ ਧਾਰ ਵੀ ਕਹਿੰਦੇ ਆ। ਗੁਰਬੀਰ ਸਿੰਘ ਹਾਰਵੀ ਬੇਤੋ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਅਤੇ ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਜੀ, ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਅਤੇ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਅਤੇ ਅਜਮੇਰ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਜਗਵੀਰ ਸੇਖੋਂ ਮੈਲਬਨ ਤੋਂ ਸ਼ਾਮਿਲ ਹੋਏ ਨੇ, ਅਤੇ ਸੁਖਵਿੰਦਰ ਸੌਂਦ ਭਾਅ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਮੌਸਮ ਤਾਂ ਤੁਹਾਨੂੰ ਦੱਸਦਾ ਕਿ ਸਿਡਨੀ 'ਚ ਕਲਾਊਡੀ ਆ, ਅਤੇ ਕੌਫ ਸਾਰਵਰ ਦੇ ਵਿੱਚ ਬੜਾ ਜ਼ਬਰਦਸਤ ਇਸ ਵੇਲੇ ਮੀਂਹ ਪੈ ਰਿਹਾ। ਕੇਂਸ ਦੇ ਵਿੱਚ 31 ਡਿਗਰੀ ਮੀਂਹ ਦੱਸਿਆ ਗਿਆ, ਔਰ 30 ਡਿਗਰੀ ਸੌਰੀ 25 ਡਿਗਰੀ ਗਾਰਜਨਲ ਸਿੱਟਾਂ ਬ੍ਰਿਸਬਨ ਦੇ ਵਿੱਚ ਅਤੇ 19 ਡਿਗਰੀ ਅੱਜ ਕੌਫ ਸਾਰਬਰ ਦੇ 'ਚ ਰਹੇਗਾ। ਸਿਡਨੀ ਦੇ ਵਿੱਚ 22 ਡਿਗਰੀ, ਉੱਥੇ ਸ਼ਾਵਰ ਦੱਸੇ ਜਾ ਰਹੇ ਨੇ, ਹਜੇ ਬੱਦਲ ਨੇ। ਕੈਨਬਰਾ 'ਚ ਘਣੇ ਬੱਦਲ 19 ਡਿਗਰੀ, ਸੰਘਣੇ ਬੱਦਲ। ਮੈਲਬਨ ਦੇ ਵਿੱਚ 18 ਡਿਗਰੀ, ਐਡਲੇਡ ਦੇ ਵਿੱਚ 20 ਡਿਗਰੀ ਤਾਪਮਾਨ ਰਹੇਗਾ ਅਤੇ ਪਰਥ ਦੇ ਵਿੱਚ ਹਲਕੇ ਬੱਦਲ 28 ਡਿਗਰੀ ਅਤੇ ਡਾਰਵਿਨ ਦੇ ਵਿੱਚ 34 ਡਿਗਰੀ ਗਰਮ ਹਲਕੇ ਬੱਦਲ ਹੋ ਸਕਦੇ ਨੇ। ਐਲਿਸ ਸਪ੍ਰਿੰਗ ਦੇ ਵਿੱਚ 24 ਡਿਗਰੀ ਤਾਪਮਾਨ, ਦਿਨ ਸਾਫ਼ ਰਹੇਗਾ। ਅੰਮ੍ਰਿਤਸਰ ਸਾਹਿਬ ਇਸ ਵੇਲੇ ਹਲਕੀ ਧੁੰਦ ਪਈ ਹੋਈ ਹੈ, 19 ਡਿਗਰੀ ਤਾਪਮਾਨ ਔਰ 28 ਡਿਗਰੀ ਤੱਕ ਅੱਜ ਦਿਨਾਂ ਨੂੰ ਸੂਈ ਪਹੁੰਚਣ ਦੀ ਸੰਭਾਵਨਾ ਹੈ। ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ। ਜੀ ਆਇਆਂ ਨੂੰ ਜੀ, ਕਨੇਡਾ ਵਾਲਿਓ, ਅਤੇ ਠੀਕ ਠਾਕ ਹੋ। ਅਤੇ ਲਓ ਫਿਰ ਆਪਾਂ ਹੁਣ ਗੱਲ ਕਰਦੇ ਹਾਂ ਜੀ ਐਸ ਚਾਹਲ ਹੋਣਾ ਨਾਲ, ਜਿਹੜੇ ਅੱਜ ਲਾਈਵ ਹਾਜ਼ਰੀ ਲਗਵਾ ਰਹੇ ਨੇ ਆਪਣੇ, ਸ਼ਾਮਲ ਹੋ ਰਹੇ ਨੇ, ਅਤੇ ਅਸੀਂ ਉਹਨਾਂ ਤੋਂ ਖਬਰਾਂ ਸਾਂਝੀਆਂ ਉਹ ਕਰਦੇ ਨੇ ਸਾਡੇ ਨਾਲ, ਅੱਜ ਉਹਨਾਂ ਦੀ ਜ਼ਬਾਨੀ ਸੁਣਨਾ ਚਾਹਾਂਗੇ। ਚਾਹਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਗੁੱਡ ਮਾਰਨਿੰਗ। ਹਾਂਜੀ, ਸਤਿ ਸ੍ਰੀ ਅਕਾਲ, ਅਤੇ ਕੀ ਹਾਲ ਚਾਲ ਹੈ? ਹਜੇ ਮੀਂਹ ਲੱਗਾ ਨੀ ਤੁਹਾਡੇ ਸਿਡਨੀ ਚ?
ਹਾਂਜੀ, ਬਹੁਤ ਵਧੀਆ ਜੀ। ਅੱਜ ਦਿਨ ਥੋੜਾ ਜ਼ਿਆਦਾ ਧੁੱਪ ਵਾਲਾ ਤਾਂ ਨਹੀਂ ਹੈ, ਪਰ ਬੱਦਲਵਾਈ ਹੋਈ ਪਈ ਹੈ, ਲੱਗਦਾ ਬਾਰਿਸ਼ ਹੋਏਗੀ ਜੀ।
ਚਲੋ ਠੀਕ ਹੈ, ਅਤੇ ਤੁਸੀਂ ਅਕਸਰ ਸਾਡੇ ਨਾਲ ਖਬਰਾਂ ਦੀ ਸਾਂਝ ਰੱਖਦੇ ਹੋ, ਬੜਾ ਤੁਹਾਨੂੰ ਚਾਅ ਵੀ ਹੈ, ਬੜਾ ਮਤਲਬ ਤੁਹਾਨੂੰ ਸ਼ੌਂਕ ਵੀ ਹੈ ਆਪਣੇ ਆਪ ਨੂੰ ਅਪਡੇਟ ਰੱਖਣ ਦਾ। ਅਤੇ ਪਿਛਲੇ ਹਫ਼ਤੇ ਮੈਂ ਥੋੜ੍ਹਾ ਜਿਹਾ ਕਿਹਾ ਸੀਗਾ ਵੀ ਇਲੈਕਸ਼ਨਾਂ ਦੇ ਜਿਹੜੇ ਰਿਜ਼ਲਟ ਆ ਇੰਡੀਆ ਦੇ ਵਿੱਚ ਹੋਣੇ, ਉਹ ਕਦੋਂ ਆਉਣੇ, ਤੁਸੀਂ ਪ੍ਰੋਮਿਸ ਕੀਤਾ ਸੀ, ਅਤੇ ਦੱਸ ਸਕਦੇ ਹੋ ਕਿ ਜਿਹੜੀਆਂ ਵੋਟਾਂ ਪਈਆਂ ਨੇ 4-5 ਸਟੇਟਾਂ ਦੇ 'ਚ, ਉਹਨਾਂ ਦੇ ਨਤੀਜੇ ਕਦੋਂ ਆਉਣੇ ਨੇ?
ਹਾਂਜੀ ਹਾਂਜੀ, ਇਹਦੀ 4 ਸਟੇਟ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵੋਟਾਂ ਹੋ ਰਹੀਆਂ ਵਾ
ਜੀ।
ਇਲੈਕਸ਼ਨ ਜਿਹੜੀ ਆ ਜੀ, ਇਹ 27 ਮਾਰਚ ਤੋਂ ਸ਼ੁਰੂ ਹੋ ਕੇ ਤੇ 29 ਅਪ੍ਰੈਲ ਤੀ ਚੱਲੇਗੀ।
ਅੱਛਾ ਜੀ,
ਤੇ ਵੈਸਟ ਬੰਗਾਲ ਲਈ 294 ਸੀਟਾਂ ਲਈ, ਤਾਮਿਲਨਾਡੂ ਲਈ 234 ਲਈ
ਜੀ,
ਕੇਰਲਾ ਲਈ 140 ਲਈ, ਅਸਾਮ ਲਈ 126 ਲਈ ਤੇ ਪੌਂਡੇਚੂਰੀ ਲਈ 30 ਸੀਟਾਂ ਲਈ ਇਲੈਕਸ਼ਨ ਹੋਣ ਜਾ ਰਹੀ ਆ
ਜੀ।
ਤੇ 2 ਮਈ ਨੂੰ ਇਹਦਾ ਰਿਜ਼ਲਟ ਆਏਗਾ ਜੀ, ਤੇ ਵੱਧ ਤੋਂ ਵੱਧ 4 ਮਈ ਤੱਕ ਮਤਲਬ ਰਿਜ਼ਲਟ ਡਿਕਲੇਅਰ ਕਰ ਦਿੱਤਾ ਜਾਏਗਾ,
ਪਤਾ ਲੱਗ ਜਾਏਗਾ ਵੀ ਕੀ ਹੋਣ ਵਾਲਾ। ਠੀਕ ਹੈ ਜੀ, ਤੇ ਉੱਥੋਂ ਵੀ ਕਿਸਾਨ ਮੋਰਚਾ ਬੜਾ ਪ੍ਰਭਾਵਿਤ ਹੋਏਗਾ, ਉੱਥੋਂ ਵੀ ਕਿੱਧਰ ਨੂੰ ਜਾਏਗੀ ਗੱਲਬਾਤ, ਹਨਾ? ਤੇ ਵੈਸੇ ਵੈਸੇ ਤੁਹਾਡਾ ਤੁਸੀਂ ਦੇਖਦੇ ਹੋ ਕੀ ਅੰਦਾਜ਼ਾ ਵੀ ਕਿਹਦੇ ਜਿੱਤਣ ਦੇ ਆਸਾਰ ਨੇ? ਬੰਗਾਲ ਤੇ ਨਿਗਾਹ ਟਿਕੀ ਹੋਈ ਸਾਰਿਆਂ ਦੀ।
ਹਾਂਜੀ, ਜ਼ਿਆਦਾ ਬੰਗਾਲ ਤੇ ਟਿਕੀ ਹੋਈ ਆ ਨਿਗਾਹ ਜੀ, ਤੇ ਉਹ ਵੈਸੇ ਲੱਗਦਾ ਹੈ ਕਿ ਥੋੜੀ ਇੰਪਰੂਵਮੈਂਟ ਤੇ ਬੀਜੇਪੀ ਉੱਤੇ ਕਰੇਗੀ ਸੀਟਾਂ ਦੇ ਵਿੱਚ
ਜੀ। ਚਲੋ
ਹਾਂ, ਪਹਿਲਾਂ ਨਾਲ
ਫਿਰ ਈਵੀਐਮ ਦੇ ਘਪਲੇ ਦਾ ਰੌਲਾ ਹੁਣੇ ਪਾ ਲਈਏ ਜਾਂ ਮਾਰਚ ਪਾਉਣਾ ਹੈ, ਇਹ ਦੱਸੋ ਸਾਨੂੰ। ਕਰੋੜਾਂ ਰੁਪਈਏ ਖਰਚ ਕਰਨੇ ਆ ਈਵੀਐਮ ਨੂੰ ਹਟਾਇਆ ਜਾਵੇ, ਮੁੜ ਕੇ ਫਿਰ ਪੇਪਰਾਂ ਵਾਲੀ ਹੇਰਾ ਫੇਰੀ, ਤਾਂ ਹੀ ਜ਼ਿਆਦਾ ਵੱਡੇ ਪੱਧਰ ਤੇ ਹੋ ਸਕਦੀ ਹਨਾ। ਖੈਰ,
ਬਿਲਕੁਲ ਜੀ,
ਚਲੋ। ਤੇ ਦੂਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਾਫੀ ਡਿਵੈਲਪਮੈਂਟ ਹੋ ਰਹੀ ਹੈ, ਇਹਦੇ ਬਾਰੇ ਚਲੋ ਅਮਰੀਕ ਭਾਜੀ ਨਾਲ ਵੀ ਗੱਲ ਕਰਾਂਗੇ। ਤਨਖਾਹਾਂ ਵਧਣ ਦੇ ਆਸਾਰ ਵੀ ਬਣਦੇ ਜਾ ਰਹੇ ਨੇ।
ਹਾਂਜੀ ਜੀ, ਇਹ ਫੇਰ ਕਮਿਸ਼ਨ ਕੋਲ ਇਸ ਸਾਲ ਵੀ ਜਿੱਦਾਂ ਅਪਰੋਚ ਕੀਤੀ ਗਈ ਹੈ ਕਿ 2021-20 ਦੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੀ ਜੀ ਪੇ ਜਿੱਦਾਂ ਮਿਨੀਮਮ ਵੇਜ ਜਿਹੜੀ ਹੈਗੀ ਉਹ ਨਹੀਂ ਇੰਕਰੀਜ਼ ਹੋਊਗੀ, ਉਹ ਪੇ ਫਰੋਜ਼ਨ ਹੀ ਰਹੂਗੀ। ਇਹਦੇ ਵਿੱਚ ਜ਼ਿਆਦਾ ਜਿਹੜੇ ਵਰਕਰ ਮਿਨੀਮਮ ਵੇਜ ਤੇ ਕੰਮ ਕਰਦੇ ਆ, ਜਿਹੜੇ ਹੋਸਪਿਟੈਲਿਟੀ ਕੰਮ ਕਰਦੇ ਆ, ਆਰਟ ਰਿਟੇਲ ਵਾਲੀ, ਉਹਨਾਂ ਦੀ ਪੇ ਇਸ ਸਾਲ ਵੀ ਨਹੀਂ ਵਧੇਗੀ।
ਠੀਕ ਹੈ, ਚਲੋ। ਤਨਖਾਹਾਂ ਵਧਣੀ ਵੱਖਰੀ ਗੱਲ ਹੈ ਚਾਹਲ ਸਾਹਿਬ, ਤੇ ਆਮਦਨ ਵਧਣੀ ਵੱਖਰੀ ਗੱਲ ਹੈ, ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਠੀਕ ਹੈ ਜੀ, ਤੇ ਇੱਕ ਆਪਾਂ ਗੱਲਬਾਤ ਪਿੱਛੇ ਜੇ ਕੀਤੀ ਸੀ ਵੀ OCI ਦੇ ਵਿੱਚ ਕਾਫੀ ਚੇਂਜਸ ਆ ਰਹੇ ਨੇ, ਜਿਹਨਾਂ ਕੋਲ ਓਵਰਸੀਜ਼ ਸਿਟੀਜ਼ਨ ਦਾ ਪਾਸਪੋਰਟ ਹੈ, ਕਾਫੀ ਸੋਧਾਂ ਕੀਤੀਆਂ ਗਈਆਂ ਨੇ, ਉਹਦੀ ਕੀ ਰਿਪੋਰਟ ਹੈ ਅਪਡੇਟ?
ਉਹਦੀ ਜੀ, ਉਹਦੀ ਨਵੀਂ ਜੀ ਫਾਈਂਡਿੰਗ ਆਈ ਹੈ ਇਹਨਾਂ ਦੀ ਕਿ ਉਹਨਾਂ ਨੇ ਰੂਲ ਚੇਂਜ ਕੀਤਾ ਹੈ ਕਿ ਜਿੱਦਾਂ ਪਹਿਲਾਂ ਤੁਹਾਨੂੰ ਪਤਾ ਹੈ ਕੋਵਿਡ ਤੋਂ ਪਹਿਲਾਂ ਇਹ ਸਾਰਾ ਵਸੂਲੀ ਸ਼ੁਰੂ ਹੋਈ ਸੀ, ਟਰੈਵਲ ਕਰਦਿਆਂ ਲੋਕਾਂ ਨੂੰ ਰੋਕਿਆ ਗਿਆ ਸੀ, ਉਹਨਾਂ ਨੇ ਪਾਸਪੋਰਟ ਰੀਨਿਊ ਕਰਵਾ ਲਏ ਸੀ ਪਰ OCI ਕਾਰਡ ਨੂੰ ਰੀਨਿਊ ਨਹੀਂ ਕਰਵਾਇਆ ਸੀ, ਜਿਨ੍ਹਾਂ ਦੀ ਏਜ 20 ਸਾਲ ਤੋਂ ਛੋਟੀ ਹੈ ਜਾਂ 50 ਸਾਲ ਤੋਂ ਉੱਪਰ
ਉੱਤੇ ਆ। ਹਾਂਜੀ
ਹਾਂਜੀ, ਤੇ ਹੁਣ ਉਹਨਾਂ ਨੇ ਇਹਦੇ ਚ ਚੇਂਜਸ ਕੀਤੀ ਆ ਜੀ। OCI ਪੋਰਟਲ ਬਣਾਤਾ ਵਾ, ਜਿੱਦਾਂ ਉਹਨਾਂ ਦੀ ਵੈਬਸਾਈਟ ਤੇ ਤੁਸੀਂ ਜਾਓਗੇ ਤੇ ਉਹਨਾਂ ਨੇ ਕਹਿਤਾ ਕਿ ਜਦੋਂ ਵੀ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਵਾ ਦਿੰਦੇ ਆ ਉਹਦੀ ਇੱਕ ਫੋਟੋ ਕਾਪੀ ਪਲੱਸ ਤੁਹਾਡੀ ਲੇਟੈਸਟ ਫੋਟੋ ਤੁਸੀਂ ਅਪਲੋਡ ਕਰ ਦਿਓ ਪੋਰਟਲ ਤੇ, ਤੇ ਅਸੀਂ ਉਹਨੂੰ ਅਪਡੇਟ ਕਰ ਦਾਂਗੇ।
ਇਹ ਸੌਖਾ ਕੰਮ ਹੈ ਜੀ।
ਹਾਂਜੀ, ਥੋੜਾ ਸਿੰਪਲੀਫਾਈ ਕਰਤਾ।
ਠੀਕ ਹੈ, ਚਲੋ। ਜਿਹਨਾਂ ਨੇ 50 ਸਾਲ ਤੋਂ ਉੱਪਰ ਪਹਿਲਾਂ ਹੀ ਬਣਾਇਆ ਉਹਨਾਂ ਨੂੰ ਲੋੜ ਨਹੀਂ, ਜਿਹੜੇ 20 ਸਾਲ ਤੋਂ ਪਹਿਲਾਂ ਉਹਨਾਂ ਨੂੰ ਲੋੜ ਨਹੀਂ, ਪਰ ਜੇ ਮਤਲਬ ਉਹਨਾਂ ਨੂੰ ਲੋੜ ਹੈ, ਵਿਚਾਲੇ ਵਾਲਿਆਂ ਨੂੰ ਲੋੜ ਹੈ। ਵਿਚਾਲੇ ਵਾਲਿਆਂ ਨੂੰ ਲੋੜ ਨਹੀਂ। ਠੀਕ 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 ਹਾਂਜੀ, ਤੇ
ਕਰਕੇ ਆ ਜੀ ਕਿ ਉਹਦੇ ਤੇ ਤੁਹਾਡੀ ਅਪੀਅਰੈਂਸ ਚੇਂਜ ਹੁੰਦੀ ਰਹਿੰਦੀ ਹੈ ਤੇ ਇਸ ਕਰਕੇ ਸਾਨੂੰ ਅਪਡੇਟ ਚਾਹੀਦੀ ਹੈ।
ਠੀਕ ਹੈ, ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਇਹ ਕਰੀ ਜਾਂਦੇ ਇੰਨਾ ਬਣਾਇਆ ਆ, ਪਰ ਇਹ ਇੰਪਲੀਮੈਂਟ ਵੀ ਕਿਤੇ ਹੁੰਦਾ? ਇੰਪਲੀਮੈਂਟ ਤਾਂ ਇੰਡੀਆ 'ਚ ਕਿਤੇ ਹੁੰਦਾ ਦੇਖਿਆ ਨਹੀਂ, ਜਿਹੜੀ ਜਾਣਕਾਰੀ ਆ। ਕਾਗਜ਼ ਪੱਤਰ ਇਕੱਠੇ ਕਰੇ
37.2 ਲੱਖ ਲੋਕਾਂ ਨੇ ਉਸੇ ਕਾਰਡ ਲਈ ਹੋਈ ਹੈ ਵਰਲਡ ਵਾਈਡ।
ਹਾਂਜੀ
ਹਾਂਜੀ,
ਬਲੱਡ ਕਲੋਟ ਹੁੰਦਾ ਆ। ਹੁਣ ਇੰਡੀਆ ਦੇ ਵਿਚ ਵੀ ਟੀਕੇ ਲੱਗ ਰਹੇ ਨੇ। ਇੱਕ ਖਬਰ ਇਹ ਵੀ ਆਈ ਸੀ ਵੀ ਹਰਸਿਮਰਤ ਕੌਰ ਨੂੰ ਵੀ ਹੋ ਗਿਆ ਕਰੋਨਾ, ਕਈਆਂ ਨੂੰ ਇੱਦਾਂ ਵੀ ਹੋ ਗਿਆ, ਪਰ ਉਹਨਾਂ ਦੇ ਦੋ ਸ਼ਾਟ ਵੀ ਲੱਗੇ ਹੋਏ ਨੇ, ਦੋ ਟੀਕੇ ਵੀ ਲੱਗੇ ਹੋਏ ਨੇ, ਫਿਰ ਵੀ ਉਹਨਾਂ ਨੂੰ ਕਰੋਨਾ ਘੋਸ਼ਿਤ ਹੋਈ ਜਾ ਰਿਹਾ, ਕੀ ਕਹਾਣੀ ਹੈ, ਵਟਸ ਗੋਇੰਗ ਔਨ?
ਹਾਂਜੀ ਹਾਂਜੀ, ਈਵਨ ਕਿ ਇੱਕ ਡਾਕਟਰ ਸੀਗੇ ਤੇ ਉਹ ਇੱਧਰ ਸ਼ਾਇਦ ਮੱਧ ਪ੍ਰਦੇਸ਼ ਵਾਲੇ, ਉਹਨਾਂ ਨੂੰ ਵੀ ਦੋ ਡੋਜ਼ ਲੱਗ ਚੁੱਕੀਆਂ ਤੇ ਫਿਰ ਵੀ ਉਹਨਾਂ ਨੂੰ ਕਰੋਨਾ ਹੋ ਗਿਆ, ਈਵਨ ਕਿ ਉਹਨਾਂ ਦੀ ਡੈਥ ਵੀ ਹੋ ਗਈ ਆ। ਹੁਣ ਇਹਦੇ ਵਿੱਚ ਤੇ ਬੜੀ ਜੀ ਮਤਲਬ ਗੁੰਝਲਦਾਰ ਕਹਾਣੀ ਬਣੀ ਹੋਈ ਹੈ। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਤੁਹਾਨੂੰ ਕਿਹਾ ਕਿ ਹੁਣ ਇਹਦੇ ਤੋਂ ਬਾਅਦ ਅਸੀਂ ਜਿੱਦਾਂ ਇੰਟਰਨੈਸ਼ਨਲ ਟਰੈਵਲ ਖੋਲਣ ਬਾਰੇ ਸੋਚ ਸਕਦੇ ਹਾਂ ਜਦੋਂ ਸਾਰੇ ਵੈਕਸੀਨੇਟ ਹੋ ਗਏ ਤੇ ਜਿਹੜੇ ਐਸੈਂਸ਼ੀਅਲ ਵਰਕਰ ਆ ਜਾਂ ਕੋਈ ਜ਼ਰੂਰੀ ਜਾਣਾ ਚਾਹੁੰਦਾ ਤਾਂ ਉਹਨਾਂ ਨੂੰ ਅਸੀਂ ਜਾਣ ਦੀ ਇਜਾਜ਼ਤ ਦੇਵਾਂਗੇ। ਬਟ ਨਾਲ ਹੀ ਉਹਨਾਂ ਨੇ ਇਹ ਚੇਤਾਵਨੀ ਵੀ ਦਿੱਤੀ ਆ ਵੀ ਹੋ ਸਕਦਾ ਜਦੋਂ ਸਾਡਾ ਬਾਹਰਲੇ ਵਰਲਡ ਦੇ ਨਾਲ ਮੇਲ ਜੋਲ ਵਧੇਗਾ ਤੇ ਕੇਸ ਵੱਧ ਸਕਦੇ ਆ, ਈਵਨ ਕਿ ਇੱਕ ਵੀਕ ਦੇ ਵਿੱਚ 1000 ਕੇਸ ਵੀ ਹੋ ਸਕਦੇ ਆ।
ਚਾਲ ਸਾਹਿਬ, ਨਿਊਜ਼ੀਲੈਂਡ ਨੇ 2 ਹਫ਼ਤੇ ਪਹਿਲਾਂ ਬੰਦ ਕੀਤੇ ਨੇ ਇੰਡੀਆ ਤੋਂ ਆਉਣੇ, ਕਿਉਂਕਿ ਉੱਥੋਂ ਜਿੰਨੇ ਕੇਸ ਆਏ ਸੀ 27 ਦੇ 27 ਉਹ ਇੰਡੀਆ ਤੋਂ ਹੀ ਆਏ ਸੀ। ਸੋ ਉਹ ਇੰਡੀਆ ਤੋਂ ਵੀ ਇਨਕਮਿੰਗ ਫਲਾਈਟਸ ਜਿਹੜੀਆਂ ਨੇ ਪੈਸੰਜਰ ਬੰਦ ਹੋ ਗਏ ਨੇ। ਇੱਧਰ ਹੁਣ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਪ੍ਰਧਾਨ ਮੰਤਰੀ ਨੇ ਕਿਹਾ ਵੀ ਆ ਜਾ ਸਕਦੇ ਨੇ, ਪਰ ਜਿਨ੍ਹਾਂ ਨੇ ਟੀਕੇ ਲਵਾਏ ਆ ਉਹ ਆਪਣੇ ਸੈਲਫ ਆਈਸੋਲੇਸ਼ਨ ਕਰ ਸਕਦੇ ਨੇ, ਉਹਨਾਂ ਨੂੰ ਕੰਪਲਸਰੀ 'ਚ ਨਹੀਂ ਜਾਣਾ ਪੈਣਾ। ਮਤਲਬ ਫੋਰ ਐਗਜ਼ਾਮਪਲ, ਮੈਂ ਜਾਣਾ ਇੰਡੀਆ, ਮੈਂ ਟੀਕਾ ਲਵਾਇਆ ਹੋਇਆ ਤੇ ਮੈਂ ਇੰਡੀਆ ਜਾ ਸਕਦਾ, ਮੁੜ ਕੇ ਵੀ ਆ ਸਕਦਾ, ਪਰ ਮੈਨੂੰ ਆਪਣੇ ਘਰੇ ਫਿਰ 14 ਦਿਨ ਰਹਿਣਾ ਪਊਗਾ। ਜੇ ਮਤਲਬ ਮੈਂ ਟੀਕਾ ਨਹੀਂ ਲਵਾਇਆ, ਮੈਂ ਜਾ ਸਕਦਾ ਮੁੜ ਕੇ ਵੀ ਆ ਸਕਦਾ, ਪਰ ਮੈਨੂੰ ਫਿਰ ਉਹ ਹੋਟਲ ਦੇ ਵਿੱਚ ਜਿੰਨੇ ਵੀ $5,000-7,000 ਲੱਗਦੇ ਆ ਉਹ ਲਾਉਣੇ ਪੈਣਗੇ। ਇਹੀ ਹੈ ਨਾ ਗੱਲ, ਇੱਦਾਂ ਹੀ ਹੈ ਨਾ ਲੌਜਿਕ?
ਹਾਂਜੀ 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 ਹਾਂਜੀ, ਇਹੀ ਕਹਿ ਰਹੇ ਆ ਉਹ ਕਿ ਜੇ ਮਤਲਬ ਲੋਕ ਸਾਡੀ ਗੱਲ ਮੰਨਣਗੇ ਤੇ ਰੂਲ ਨੂੰ ਫੋਲੋ ਕਰਨਗੇ ਤੇ ਫਿਰ ਅਸੀਂ ਹੋਮ ਕੁਆਰੰਟਾਈਨ ਕਰਨ ਦੀ ਮਤਲਬ ਗੱਲ ਕਹਿ ਸਕਦੇ ਹਾਂ ਕਿ ਉਹ ਲੋਕ ਮੰਨ ਰਹੇ ਆ ਸਾਡੀ ਗੱਲ
ਤੇ
ਉਹ ਫਿਰ ਉਹਨਾਂ ਨੂੰ ਹੋਟਲ 'ਚ ਨਹੀਂ ਰਹਿਣਾ ਪਏਗਾ। ਜੇ ਉਹਨਾਂ ਦੀਆਂ 2 ਡੋਜ਼ ਚੁੱਕੀਆਂ ਹੋਣਗੀਆਂ ਤੇ ਉਹ ਜਾ ਸਕਦੇ ਆ।
ਠੀਕ ਠੀਕ, ਚਲੋ ਇਹ ਵੀ ਇੱਕ ਹਜੇ ਚੰਗੀ ਖਬਰ ਹੈ, ਪਰ ਮੈਨੂੰ ਲੱਗਦਾ ਨਹੀਂ। ਚਾਲ ਸਾਹਿਬ ਤੁਹਾਨੂੰ ਕੀ ਲੱਗਦਾ 2024-25 ਤੱਕ ਨਹੀਂ ਸੂਤ ਆਉਣੀ ਗੱਲ?
ਨਹੀਂ ਜੀ, ਇਹ ਲੱਗਦਾ ਤੇ ਵੈਸੇ ਇਹੀ ਆ ਕਿ ਅਜੇ 2024 ਤੱਕ ਜਾਈਏ ਨੈਕਸਟ ਈਅਰ ਜਾਂ ਅਜੇ ਲੱਗ ਜਿੱਦਾਂ ਕੰਮ ਲੋ ਵੀ ਅਜੇ ਕਵਰ ਕਰਦਿਆਂ ਹੋ ਸਕਦਾ ਨੈਕਸਟ ਤੱਕ
ਜਾਨੂੰ ਕੁਛ ਹੋਰ ਆ ਜਾਣਾ, ਬਸ ਇੱਦਾਂ ਹੀ ਰਹਿਣਾ ਲੱਗਦਾ ਮੈਨੂੰ ਤਾਂ।
ਕੋਈ ਨਾ ਕੋਈ ਹੋਰ ਚੀਜ਼ ਆ ਜਾਣੀ ਹੈ
ਜਿੱਦਾਂ
ਅਲਟਰਨੇਟਿਵ ਡੇ ਤੇ ਜਿਹੜਾ ਹੋਲੀਡੇ ਉਹ ਨਹੀਂ ਮਿਲ ਰਿਹਾ ਜੀ, ਇਸ ਕਰਕੇ ਐਤਕੀ ਸੰਡੇ ਨੂੰ ਆ ਰਿਹਾ ਐਂਡ ਡੇ ਤੇ ਉਹਦਾ ਸਾਨੂੰ ਮੰਡੇ ਨੂੰ ਪਬਲਿਕ ਹੋਲੀਡੇ ਨਹੀਂ ਮਿਲੇਗਾ।
ਅੱਛਾ, ਇਹ ਵੀ ਪੰਗਾ ਐਤਕੀ? ਠੀਕ ਹੈ, ਵਧੀਆ ਗੱਲ ਹੈ ਵੈਸੇ ਤਾਂ, ਇੰਨੀਆਂ ਦੇਸ਼ ਤੇ ਬੋਝ ਹੁੰਦਾ, ਕੰਮ ਕਰੋ ਆਰਾਮ ਨਾਲ, ਮੈਂਟਲ ਹੈਲਥ ਸਹੀ ਰਹਿੰਦੀ ਆ। ਠੀਕ ਹੈ ਚੱਲ ਸਾਹਿਬ, ਥੈਂਕ ਯੂ ਬਹੁਤ ਬਹੁਤ ਅਮਰੀਕ ਭਾਜੀ ਵੀ ਆਉਂਦੇ ਹੋਣਗੇ, ਪਰ ਇੱਕ ਤੁਹਾਨੂੰ ਹਿੰਦੀ ਗੀਤ ਸੁਣਾ ਦਈਏ ਫਿਰ ਵਿਚਾਲੇ।
ਜ਼ਰੂਰ ਜੀ ਜ਼ਰੂਰ ਜ਼ਰੂਰ।
ਹਾਂਜੀ ਰਫੀ ਸਾਹਿਬ ਦਾ ਸੁਣਾਉਣਾ ਤੁਹਾਨੂੰ, ਲਤਾ ਮੰਗੇਸ਼ਕਰ ਦਾ। ਇਹ ਫਿਲਮ ਆਈ ਸੀਗੀ ਆਪ ਆਏ ਬਹਾਰ ਆਈ 1971 ਦੇ ਵਿੱਚ, ਬਹੁਤ ਸੋਹਣਾ ਗੀਤ ਹੈ ਤੇ
ਲਓ। ਠੀਕ ਹੈ ਜੀ, ਮੌਸਮ ਵੀ ਬਹੁਤ ਵਧੀਆ ਆਇਆ।
ਠੀਕ ਹੈ,
ਥੈਂਕ ਯੂ ਤੁਸੀਂ ਮੈਨੂੰ
ਠੀਕ
ਚਲਾ ਰਹੇ ਹਾਂ।
ਠੀਕ ਹੈ ਜੀ, ਥੈਂਕ ਯੂ
ਤੇ ਹੋਪਫੁਲੀ ਜੀ ਨੈਕਸਟ ਵੀਕ ਫਿਰ ਤੁਹਾਡੇ ਨਾਲ।
ਠੀਕ ਹੈ ਜੀ, ਡੈਫੀਨਿਟਲੀ ਜੀ, ਥੈਂਕ ਯੂ ਜੀ, ਓਕੇ ਜੀ,
ਓਕੇ। ਸ੍ਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਤੁਹਾਨੂੰ ਵੀ
ਸਤਿ ਸ੍ਰੀ ਅਕਾਲ, ਤੇ ਅਮਰੀਕ ਭਾਜੀ ਵੀ ਆਉਂਦੇ ਹੋਣਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ। ਔਰ ਸੁਨੇਹੇ ਕਾਫੀ ਆ ਰਹੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਨੇ ਸਾਰਿਆਂ ਦੇ ਨਾਲ, ਤੇ ਨਾਲ ਮੇਰੇ ਅਮਰੀਕ ਭਾਜੀ ਵੀ ਸ਼ਾਮਿਲ ਹੋ ਗਏ ਨੇ ਹੁਣ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਅਮਨਦੀਪ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੇ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਆ। ਅਮਨਦੀਪ, ਮੇਰਾ ਤਾਂ ਅੱਜ ਨਾ ਜੈ ਜੈਕਾਰ ਕਰਨ ਨੂੰ ਚਿੱਤ ਕਰਦਾ। ਪਹਿਲਾਂ ਤਾਂ ਸਾਡੇ ਜਿਹੜੇ ਕਿਸਾਨ ਜਿਹੜੇ ਜਿਹਨਾਂ ਨੂੰ ਅੰਨਦਾਤਾ ਕਹਿੰਦੇ ਹਨ ਉਹਨਾਂ ਦੀ ਜੈ ਜੈਕਾਰ
ਜੀ,
ਤੇ ਜਿਹੜੇ ਵਰਕਰ ਆ ਉਹਨਾਂ ਦੀ ਵੀ ਜੈ ਜੈਕਾਰ, ਜਿਹੜੇ ਆਸਟ੍ਰੇਲੀਆ ਦੇ ਐਡਮੰਡ ਬਰਟਨ ਤੋਂ ਲੈ ਕੇ ਮੋਰੀਸਨ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ ਉਹਨਾਂ ਦੀ ਜੈ ਜੈਕਾਰ, ਕਿਸਾਨਾਂ ਦੀ ਜੈ ਜੈਕਾਰ, ਤੁਹਾਡੀ ਜੈ ਜੈਕਾਰ, ਸਾਡੇ ਲਿਸਨਰ ਚ ਉਹਨਾਂ ਦੀ ਜੈ ਜੈਕਾਰ, ਅਤੇ ਪ੍ਰਾਈਮ ਮਿਨਿਸਟਰ ਨਹਿਰੂ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਮੋਦੀ ਤੱਕ ਸਾਰਿਆਂ ਦੀ ਜੈ ਜੈਕਾਰ ਜੀ। ਨਮਸਕਾਰ।
ਨਮਸਕਾਰ ਤੇ ਜੈ ਜੈਕਾਰ, ਹੁਣ ਆਪਣੀ ਵੀ ਕਰਾ ਲਓ ਜੈ ਜੈਕਾਰ, ਮੇਰੀ ਕਰਾਈ ਜਾਂਦੇ ਆ, ਮੇਰੀ ਤਾਂ ਹਰ ਥਾਂ ਜਾ 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 ਕਾਰ, ਉਹ ਖੜੀ ਕਾਰ ਤੇਰੀ,
ਕਮਾਲ ਹੋ ਗਿਆ,
ਕਮਾਲ ਹੋ ਗਿਆ ਜੀ।
ਹੁਣ ਤੁਹਾਨੂੰ ਉਹ ਜਹਾਜ਼ ਨਾ ਅਗਲੀ ਵਾਰ ਜਦੋਂ ਵੈਸਟਰਨ ਆਸਟ੍ਰੇਲੀਆ ਵਿੱਚ ਖੇਡਾਂ ਹੋਣੀਆਂ, ਤੁਹਾਨੂੂੰ ਅਸਲੀ ਜਹਾਜ਼ ਲੈਣਾ ਹੀ ਜਿੱਦਾਂ ਪੈਣਾ
ਹੁਣ, ਗੁੱਡ ਹੀ ਆ ਫਿਰ, ਲੈਣਾ ਹੀ ਪੈਣਾ, ਲੈ ਲਾਂਗੇ ਕੋਈ ਚੱਕਰ ਨਹੀਂ,
ਹੋਣਾ ਪੈਣਾ।
ਹਾਂਜੀ, ਮੈਂ ਤਾਂ ਕਹਿੰਦਾ ਹੁੰਦਾ
2-4 ਲੱਖ ਦਾ ਹੀ ਆ
ਅਕਸਰ, ਮੈਂ ਕਹਿੰਦਾ ਹੁੰਦਾ ਕਿ ਲੋਕ ਭੱਜਦੇ ਨੇ, ਮਤਲਬ ਮੰਗਾ ਹੀ ਆਪਾਂ ਜਦ ਦੇਖੋ ਆਪਾਂ ਮਹਾਰਾਜ ਤੇ ਮੰਗਣਾ, ਅਕਾਲ ਪੁਰਖ ਤੇ ਮੰਗਣਾ, ਆਪਾਂ ਕੱਲੇ ਨੀ ਮੰਗਦੇ, ਭਗਤ ਧੰਨਾ ਜੀ ਵੀ ਮੰਗਦੇ ਸੀ, ਕਹਿੰਦੇ ਲੋਕਾਂ ਦੇ ਕੱਲੇ ਮੰਗਣਾ ਆ, ਤੁਸੀਂ ਡੇਰਿਆਂ ਤੇ ਜਾ ਕੇ ਹਨਾ, ਮੜੀਆਂ ਮਸਾਣਾ ਤੇ ਜਾ ਕੇ ਹਨਾ, ਉੱਥੇ ਕੱਲੇ ਮੰਨਣਾ, ਅਕਾਲ ਪੁਰਖ ਤੋਂ ਮੰਗੋ, ਉਹੀ ਦਾਤਾ ਦੇਵਨਹਾਰ ਹੈ, ਜੇ ਆਪਾਂ ਮੰਗ ਲਿਆ ਵੱਡੀ ਮੰਗ ਰੱਖੋ ਤੇ ਥੋੜਾ ਬਹੁਤਾ ਤਾਂ ਦਏਗਾ ਨਾ। ਸੋ ਇਸ ਕਰਕੇ ਆਪਾਂ ਜਿਹੜੇ ਨਾ
ਅਮਨਦੀਪ ਜਦੋਂ ਨਾ ਜਦੋਂ ਪਿੰਡਾਂ ਵਿੱਚ ਰਹਿੰਦੇ ਹੁੰਦੇ ਸੀ, 1960ਵਿਆਂ ਦੇ ਵਿੱਚ ਰਹਿੰਦੇ ਹੁੰਦੇ ਸੀ, ਤੇ 1960ਵਿਆਂ 'ਚ ਅਸੀਂ ਹੋਸ਼ ਸੰਭਾਲੀ ਆ, ਉਦੋਂ ਚੁੱਲ੍ਹੇ ਨੇਂਦੇ ਜਾਂਦੇ ਹੁੰਦੇ ਸੀ, ਜਾਣੀ ਚੁੱਲ੍ਹੇ ਨੇਂਦੇ ਆਏ ਨੇ, ਕਦੇ ਤਲਾਗੀ ਬੰਦ ਨੇਂਦੇ ਆ ਜਾਣੇ, ਏਦਾਂ ਨੇਂਦੇ ਖਾਣ ਜਾਂਦੇ ਹੁੰਦੇ ਸਾਰਾ ਪਰਿਵਾਰ ਹੀ, ਦੁਪਹਿਰ ਦਾ ਖਾਣਾ ਤਲਾਗੀ ਬੰਦ, ਤੇ ਉਹੀ ਕਈ ਵਾਰੀ ਨਾ ਸਮਾਂ ਜਿਹੜਾ ਆ ਦੁਬਾਰਾ ਵਾਪਸ ਆਉਂਦਾ ਆ।
ਅੱਛਾ,
ਅੱਜ ਕੱਲ ਸਾਨੂੰ ਚੁੱਲ੍ਹੇ ਨੇਂਦੇ ਆਏ ਹੋ ਇੱਥੇ ਆਸਟ੍ਰੇਲੀਆ 'ਚ, ਤੇ ਅਸੀਂ ਅੱਜ ਵੀ ਜਾਣਾ ਚੁੱਲ੍ਹੇ ਨੇਂਦੇ ਦੁਪਹਿਰ ਨੂੰ ਤੇ ਸ਼ਾਮ ਨੂੰ ਵੀ ਜਾਣਾ। ਉਹ ਵੀਰ ਜੀ ਜਿਹੜੇ ਬੋਚਰ ਮਿਲੇ ਹੈਗੇ ਨੇ ਚੁੱਲ੍ਹੇ ਨੇਂਦੇ ਨੇ, ਹੋਰ ਕੀ
ਸਰਕਾਰ ਦੇ ਬੋਚਰ, ਸਰਕਾਰ ਵੱਲੋਂ ਚੁੱਲ੍ਹੇ ਨੇਂਦਾ, ਅੱਜ ਤੋਂ ਛਕਿਆ ਅੱਜ ਛਕਣਾ
ਜਾਣਾ ਹੈ ਮਨਦੀਪ, ਅੱਜ ਦੁਪਹਿਰ ਦੇ ਵੀ ਚੁੱਲ੍ਹੇ ਨੇਂਦੇ ਜਾਣਾ ਹੈ ਸਾਰੇ ਪਰਿਵਾਰ ਨੂੰ, ਤੇ ਕੱਲ ਅੱਜ ਸ਼ਾਮ ਨੂੰ ਵੀ ਚੁੱਲ੍ਹੇ ਨੇਂਦੇ ਜਾਣਾ, ਤੇ ਨਾਲ ਅਖਾੜੇ ਦੀਆਂ ਟਿਕਟਾਂ ਵੀ ਮਿਲੀਆਂ ਆ, ਚੁੱਲ੍ਹੇ ਨੇਂਦੇ ਖਾਣੇ, ਅਖਾੜੇ ਤੇ ਵੀ ਜਾਣਾ, ਫਿਲਮ ਦੇਖਣ ਵੀ ਜਾਣਾ,
ਸਰਕਾਰੀ ਚੁੱਲ੍ਹਾ ਨੇਂਦਾ ਜੀ ਤੁਹਾਨੂੰ ਭਾਜੀ, ਤੁਸੀਂ ਚੇਤੇ ਕਰਾ ਦਿੱਤਾ, ਮੈਂ ਵੀ ਅਸੀਂ ਵੀ ਪਿਛਲੇ ਬੁੱਧਵਾਰੀ ਨੇ ਚੁੱਲ੍ਹੇ ਨੇਂਦਾ ਕਹਾ ਕੇ, ਚੁੱਲ੍ਹੇ ਨੇਂਦਾ ਨੀ ਕਰਦਾ, ਤੁਹਾਡਾ ਮਾਈਕ ਥੋੜਾ ਜਿਹਾ ਸੈੱਟ ਕਰੋ ਭਾਜੀ, ਤੇ ਅਸੀਂ ਫਿਲਮ ਦੇਖਣ ਚਲੇ ਗਏ ਤੇ ਕਹਿੰਦੇ ਚਲੋ ਆਇਓ ਹੈ ਬੋਚਰ ਤੇ ਲੈ ਲਓ, ਅਸੀਂ ਉਹ ਨਿਆਣੇ ਨੇ ਕਰਤੇ ਐਪ ਦੇ ਵਿੱਚ ਆ ਗਏ ਸਾਨੂੰ, ਤੇ ਮੈਂ ਕਿਹਾ ਚਲੋ ਫਿਲਮ ਬਈ ਦੇਖ ਕੇ ਆਈਏ, ਫਿਲਮ ਕਿਹੜੀ ਸੀ, ਤੇ ਮੈਂ ਆਪਣੀ ਧਰਮ ਪਤਨੀ ਨੂੰ ਕਿਹਾ, ਮੈਂ ਕਿਹਾ ਚਲੋ ਫਿਲਮ ਦੇਖਣ ਚੱਲੀਏ, ਕਹਿੰਦੇ ਮੈਂ ਤਾਂ ਨਹੀਂ ਜਾਂਦੀ, ਉਹ ਜਾਂਦੇ ਹੀ ਨਹੀਂ ਦੇਖਣ, ਮੈਂ ਕਿਹਾ ਨਹੀਂ ਨਹੀਂ ਆਪਾਂ ਜਾਣਾ ਆ ਫਿਲਮ, ਨਿਆਣਿਆਂ ਦੇ ਨਾਲ ਜਾਣਾ, ਅਸੀਂ ਲੈ ਗਏ ਤੇ ਉਹਨਾਂ ਜਿਹਾ ਕਹਿੰਦੇ ਕਿਹੜੀ ਫਿਲਮ ਹੈ, ਹੁਣ ਉਹਨਾਂ ਨੂੰ ਲੜਾਈ ਤੁਹਾਨੂੰ ਪਤਾ ਲੇਡੀਜ਼ ਨੂੰ ਬਹੁਤੀਆਂ ਲੜਾਈਆਂ ਕਢਾਈਆਂ ਵਾਲੀ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਨਿਆਣਿਆਂ ਨੂੰ ਚੰਗੀਆਂ ਲੱਗਦੀਆਂ, ਉਹਨੇ ਲੈ ਲਈ ਟਿਕਟ, ਫਿਲਮ ਆਈ ਹੈ ਇੱਕ ਨੋ ਬੋਡੀ, ਉਹ ਬਹੁਤ ਵਧੀਆ ਫਿਲਮ ਹੈ, ਮਤਲਬ ਐਕਟਰ ਬੜਾ ਜ਼ਬਰਦਸਤ ਹੈ, ਅਤੇ ਮੈਂ ਕਿਹਾ ਚੱਲ ਇਹ ਦੇਖ ਲੈਂਦੇ, ਮੈਂ ਕਿਹਾ ਤੁਸੀਂ ਆਪਣੀ ਮਾਂ ਨੂੰ ਨਾ ਦੱਸਿਓ, ਉਹਨੇ ਜਾਣਾ ਹੀ ਨਹੀਂ, ਫਿਰ ਚਲੋ ਉੱਥੇ ਜਾ ਕੇ ਦੱਸਿਆ, ਉਹ ਥੋੜ੍ਹੀ ਲੋਹੀ ਲਾਖੀ ਹੋਈ ਵੀ ਮੈਂ ਇੱਥੇ ਤਾਂ ਗੋਲੀਆਂ ਚੱਲਦੀਆਂ, ਮੈਂ ਇਹ ਫਿਲਮ ਨਹੀਂ ਦੇਖਣੀ, ਮੈਨੂੰ ਐਵੇਂ ਹੀ ਲਿਆਂਦਾ ਤੁਸੀਂ ਐਂ ਉਹਨੂੰ। ਮੈਂ ਕਿਹਾ ਉਹ ਹੁਣ ਨਿਆਣੇ ਕਹਿੰਦੇ ਹੁਣ ਕੀ ਕਰੀਏ ਡੈਡ, ਵੀ ਮੰਮ ਤਾਂ ਅਪਸੈਟ ਹੋ ਗਈ। ਉਹ ਮੈਂ ਕਿਹਾ ਤੂੰ ਅਪਸੈਟ ਤੂੰ ਫਿਕਰ ਨਾ ਕਰ, ਮੈਂ ਆਪੇ ਹੀ ਸੰਭਾਲ ਲੈਣਾ। ਮੈਂ ਉਹਨੂੰ ਕਿਹਾ ਦੇਖ ਤੇਰੇ ਕਿਹੜੇ ਪੈਸੇ ਲੱਗਣੇ ਆ, ਪੈਸੇ ਕਿੱਦਾਂ ਨਹੀਂ ਲੱਗਦੇ, ਆਹ ਦੇਖੋ ਜੀ $19 $20। ਉਹ ਮੈਂ ਕਿਹਾ ਤੇਰੇ ਕਿਹੜੇ ਲੱਗਣੇ ਆ, ਕੋਈ ਵੀ ਨਹੀਂ ਲੱਗਣਾ ਪੈਸਾ। ਕਹਿੰਦੇ ਇਹ ਕਿੱਦਾਂ ਹੋ ਗਈ, ਮੈਂ ਕਿਹਾ ਇਹ ਤਾਂ ਸਰਕਾਰ ਦਿਖਾ ਲਈ ਆ, ਸਰਕਾਰੀ ਅਖਾੜਾ ਆ ਹਨਾ। ਕਹਿੰਦੇ ਅੱਛਾ
ਚੁੱਲ੍ਹਾ ਸਿਰ,
ਹਾਂ ਚੁੱਲ੍ਹਾ ਸਿਰ। ਕਹਿੰਦੇ ਅੱਛਾ ਇਹ ਇਹ ਬੋਚਰ ਵਾਲਾ। ਮੈਂ ਕਿਹਾ ਹਾਂ ਹਾਂ, ਚੱਲ ਕੋਈ ਨੀ ਫਿਰ ਦੇਖ ਲੈਂਦੇ ਹਾਂ ਆਪਣਾ ਕੀ ਲੱਗਦਾ ਬਈ। ਉਹ ਫਿਲਮ ਨਾ ਦੇਖੀ, ਉਹ ਫਿਲਮ ਵਧੀਆ ਸੀ
ਹਨਾ। ਹੁਣ ਮੈਨੂੰ ਲੱਗਦਾ ਵੀ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇਹ ਔਰਤਾਂ ਨੂੰ ਜਾਂ ਇਸਤਰੀਆਂ ਨੂੰ ਜਿਹੜੀ ਸਫ਼ਰ ਸਫ਼ਰ ਦੀ ਯਾਤਰਾ ਹੈ, ਕੋਈ ਬਹੁਤੀ ਗਲਤ ਨਹੀਂ ਹੈ। ਇੱਥੇ ਵੀ ਤਾਂ ਸਰਕਾਰ ਚੁੱਲ੍ਹੇ ਨੇੜੇ ਦੇ ਰਹੀ ਹੈ ਤੇ ਇੱਥੇ ਵੀ ਤਾਂ ਮਦਦ ਕੀਤੀ ਜਾ ਰਹੀ ਹੈ ਤੇ ਬੱਲੇ ਬੱਲੇ ਸ਼ਾਬਾਸ਼ੀ ਦਿੰਦੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਜਿਹਨਾਂ ਨੇ ਟਿਕਟਾਂ ਮਾਫ਼ ਕੀਤੀਆਂ। ਮੈਨੂੰ ਲੱਗਦਾ ਨਾ ਹੁਣ ਅਮਨਦੀਪ ਆਸਟ੍ਰੇਲੀਅਨ ਪੈਟਰਨ ਤੇ ਪੰਜਾਬ ਵਿੱਚ ਵੀ ਸਰਕਾਰ ਚੁੱਲ੍ਹੇ ਨੇੜੇ ਦੇਊਗੀ ਕਿ ਤੁਸੀਂ ਜਾਓ ਘੁੰਮੋ ਫਿਰੋ ਤੇ ਜਾ ਕੇ ਨਾ ਹੋਟਲਾਂ ਤੇ ਖਾਣਾ ਵੀ ਖਾਓ। ਇਹ ਅਗਲੀ ਇਲੈਕਸ਼ਨ ਦੇ ਵਿੱਚ ਜ਼ਰੂਰ, ਮੈਂ ਤਾਂ ਅਕਾਲੀ ਦਲ ਦੀ ਪ੍ਰੋੜਤਾ ਕਰਦਾ ਹਾਂ ਤੇ ਕਵਾਂਗੇ ਆਪਾਂ ਬਾਦਲ ਸਾਹਿਬ ਨੂੰ, ਛੋਟੇ ਬਾਦਲ ਸਾਹਿਬ ਨੂੰ, ਕਿ ਤੁਸੀਂ ਏਦਾਂ ਦਾ ਕੋਈ ਪ੍ਰੋਗਰਾਮ ਤਿਆਰ ਕਰੋ ਕਿ ਚੁੱਲ੍ਹੇ ਨੇੜੇ ਦਿਓ ਲੋਕਾਂ ਨੂੰ ਤੇ ਉਹ ਐਤਵਾਰ ਨੂੰ ਜਾ ਕੇ ਨਾਲੇ ਤਾਂ ਬਹੁਤ ਸਫ਼ਰ ਕਰਨ, ਨਾਲੇ ਹੋਟਲਾਂ ਤੇ ਢਾਬਿਆਂ ਤੇ ਆਪਣਾ ਖਾਣਾ ਖਾ ਕੇ
ਟੈਕਨੋਲੋਜੀ ਦੇਈ ਜਾਂਦੇ ਉਲਟੇ ਬਾਂਸ ਬਰੇਲੀ ਨੂੰ ਭੇਜਣ ਦੀ ਕੋਸ਼ਿਸ਼ ਕਰੀ ਜਾ ਰਹੇ ਹਾਂ। ਉਹ ਚਲੋ ਭਾਜੀ
ਕਰੋ,
ਉਹ ਫਿਲਮ ਨਾ ਜਦੋਂ ਖਤਮ ਹੋ ਗਈ, ਉਹ ਫਿਲਮ ਚ ਬਹੁਤ ਗੋਲੀਆਂ ਚੱਲੀਆਂ, ਬੜੇ ਬੰਦੇ ਮਾਰੇ ਉਹਨਾਂ ਨੇ ਹਨਾ, ਤੇ ਕਈਆਂ ਨੂੰ ਨਾ ਮਾਰ ਧਾੜ ਦੇਖ ਕੇ ਬੜਾ ਸਕੂਨ ਮਿਲਦਾ ਆ। ਉਹ ਫਿਲਮ ਬੜੀ ਮਤਲਬ ਚਲੋ ਵਧੀਆ ਹੈ ਫਿਲਮ, ਮੈਂ ਇਹ ਨਹੀਂ ਕਹਾਂ, ਫਿਲਮ ਬੜੀ ਜ਼ਬਰਦਸਤ ਸੀਗੀ। ਅਤੇ ਜਦੋਂ ਬਾਹਰ ਨਿਕਲੇ ਨਾ, ਸਾਡਾ ਇਹ ਸੀਗਾ ਬੱਚਿਆਂ ਦਾ, ਸਾਡਾ ਵੀ ਮੰਮ ਪਤਾ ਨਹੀਂ ਕੀ ਕਹੂਗੀ ਹੈ ਨਾ, ਅਤੇ ਉਹ ਨਾ ਸਿਫਤਾਂ ਕਰੇ ਬਈ ਫਿਲਮ ਬੜੀ ਜ਼ਬਰਦਸਤ ਸੀ, ਬਈ ਫਿਲਮ ਬਹੁਤ ਟੋਪ ਦੀ ਸੀ। ਮੈਂ ਕਿਹਾ ਟੋਪ ਦੀ ਤਾਂ ਸੀ, ਇਹ ਸਰਕਾਰੀ ਸੀ ਤਾਂ ਕਰਕੇ ਟੋਪ ਦੀ ਸੀਗੀ, ਤੁਹਾਨੂੰ ਲੱਗੀ ਨਹੀਂ ਤਾਂ ਗਾਲਾਂ ਕੱਢ ਵੀ ਦੇਣਾ ਸੀ ਸਾਨੂੰ, ਰੋਟੀ ਕਾਲੀ ਭਾਰੀ ਕਰ ਦੇਣੀ ਸੀ।
ਕੋਧਰੇ ਦੀਆਂ ਅੱਜ ਕੱਲ ਬਹੁਤ ਜ਼ਿਆਦਾ ਗੱਲਾਂ ਹੋ ਰਹੀਆਂ। ਬਾਬੇ ਨਾਨਕ ਨੇ ਕੋਧਰਾ ਛਕਿਆ ਸੀਗਾ, ਚਲੋ ਉਦੋਂ ਉੱਥੇ ਉਪਲਬਧ ਸੀਗਾ ਤਾਂ ਉਹਨਾਂ ਨੇ ਕੋਧਰਾ ਛਕਿਆ ਸੀ, ਲੇਕਿਨ ਜਿਹੜੀ ਕਣਕ ਦੀ ਆਮਦ ਹੈ ਬਾਬਰ ਦੇ ਸਮੇਂ ਤੋਂ ਨਹੀਂ ਆਈ, ਤਾਂ ਹਜ਼ਾਰਾਂ ਸਾਲਾਂ ਤੋਂ ਪਹਿਲਾਂ ਆ। ਜੇ ਤੁਸੀਂ ਜੇ ਅਸ਼ੋਕਾ ਬਾਰੇ ਪੜ੍ਹੋ ਜਾਂ ਜਿੰਨੇ ਵੀ ਪਹਿਲਾਂ ਦੇ ਰਾਜੇ ਹੋਏ ਆ, ਹਰਸ਼ਵਰਧਨ ਵਗੈਰਾ ਜਿੰਨੇ ਵੀ ਰਾਜੇ ਹੋਏ, ਉਸ ਜ਼ਮਾਨੇ ਦੀਆਂ ਫਸਲਾਂ ਨੇ ਜੇ ਤੁਸੀਂ ਦੇਖੋ ਨਾ, ਫਸਲਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਸੀ, ਉੱਥੇ ਵੀ ਕਣਕ ਦਾ ਵਰਣਨ ਹੈਗਾ ਆ। ਬਾਬਰ ਤਾਂ 1500 ਦੇ ਕਰੀਬ, ਤੇ ਕਣਕ ਜਿਹੜੀ ਆ ਬਾਬਰ ਨੇ ਲੈ ਕੇ ਆਇਆ, ਇਹ ਤਾਂ ਟਿੱਕ ਜ਼ਰੂਰ ਮਿਲ ਜਾਂਦੇ ਆ ਏਦਾਂ ਦੀਆਂ ਸੋਸ਼ੀਆਂ ਛੱਡਣ ਦੇ ਨਾਲ, ਨਾ ਸੋਸ਼ੇ ਛੱਡਣ ਦੇ ਨਾਲ
ਲਾਈਕ
ਵਟਸਐਪ ਤੇ ਹੋਰ ਵੀ ਕਈ ਤਰ੍ਹਾਂ ਦੇ। ਅਮਨਦੀਪ ਅੱਜ ਕੱਲ੍ਹ ਕੋਧਰੇ ਦੀ ਬੜੀ ਚਰਚਾ ਹੋ ਰਹੀ ਆ,
ਉਹਦੇ
ਤੇ ਵੱਖ ਵੱਖ ਲੋਕ ਵੀਡੀਓ ਬਣਾ ਰਹੇ ਆ, ਕਣਕ ਦੀ ਨਿਖੇਧੀ ਕਰ ਰਹੇ ਆ, ਚੌਲਾਂ ਦੀ ਨਿਖੇਧੀ ਕਰ ਰਹੇ। ਹੁਣ ਸਾਰਾ ਸੰਸਾਰ ਤਾਂ ਚੌਲ ਖਾਂਦਾ, ਸਾਰਾ ਸੰਸਾਰ ਕਿਤੇ ਬਿਮਾਰ ਪਿਆ। ਹੁਣ ਸਾਰੇ ਜਿਹੜੇ ਗੋਰੇ ਆ, ਚੀਨੀ ਲੋਕ ਆ ਜਿਹੜੇ, ਚੀਨੀ ਲੋਕ ਓਲੰਪਿਕ ਦੇ ਵਿੱਚ ਜੇ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਓਲੰਪਿਕ ਦੇ ਵਿੱਚ ਮੈਡਲ ਜਿਹੜੇ ਚੀਨੀ ਜਿੱਤਦੇ ਆ, ਔਰ ਉਹਨਾਂ ਖੇਡਾਂ ਵਿੱਚ ਜਿੱਤਦੇ ਆ ਜਿਹਨਾਂ ਵਿੱਚ ਕਾਫੀ ਲਚਕ ਅਤੇ ਸ਼ਕਤੀ ਦੀ ਜ਼ਰੂਰਤ ਹੁੰਦੀ ਆ। ਤੇ ਆਮ ਤੌਰ ਤੇ ਤੁਸੀਂ ਜੇ ਦੇਖਿਆ ਜਾਵੇ ਚੀਨ ਦੇ ਜਿਹੜੇ ਲੋਕ ਆ ਚੌਲ ਜ਼ਿਆਦਾ ਖਾਂਦੇ ਆ, ਚੌਲ ਤੇ ਨਾਲ ਨੂਡਲ ਖਾਂਦੇ ਆ, ਚੌਲਾਂ ਦੇ ਬਣਦੇ ਆ ਉਹ, ਤੇ ਉਹਨਾਂ ਦੀਆਂ ਸਿਹਤਾਂ ਬੜੀਆਂ ਠੀਕ ਆ। ਸਿਹਤ ਅਮਨਦੀਪ ਚੌਲ ਜਾਂ ਕੋਧਰਾ ਖਾਣ ਦੇ ਨਾਲ ਨਹੀਂ ਬਣਦੀ,
ਐਕਸਰਸਾਈਜ਼
ਤੁਹਾਡੀ ਬਣਦੀ ਹੈ ਜੇ ਤੁਸੀਂ ਐਕਸਰਸਾਈਜ਼ ਕਰਦੇ ਆ। ਹੁਣ ਐਕਸਰਸਾਈਜ਼ ਦੇ ਨਾਲ ਤੁਸੀਂ ਥੋੜਾ ਯੋਗਾ ਅਭਿਆਸ ਇੱਦਾਂ ਚੀਜ਼ਾਂ ਕਰਦੇ ਆ ਤਾਂ ਤੁਹਾਡੀ ਸਿਹਤ ਠੀਕ ਰਹਿੰਦੀ ਆ। ਤੇ ਇਸ ਵੇਲੇ ਇੱਥੇ ਹੁਣ ਸਾਨੂੰ ਇਹ ਵੀ ਸ਼ਲਾਘਾ ਕਰਨੀ ਪੈਂਦੀ ਆ ਕਿ ਜਦੋਂ ਦੇ ਆਪਣੇ ਰਾਮਦੇਵ ਆਏ ਆ, ਉਹਨਾਂ ਨੇ ਲੋਕਾਂ ਨੂੰ ਥੋੜਾ ਯੋਗੇ ਦੇ ਕਰੀਬ ਲਿਆਂਦਾ ਹੈ, ਤੇ ਉਹਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਹੋਇਆ। ਮਨਦੀਪ ਮੈਂ ਆਪਣੀ ਦਾਸਤਾਨ ਦੱਸਦਾ ਕਿ ਮੇਰੇ ਨਾ ਨਜ਼ਲਾ ਬੜਾ ਰਹਿੰਦਾ ਹੁੰਦਾ ਸੀ, ਇੱਦਾਂ ਯਾਨੀ ਭਰਿਆ ਹੀ ਰਹਿੰਦਾ ਸੀ ਇੱਦਾਂ ਛਾਤੀ ਇੱਦਾਂ। ਤੇ ਫਿਰ ਮੈਂ ਯੋਗਾ ਵਗੈਰਾ ਸ਼ੁਰੂ ਕੀਤਾ, ਉੱਠ ਕੇ ਸੈਰ ਕਰਨੀ ਸ਼ੁਰੂ ਕੀਤੀ, ਤੇ ਹੁਣ ਥੋੜਾ ਸਖਾਵਾ ਥੋੜਾ ਮਹਿਸੂਸ ਕਰਦਾ ਆ ਕਿ ਸਿਹਤ ਠੀਕ ਠਾਕ ਰਹਿੰਦੀ ਅੱਜ ਕੱਲ੍ਹ। ਤੇ ਇਸ ਕਾਰਪੋਰੇਟ ਸੈਕਟਰ ਦੇ ਨਾਲ ਰਾਮਦੇਵ ਨੂੰ ਜੋੜਿਆ ਜਾਵੇ ਤਾਂ ਉਹ ਜੁਦੀ ਗੱਲ ਆ, ਲੇਕਿਨ ਲੋਕਾਂ ਨੂੰ ਪਾਉਣ ਚ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ, ਅਵੇਅਰਨੈਸ ਜ਼ਰੂਰ ਦਿੱਤੀ ਆ, ਇਹਦੀ ਸ਼ਾਬਾਸ਼ੀ ਉਹਨਾਂ ਨੂੰ ਦੇਣੀ ਬਣਦੀ ਆ।
ਮੈਂ ਵੀ ਇੱਕ ਨਜ਼ਲੇ ਦੀ ਗੱਲ ਸੁਣਾ ਦਿੰਦਾ, ਮੇਰੇ ਵੀ ਇੱਕ ਵਾਰੀ ਟਿਸ਼ੂ ਲੈ ਕੇ ਮੈਂ ਸੁੜ ਜਿਹਾ ਕਰ ਰਿਹਾ ਸੀ ਤੇ ਮੈਨੂੰ ਇੱਕ ਸੱਜਣ ਕਹਿੰਦੇ ਗੁਰਦੁਆਰੇ ਗਏ, ਕਹਿੰਦੇ ਭਾਈ ਸਾਹਿਬ ਤੁਹਾਨੂੰ ਕੀ ਹੋ ਗਿਆ, ਨਜ਼ਲਾ ਹੋ ਗਿਆ। ਮੈਂ ਕਹਿੰਦਾ ਨਜ਼ਲਾ ਨਹੀਂ ਹੋਇਆ, ਗਿਆਨ ਡੁੱਲ ਡੁੱਲ ਪੈਂਦਾ ਬਾਹਰ ਨੂੰ, ਓਵਰਫਲੋ ਹੋ ਰਿਹਾ ਅੰਦਰੋਂ ਬਾਹਰ ਨੂੰ, ਇਸ ਕਰਕੇ
ਜਿੰਨੇ ਵੀ ਜਿਸ ਵੇਲੇ ਕੋਈ ਬੰਦਾ ਬਿਮਾਰ ਹੁੰਦਾ, ਜਿਹੜਾ ਥੋੜਾ ਇੰਟਰਨਲ ਮੈਕਨਿਜ਼ਮ ਹੈ ਨਾ ਲੜਨ ਦਾ, ਉਹਦੀ ਪ੍ਰੈਕਟਿਸ ਹੁੰਦੀ ਹੈ। ਜੇ ਤੁਸੀਂ ਕੋਈ ਅੰਗ ਹਿਲਾਓ ਨਾ ਆਪਣਾ, ਲੱਤਾਂ ਬਾਹਾਂ ਨੂੰ ਕਸਰਤ ਨਾ ਕਰੋ ਤਾਂ ਉਹ ਬੇਕਾਰ ਹੋ ਜਾਣੀਆਂ। ਇਸੇ ਤਰ੍ਹਾਂ ਜਿਸ ਵੇਲੇ ਜਿਹੜਾ ਅੰਦਰ ਤੁਹਾਡੇ ਮੈਕਨਿਜ਼ਮ ਹੈ, ਡਿਫੈਂਸਿਵ ਸਿਸਟਮ ਆ, ਜੇ ਉਹ ਤੁਹਾਨੂੰ ਨਜ਼ਰਾਂ ਨਹੀਂ ਹੋਊਗਾ, ਬੁਖਾਰ ਨਹੀਂ ਚੜੂਗਾ, ਉਹ ਵਿਸਲਿਆ ਜਿਹਾ ਹੋ ਜਾਊਗਾ ਤੇ ਉਹ ਫਿਰ ਕੰਮ ਨਹੀਂ ਕਰੂਗਾ। ਉਹਦੀ ਐਕਸਰਸਾਈਜ਼ ਕਰਾਉਣ ਦੇ ਲਈ, ਉਹਨੂੰ ਮਜ਼ਬੂਤ ਕਰਨ ਦੇ ਬਣਾਉਣ ਦੇ ਲਈ ਪਰਮਾਤਮਾ ਨੇ ਜਿਹੜੀ ਹਿਊਮਨ ਬਾਡੀ ਹੈ ਇਹਨੂੰ ਏਦਾਂ ਦਾ ਬਣਾਇਆ ਚ ਬਿਮਾਰੀਆਂ ਵੀ ਕ੍ਰੀਏਟ ਕੀਤੀਆਂ, ਤਾਂ ਕਿ ਸਮੇਂ ਸਮੇਂ ਤੇ ਉਹਨਾਂ ਸਾਰੀਆਂ ਮੈਕਨਿਜ਼ਮ ਨੂੰ, ਉਹਨਾਂ ਸਾਰੇ ਸਿਸਟਮ ਦੀ ਐਕਸਰਸਾਈਜ਼ ਹੁੰਦੀ ਰਹੇ, ਉਹ ਬੇਸਲਾ ਨਾ ਹੋਵੇ,
ਕਲੀਨ ਅਪ ਕੀਤਾ।
ਇਹਦੇ ਇਸ ਗੱਲ ਨਾਲ ਤੁਸੀਂ ਕਿੰਨੇ
ਬਿਲਕੁਲ ਸਹਿਮਤ ਆ। ਇੱਦਾਂ ਆ ਵੀ ਜੇ ਗੱਲ ਆਪਣੀ ਚੱਲ ਰਹੀ ਸੀਗੀ ਵੀ ਕਣਕ ਖਾਣ ਜਾਂ ਨਾ ਖਾਣ ਦੇ ਨਾਲ ਜਾਂ ਕੋਧਰਾ ਖਾਣ ਦੇ ਨਾਲ ਜਾਂ ਜੌਂ ਖਾਣ ਦੇ ਨਾਲ, ਇਹਦੇ ਨਾਲ ਪੈਂਦਾ ਆ ਫਰਕ ਤੁਹਾਡੇ ਫੂਡ ਦਾ ਹੈਗਾ, ਪਰ ਹਰ ਬੋਡੀ ਵੱਖਰੀ ਆ। ਮੈਂ ਕਹਿਣ ਦਾ ਮਤਲਬ ਇਹ ਹੈ ਕਿ ਹਰ ਬੋਡੀ ਵੱਖਰੀ ਆ। ਕਈਆਂ ਨੂੰ ਤਾਂ ਕਹਿ ਲਓ ਕਿ ਉਹ ਕਈ ਤਾਂ ਪੱਥਰ ਵੀ ਪਚਾ ਲੈਂਦੇ ਨੇ, ਕਈ ਤਾਂ ਮਿੱਟੀ ਵੀ ਪਚਾ ਲੈਂਦੇ ਨੇ, ਕਈਆਂ ਨੂੰ ਸੌਫਟ ਫੂਡ ਵੀ ਨਹੀਂ ਪਚਦਾ। ਇਹ ਡਿਪੈਂਡ ਕਰਦਾ ਕਿ ਤੁਹਾਡਾ ਸਰੀਰ ਕਿੱਦਾਂ ਆ, ਅਨੈਲਿਸਿਸ ਕਰਨੇ ਪੈਂਦੇ ਆ ਪਰਿਵਾਰ ਨੂੰ ਕਿ ਸਾਡੇ ਪਰਿਵਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਐਲਰਜੀ ਆ, ਕਿਹੜੀਆਂ ਕਿਹੜੀਆਂ ਨਹੀਂ। ਕਈਆਂ ਨੂੰ ਹੁਣ ਮਾਂ ਵੱਧਦੀ ਆ, ਕਈਆਂ ਨੂੰ ਸਵਾਦੀ ਆ, ਕਈਆਂ ਨੂੰ ਮਾਂ ਖਾ ਕੇ ਉਹਨਾਂ ਦੀ ਗਿਰਦ ਆਉਣੀ ਸ਼ੁਰੂ ਹੋ ਜਾਂਦੀ ਆ, ਹੈ ਨਾ, ਉਹਨਾਂ ਦੇ ਭਾਰਾ ਭਾਰਾ ਲੱਗਣ ਲੱਗ ਪੈਂਦਾ, ਅੱਖਾਂ ਉਹਨਾਂ ਦੀ ਸੁੱਜਣ ਲੱਗ ਜਾਂਦੀਆਂ ਨੇ, ਸਾਹ ਔਖੇ ਆਉਣੇ ਸ਼ੁਰੂ ਹੋ ਜਾਂਦੇ, ਉਹਨਾਂ ਨੂੰ ਐਲਰਜੀ ਆ ਮਾਂ ਤੋਂ, ਕਈਆਂ ਨੂੰ ਮਾਂ ਸਵਾਦ ਬਹੁਤ ਲੱਗਦੇ ਨੇ। ਸੋ ਇਸ ਕਰਕੇ ਜਿਹੜੀ ਘਰ ਦੀਆਂ ਔਰਤਾਂ ਨੇ ਨਾ, ਜਿਹੜੀਆਂ ਕਿਚਨ ਦੀਆਂ ਇੰਚਾਰਜ ਨੇ, ਚਾਹੇ ਬੰਦੇ ਇੰਚਾਰਜ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਜੀਨਸ ਦੇ ਵਿੱਚ, ਉਹਨਾਂ ਦੀ ਲਾਈਨੇਜ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਦੀ ਦਾਦੀਆਂ ਮਾਵਾਂ ਉਹਨਾਂ ਨੂੰ ਦੱਸਿਆ ਹੋਣਾ ਚਾਹੀਦਾ ਆ ਵੀ ਕਿਹੜੀਆਂ ਕਿਹੜੀਆਂ ਸਾਡੀ ਬੋਡੀਜ਼ ਨੂੰ ਫਿੱਟ ਨਹੀਂ। ਹਰ ਬੋਡੀ ਡਿਫਰੈਂਟ ਹੈ, ਕਈ ਤਰ੍ਹਾਂ ਦੀਆਂ ਬੋਡੀਜ਼ ਨੇ, ਸੋ ਜ਼ਰੂਰੀ ਨਹੀਂ ਵੀ ਇੱਕੋ ਹੀ ਫਾਰਮੂਲਾ ਸਾਰਿਆਂ 'ਤੇ ਲਾਗੂ ਹੁੰਦਾ ਹੋਵੇ। ਇਸੇ ਤਰ੍ਹਾਂ ਭਾਜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਐਕਸਰਸਾਈਜ਼ ਤੁਸੀਂ ਦੱਸੀ ਉਹ ਬਹੁਤ ਜ਼ਰੂਰੀ ਆ, ਮਿਹਨਤ ਕਰਨੀ, ਨੱਠਣਾ ਭੱਜਣਾ। ਹੁਣ ਆ ਸਵੇਰ ਦਾ ਸਾਨੂੰ ਮੈਸੇਜ ਆਇਆ ਪਿਆ ਆਪਣੇ ਮਿੱਤਰ ਪਿਆਰੇ ਨੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਉਹਨਾਂ ਨੇ ਮੈਂ ਸ਼ੇਅਰ ਵੀ ਕਰਤੀ ਫੋਟੋ, ਬੜਾ ਵੱਡਾ ਘਰ ਹੈ ਉਹਨਾਂ ਦਾ, ਬੜਾ ਲੰਬਾ ਆ, ਲੰਬਾ ਚੌੜਾ ਉਹਨਾਂ ਦਾ ਲੋਨ ਹੈ, ਲੋਨ ਕੀ ਆ ਕਈ ਖੇਤ ਨੇ। ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਨਾਲੇ ਕਹਿੰਦੇ ਸਭ ਨੂੰ ਤਾਂ ਅੱਜ ਜੋਤਾ ਲਾ ਕੇ ਹਟਿਆ, ਕਹਿੰਦੇ ਘਾਹ ਕੱਟਣ ਦਾ, ਤਾਂ ਰੇਡੀਓ ਸੁਣ ਰਹੇ ਹਾਂ। ਖੇਤਾਂ ਵਿੱਚ ਘਰ ਦੇ ਫਾਇਦੇ ਵੀ ਹਨ, ਪਰ ਜਦੋਂ ਘਾਹ ਕੱਟਣ ਦੀ ਵਾਰੀ ਆਉਂਦੀ ਹੈ ਤਾਂ ਬਸ ਆਪ ਨੂੰ ਪਤਾ ਹੀ ਹੈ ਵੀ ਕੀ ਹੁੰਦਾ, ਉਹ ਸਾਨੂੰ ਪਤਾ ਹੀ ਹੈ ਜੀ ਕੀ ਹੁੰਦਾ, ਕੋਈ ਵੀ ਨਹੀਂ ਕੱਟਦਾ ਵੇ ਘਾਹ, ਫਿਰ ਆਪ ਹੀ ਕੱਟਣਾ ਪੈਂਦਾ ਹੈ।
ਇਹਦਾ ਵੀ ਅੱਜ ਕੱਲ੍ਹ ਉਹਦਾ ਇਲਾਜ ਹੋ ਗਿਆ ਆ ਘਾਹ ਨਾ ਕੱਟਣ ਦਾ। ਮੈਂ ਦੇਖਿਆ ਸਕੂਲਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਲੌਂਜ ਆ, ਵੱਡੇ ਵੱਡੇ ਜਿਹੜੇ ਟਰੈਕਸ ਆ, ਉਹਨਾਂ ਦੇ ਆਲੇ ਦੁਆਲੇ ਨਾ ਸਿੰਥੈਟਿਕ ਗਰਾਸ ਲਾਤਾ, ਉਹਨਾਂ 'ਚ ਹਰਿਆਲੀ ਵੀ ਜ਼ਿਆਦਾ ਹੁੰਦੀ ਆ ਅਤੇ ਉਹਨਾਂ 'ਤੇ ਮਿਹਨਤ ਵੀ ਨਹੀਂ ਕਰਨੀ ਪੈਂਦੀ, ਪਾਣੀ ਲਾ ਦਿਓ, ਉਹਦਾ ਬਹੁਤ ਸੋਹਣਾ ਲੱਗਦਾ, ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ। ਜੇ ਇਹਨਾਂ ਦੇ ਘਾਹ ਕੱਟਣ ਦੀ ਪ੍ਰੋਬਲਮ, ਅਸੀਂ ਕਈ ਵਾਅਦੇ ਪੂਰੇ ਕਰਨੇ ਇਹਨਾਂ ਦੇ, ਜਿਹੜੀ ਵਿੱਚ ਰੱਖ ਲਵਾਂਗੇ
ਆਪਣੇ, ਤੁਸੀਂ ਏਦਾਂ ਕਰੋ ਆਪਣੀ ਲਾਰਿਆਂ ਦੀ ਲਿਸਟ 'ਚ ਵੀ ਇੱਕ ਰੱਖ ਲਓ, ਪਾ ਲਓ। ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਨਾ, ਕਿਉਂਕਿ ਮਸ਼ੀਨ ਰੱਖਣੀ ਪੈਂਦੀ, ਕੱਟਣਾ ਪੈਂਦਾ, ਕਈ ਬਜ਼ੁਰਗ ਹੋ ਜਾਂਦੇ ਨੇ। ਸਾਡੇ ਨਾ ਪਰਥ ਮਿੱਤਰ ਨੇ ਆਪਣੇ ਪ੍ਰਭਜੋਤ ਸਿੰਘ ਭੌਰ, ਉਹਨਾਂ ਨੇ ਇਹ ਬਿਜ਼ਨਸ ਸ਼ੁਰੂ ਕੀਤਾ ਘਾਹ ਦਾ, ਤੇ ਕੁਦਰਤੀ ਉਹਨਾਂ ਦੇ ਵੇਅਰ ਹਾਊਸ ਜਾਣ ਦਾ ਮੌਕਾ ਮਿਲਿਆ, ਉਹ ਪੱਕੇ ਭਾਜੀ ਸੱਚੀ ਦਾ ਘਾਹ ਲੱਗਦਾ। ਤੇ ਮੈਂ ਉਹਨਾਂ ਨੂੰ ਕੁਐਸਚਨ ਪੁੱਛਿਆ, ਮੈਂ ਕਿਹਾ ਵੀ ਇਹਦੀ ਫਾਇਰ ਰੇਟਿੰਗ ਕੀ ਹੈ, ਤਾਂ ਪਲਾਸਟਿਕ ਹੈ, ਮੰਨ ਲਓ ਜੇ ਕੱਲ ਨੂੰ ਅੱਗ ਉੱਗ, ਨਹੀਂ ਉਹ ਫਾਇਰ ਭਾਜੀ ਫਾਇਰ ਰਸਿਸਟੈਂਟ ਹੈ, ਫਾਇਰ ਅੱਗ ਨਹੀਂ ਲੱਗਦੀ ਉਹਨੂੰ।
ਤੇ
ਹਾਂ, ਤੇ ਉਹ ਜਦੋਂ ਅਸੀਂ ਗੁਰੂ ਘਰ ਗਏ ਤੇ ਗੁਰੂ ਘਰ ਦੇ ਵਿੱਚ ਵੀ ਉਹ ਕਹਿੰਦੇ ਵੀ ਅਸੀਂ ਇਹੀ ਲਾਉਣਾ ਪਿਆ ਇਨ ਦਾ ਐਂਡ, ਇਹੀ ਘਾਹ ਸਾਰੇ ਆਲੇ ਦੁਆਲੇ, ਕਿਉਂਕਿ ਬੱਚੇ ਖੇਡਦੇ ਨੇ ਤੇ ਜਿਹੜਾ ਨਾ ਉਹ ਫਿਰ ਮਿੱਟੀ ਲੱਗਦੀ ਹੈ, ਨਹੀਂ ਤਾਂ ਉਹਦੇ ਵਿੱਚੋਂ ਫਿਰ ਕੀੜੇ ਮਕੌੜੇ, ਕਿਉਂਕਿ ਧਰਤੀਆਂ ਤੇ ਵੀ ਡਿਪੈਂਡ ਕਰਦਾ ਨਾ ਵੀ ਕੀੜੇ ਮਕੌੜੇ ਵੀ, ਇੱਦਾਂ ਸੱਪ ਵੀ ਆਉਂਦੇ ਨੇ, ਤਾਂ ਕਿਉਂਕਿ ਪਰਥ ਆਲੇ ਦੁਆਲੇ ਸੱਪ ਵੀ ਹੈਗੇ ਨੇ, ਇਸ ਕਰਕੇ ਉਹਨਾਂ ਨੂੰ ਨਾ ਉੱਥੇ ਗਾਰਡਨ ਦੇ ਵਿੱਚ ਗੁਰਦੁਆਰੇ ਦੇ ਲੋਨ ਜਿਹੜੇ ਸਾਰੇ ਉਹ ਸਿੰਥੈਟਿਕ ਗਰਾਸ ਉਹਨਾਂ ਨੂੰ ਲਾਉਣਾ ਪਿਆ ਜਿਹੜੀ ਕਿ ਬਹੁਤ ਵਧੀਆ ਲੱਗਦਾ ਹੈ ਐਸੀ ਗੱਲ ਨਹੀਂ ਉਹਦੇ ਪਰ ਬਹਿੰਦੇ ਨੇ ਲੋਕ
ਬੜਾ ਇਨਵਾਇਰਮੈਂਟਲ ਫਰੈਂਡਲੀ ਵੀ ਹੈ ਇਹਦੀ ਲੁੱਕ ਲੁੱਕ ਬਹੁਤ ਆਕਰਸ਼ਕ ਆ ਦੇਖਣ ਨੂੰ ਬੜਾ ਚੰਗਾ ਲੱਗਦਾ ਅੱਖਾਂ ਦੇ ਲਈ ਬਹੁਤ ਸੁਹਾਵਣਾ ਹੁੰਦਾ ਕਿਉਂਕਿ ਇਹਦੇ ਵਿੱਚ ਹਰਿਆਲੀ ਹੁੰਦੀ ਹੈ ਤੇ ਅੱਖਾਂ ਨੂੰ ਹਰਿਆਲੀ ਚਾਹੀਦੀ ਆ ਤੇ ਬਾਡੀ ਲਈ ਵੀ ਠੀਕ ਆ ਕਿਉਂਕਿ ਇਹਦੇ ਉੱਪਰ ਜਿੱਦਾਂ ਮਿੱਟੀ ਨਹੀਂ ਹੁੰਦੀ ਜਰਮਸ ਨਹੀਂ ਹੁੰਦੇ ਤੇ ਤੁਹਾਨੂੰ ਬਹੁਤ ਸਹੂਲੀਅਤ ਮਹਿਸੂਸ ਹੁੰਦੀ ਹੈ ਇਹ ਘਾਹ ਲਵਾ ਕੇ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਿਹੜੇ ਨਵੇਂ ਘਰ ਬਣਦੇ ਆ ਉਹਨਾਂ ਦਾ ਸ਼ਾਇਦ ਇਹਨਾਂ ਇਹ ਇਹੀ ਸ਼ਹਿਰਾਂ ਦੇ ਵਿੱਚ ਵਿਛਾਏ ਜਾਣਗੇ ਤੇ ਹੁਣ ਤਾਂ ਦੇਖੋ ਅਮਨਦੀਪ ਜਿਸ ਵੇਲੇ ਕਿਸੇ ਵੇਲੇ ਨਾ ਮਖੌਲ ਕਰਦੇ ਹੁੰਦੇ ਸੀ ਪੰਜਾਬ ਦੇ ਵਿੱਚ ਜੇ ਸਾਡੇ ਵਰਗੇ ਨੇ ਨਾ ਕਿਆਰੀ ਲਾ ਲਈ ਕਿਤੇ ਬਾਹਰ ਸਬਜ਼ੀ ਦੀ ਤਾਂ ਕਹਿਣਾ ਤੂੰ ਤਾਂ ਕੋਠੇ 'ਤੇ ਲਾ ਲਿਆ ਕਰ ਹੁਣ ਉਹੀ ਸਮਾਂ ਆ ਗਿਆ ਹੁਣ ਕੋਠੇ 'ਤੇ ਸਬਜ਼ੀਆਂ ਲੋਕ ਜ਼ਿਆਦਾ ਲਾਉਂਦੇ ਆ ਬਾਹਰ ਘੱਟ ਲਾਉਂਦੇ ਆ ਗਮਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਅਤੇ ਕਈ ਤਾਂ ਆਪਣੀ ਨਾ ਖਾਣ ਪੀਣ ਦੀ ਜਿਹੜੀ ਆ ਸਾਰੀ ਸਬਜ਼ੀ ਕੋਠਿਆਂ 'ਤੇ ਲਾ ਕੇ ਇੱਕ ਤਾਂ ਅੱਜ ਕੱਲ੍ਹ ਤਾਂ ਮਨਦੀਪ ਤੁਸੀਂ ਦੇਖਿਆ ਹੋਊ ਤੁਸੀਂ ਤਾਂ ਕਿਸਾਨ ਆ ਖੈਰ ਤੁਹਾਨੂੰ ਤਾਂ ਕਿਹਾ ਵੀ ਜਾਂਦਾ ਕਿ ਤੁਸੀਂ ਅੰਨਦਾਤਾ ਆ ਸਬਜ਼ੀ ਦਾਤਾ ਵੀ ਆ ਅਤੇ ਤੁਸੀਂ ਦੇਖਿਆ ਹੋਊ ਕਿ ਅੱਜ ਕੱਲ੍ਹ ਕਈ ਫਸਲਾਂ ਇੱਦਾਂ ਦੀਆਂ ਆਜ਼ਾਦ ਕਰ ਲਈਆਂ ਗਈਆਂ ਜਿਹਨਾਂ ਨੂੰ ਮਿੱਟੀ ਦੀ ਲੋੜ ਹੁੰਦੀ ਲੋੜ ਹੀ ਨਹੀਂ ਹੁੰਦੀ ਉਹ ਹੈਂਗ ਅਰਾਊਂਡ ਹੁੰਦੀ ਆ ਸਟੈਂਡ 'ਤੇ ਤੁਸੀਂ ਬੀਜ ਪਾ ਦਿਓ ਪਤਾ ਨਹੀਂ ਸਟੈਂਡ 'ਤੇ ਹੀ ਉਸਦੀਆਂ ਮੂਲੀਆਂ ਆ ਜਾਂਦੀਆਂ ਉਹ ਉਹਨਾਂ ਨੂੰ ਮਿੱਟੀ ਦੀ ਬਿਲਕੁਲ ਲੋੜ ਹੀ ਨਹੀਂ ਹੁੰਦੀ ਚੰਡੀਗੜ੍ਹ ਤੋਂ ਕਿਸੇ ਨੇ ਵੀਡੀਓ ਪਾਈ ਸੀ ਦਿਖਾਲੀ ਸੀ ਪਤਾ ਨਹੀਂ ਉਹ ਫੇਕ ਆ ਜਾਂ ਨਹੀਂ ਇਹ ਤਾਂ ਖੈਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਅੱਜ ਕੱਲ੍ਹ ਫੇਕ ਸਿਸਟਮ ਵੀ ਬਹੁਤ ਚੱਲੇ ਆ ਨਾ ਵਟਸਐਪ 'ਤੇ ਕਿ ਇੱਦਾਂ ਦੇ ਤੁਸੀਂ ਕੰਪਿਊਟਰਾਈਜ਼ ਕਰਕੇ ਇੱਦਾਂ ਦੀਆਂ ਚੀਜ਼ਾਂ ਦਿਖਾਲ ਕੇ ਤੁਸੀਂ ਟਿੱਕ ਜ਼ਿਆਦਾ ਲੈ ਲੈਂਦੇ ਜਿੱਦਾਂ ਤੁਸੀਂ ਅੱਜ ਬਾਬਰ ਵਾਲੀ ਗੱਲ ਸੁਣਾਈ ਜੋ ਟਿੱਕਾਂ ਤੋਂ ਵੱਧ ਹੋਰ ਕੋਈ ਗੱਲ ਹੈ ਵੀ ਨਹੀਂ ਹੈ ਲੇਕਿਨ ਇਹਦੀ ਅਥੈਂਸਿਟੀ ਕਿੰਨੀ ਆ ਕਿ ਇਹ ਫਸਲਾਂ ਕਿੱਥੇ ਤੱਕ ਸਫਲ ਆ ਤੁਸੀਂ ਵੀ ਸ਼ਾਇਦ ਦੇਖੀਆਂ ਹੋਣਗੀਆਂ ਇੱਦਾਂ ਦੀਆਂ ਜਿਹੜੀਆਂ ਹੈਂਗ ਡਾਊਨ ਹੁੰਦੀਆਂ ਫਸਲਾਂ ਲਟਕਦੀਆਂ ਆ ਉਹਨਾਂ ਬਾਰੇ ਥੋੜੀ ਚਰਚਾ ਕਰਨ ਦੀ ਕੋਸ਼ਿਸ਼ ਕਰੋ ਤਾਂ
ਮੈਂ ਤੁਹਾਨੂੰ ਦੱਸਦਾ ਕਿ ਉਹ ਅਸੀਂ ਤਾਂ ਆਪ ਕਰਦੇ ਹਾਂ ਸਾਡੇ ਕੋਲ ਸਾਡੀ ਜਿਹੜੀ ਤਕਰੀਬਨ ਰੈਸਬੈਰੀ ਜਾਂ ਬਲੈਕਬੈਰੀ ਜਾਂ ਈਵਨ ਬਲੂਬੈਰੀ ਆ ਉਹ ਮਿੱਟੀ 'ਚ ਨਹੀਂ ਅਸੀਂ ਹੁਣ ਲਾਉਂਦੇ ਅਸੀਂ ਅਪਗ੍ਰੇਡ ਕਰ ਰਹੇ ਹਾਂ ਸਾਰਾ ਕੁਛ ਇਹਨੂੰ ਵਰਟੀਕਲ ਫਾਰਮਿੰਗ ਕਹਿੰਦੇ ਜਾਂ ਇਹਨੂੰ ਸਬਸਟ੍ਰੇਟ ਫਾਰਮਿੰਗ ਕਹਿੰਦੇ ਆ ਇਹ ਜਿਹੜਾ ਇੰਡੀਆ ਤੋਂ ਅਸੀਂ ਨਾਰੀਅਲ ਹੁੰਦਾ ਨਾ ਕੋਕੋਨਟ ਉਹਦਾ ਜਿਹੜਾ ਸੱਕ ਬਚਿਆ ਹੁੰਦਾ ਆ ਉਹਦਾ ਉਹਦੇ ਉਹਦਾ ਜਿਹੜਾ ਪੱਤ ਹੈ ਉੱਪਰ ਉਹਨੂੰ ਫਿਰ ਕਰੱਸ਼ ਕਰਕੇ ਉਹਦੀ ਉਹਦਾ ਬਣਾਉਂਦੇ ਆ ਉਹ ਚੂਰਾ ਅਤੇ ਉਹਨੂੰ ਕਹਿੰਦੇ ਉਹ ਕੋਕੋਨਟ ਕੋਇਰ ਕਹਿੰਦੇ ਆ ਉਹ ਐਕਚੁਲੀ ਮਿੱਟੀ ਨਹੀਂ ਹੁੰਦੀ ਉਹਦਾ ਬੂਰਾ ਮਿੱਟੀ ਵਰਗਾ ਲੱਗਦਾ ਹੁੰਦਾ ਅਤੇ ਉਹਦੇ ਵਿੱਚ ਕੋਈ ਨਿਊਟ੍ਰੈਂਟ ਕੋਈ ਬਿਮਾਰੀ ਨਹੀਂ ਹੁੰਦੀ ਉਹਨੂੰ ਫਿਰ ਨਿਊਟ੍ਰੈਂਟ ਦੇਣਾ ਪੈਂਦਾ ਐਵਰੀਥਿੰਗ ਇਜ਼ ਪੋਸੀਬਲ ਮਤਲਬ ਉਹਦੇ 'ਚ ਫਿਰ ਮਿੱਟੀ ਨਹੀਂ ਲੱਗਦੀ ਬਿਮਾਰੀਆਂ ਉਹ ਜੜ੍ਹਾਂ ਵਾਲੀਆਂ ਨਹੀਂ ਦਵਾਈਆਂ ਨਹੀਂ ਪਾਉਣੀਆਂ ਪੈਂਦੀਆਂ ਬਹੁਤ ਜ਼ਿਆਦਾ ਸੇਫ ਹੁੰਦਾ ਆ ਸੋ ਉਹਨੂੰ ਉਹ ਅਸੀਂ ਫਾਰਮਿੰਗ ਕਰ ਰਹੇ ਹਾਂ ਅਸੀਂ ਬਹੁਤ ਲਾਰਜ ਸਕੇਲ 'ਤੇ ਕਰ ਰਹੇ ਹਾਂ ਉਹ ਫਾਰਮਿੰਗ ਤਕਰੀਬਨ 80,000 ਪੋਟ ਜਿਹੜਾ ਆ ਅਸੀਂ ਉਹ ਉਹ ਮੈਨੇਜ ਕਰ ਰਹੇ ਹਾਂ ਇਸ ਵੇਲੇ ਤਾਂ ਤਕਰੀਬਨ 1.5-2 ਲੱਖ ਤੱਕ ਪਹੁੰਚ ਜਾਏਗਾ ਆਉਣ ਵਾਲੇ ਸਾਲਾਂ 'ਚ ਪਰ ਇਹਦੇ ਇਹਨੂੰ ਮੈਨੇਜ ਕਰਨ ਦੇ ਲਈ ਇਟਸ ਨੋਟ ਈਜ਼ੀ ਬਹੁਤ ਇਹਨੂੰ ਕੰਪਿਊਟਰਾਈਜ਼ ਸਿਸਟਮ ਬਣਾਉਣੇ ਪੈਣੇ ਆ ਬੰਦੇ ਲੱਗਦੇ ਆ ਇਹਨਾਂ ਨੂੰ ਖੈਰ ਇਹ ਗੱਲ ਤਾਂ ਆਪਾਂ ਕਰਦੇ ਹਾਂ ਭਾਅ ਜੀ ਆਪਾਂ ਗੱਲ ਹੁਣ ਥੋੜ੍ਹੀ ਤੁਸੀਂ ਕੋਧਰੇ ਦੀ ਕੀਤੀ ਸੀ ਆਪਾਂ ਨੂੰ ਨਾ ਮਤਲਬ ਇਹ ਦੱਸਿਆ ਜਾਂਦਾ ਵੀ ਕੋਧਰਾ ਜਿਹੜਾ ਬੜਾ ਵਧੀਆ ਆ ਇਹਦੇ ਬਾਰੇ ਨਾ ਕੁਛ ਗੱਲਾਂ ਜਿਹੜੀਆਂ ਨੇ ਮੇਰੇ ਜ਼ਿਹਨ ਦੇ ਵਿੱਚ ਨੇ ਜਿਹੜੀਆਂ ਮੈਂ ਸਾਂਝੀਆਂ ਕਰਨਾ ਚਾਹਾਂਗਾ ਕਿ ਅਸੀਂ ਆਪਣੀ ਸਿਹਤ ਰੱਖਣੀ ਹੈ ਅਤੇ ਅਸੀਂ ਸਫਿਸਟੀਕੇਟਡ ਫੂਡ ਨਾ ਖਾਈਏ ਅਸੀਂ ਪ੍ਰੋਸੈਸਡ ਫੂਡ ਨਾ ਖਾਈਏ ਪਹਿਲਾਂ ਤਾਂ ਇਹ ਕਾਂਟਾ ਮਾਰ ਦਿਓ ਡੱਬੇ ਵਾਲਾ ਡੱਬੇ ਵਾਲੇ ਮਸਾਲੇ ਵੀ ਨਾ ਖਾਓ ਇਹਦੀ ਵੀ ਮਾੜੀ ਰਿਪੋਰਟ ਆ ਰਹੀ ਹੈ ਉਹਦੇ ਵਿੱਚ ਜਿਹੜੇ ਪ੍ਰਜ਼ਰਵੇਟਿਵਸ ਪਾਏ ਹੁੰਦੇ ਨੇ ਉਹਨਾਂ ਨੂੰ ਲੌਂਗ ਲਾਈਫ ਕਰਨ ਦੇ ਲਈ ਮਸਾਲਾ ਜਿਹੜਾ ਆ ਤੁਸੀਂ ਆਪਣੀਆਂ ਮਾਮੀਆਂ ਦਾਦੀਆਂ ਭੂਆ ਚਾਚੀਆਂ ਤੋਂ ਪਤਾ ਕਰਕੇ ਲੇਡੀਜ਼ ਨੂੰ ਬੇਨਤੀ ਆ ਉਹਦੀ ਲਿਸਟ ਬਣਾ ਕੇ ਉਹਨਾਂ ਦੇ ਫਾਰਮੂਲੇ ਰੱਖ ਕੇ ਉਹ ਆਪ ਖਰੀਦੋ ਚੀਜ਼ਾਂ ਓਰੀਜਨਲ ਉਹਨਾਂ ਨੂੰ ਮਿਕਸ ਕਰਕੇ ਆਪਣਾ ਮਸਾਲਾ ਸਾਲ ਦਾ ਆਪ ਬਣਾ ਕੇ ਰੱਖੋ ਇਹ ਅਸਲੀ ਫਾਰਮੂਲਾ ਆ ਡੱਬੇ ਵਾਲਾ ਮਸਾਲਾ ਬੰਦ ਕਰੋ ਦੂਜੀ ਗੱਲ ਜਿਹੜੇ ਪ੍ਰੋਸੈਸਡ ਫੂਡ ਹੈ ਟੀਨਾਂ ਵਾਲੇ ਫੂਡ ਨੇ ਟੀਨਾਂ ਵਾਲਾ ਸਾਗ ਹੈ ਹੈ ਨਾ ਉਹ ਸਾਗ ਬਣਾਉਣ ਦੁੱਖੋਂ ਘਰ ਦੇ ਜਿਹੜੇ ਲੇਡੀਜ਼ ਦੇ ਬੰਦੇ ਆ ਉਹ ਉਹ ਡੱਬੇ ਵਾਲਾ ਖਾਂਦੇ ਨੇ ਡੱਬੇ ਵਾਲੀਆਂ ਸਬਜ਼ੀਆਂ ਉਹ ਬੰਦ ਕਰੋ ਪੈਕਟਾਂ ਵਾਲਾ ਫੂਡ ਬੰਦ ਕਰੋ ਜਿੰਨਾ ਓਰੀਜਨਲ ਖਾ ਸਕਦੇ ਆ ਤੁਸੀਂ ਆਪਣੇ ਨੇੜੇ ਤੋਂ ਫਰੂਟ ਫੂਡ ਲੈ ਕੇ ਉਹ ਖਾਵੋ ਜਿਹੜਾ ਨਾ ਅਸਲ ਦੇ ਵਿੱਚ ਕਣਕ ਜਿਹੜੀ ਆ ਕਣਕ ਬਣਾਈ ਇੱਦਾਂ ਗਈ ਸੀਗੀ ਜਿੱਦਾਂ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਗ੍ਰੇਨ ਹੈ ਨਾ ਜਿਹੜਾ ਦਾਣਾ ਆ ਉਹ ਹੌਲੀ ਹੌਲੀ ਸਲਾਬ ਕੇ ਉਹ ਡਿਸਇੰਟੀਗ੍ਰੇਟ ਹੋਣਾ ਸ਼ੁਰੂ ਹੋ ਜਾਂਦਾ ਆ ਜਿਹੜੀ ਮੱਕੀ ਆ ਉਹ ਵੀ ਛੇਤੀ ਹੋ ਜਾਂਦੀ ਆ ਜੌਂ ਜਿਹੜੇ ਨੇ ਉਹ ਵੀ ਛੇਤੀ ਹੋ ਜਾਂਦੇ ਨੇ ਉਹ ਉਹ ਚੱਲਣ ਲੱਗ ਪੈਂਦੇ ਜੌਂ ਦੀ ਤੁਹਾਨੂੰ ਪਤਾ ਬੀਅਰ ਬਣਦੀ ਆ ਉਹਨੂੰ ਫਰਮੈਂਟ ਕਰ ਦਿੰਦੇ ਨੇ ਉਹ ਛੇਤੀ ਉਹ ਫਾਸਟ ਫਾਰਵਰਡ ਕਰ ਦਿੰਦੇ ਪਰ ਜੇ ਜੌਂ ਨੂੰ ਤੁਸੀਂ ਬਹੁਤੀ ਦੇਰ ਸਟੋਰ ਨਹੀਂ ਰੱਖ ਸਕਦੇ ਇਹਦੀ ਸਟੋਰੇਜ ਲੈਂਥ ਜਿਹੜੀ ਆ ਟਾਈਮ ਪੀਰੀਅਡ ਘੱਟ ਹੁੰਦਾ ਇਹ ਚੱਲਣ ਲੱਗ ਪੈਂਦੇ ਨੇ ਸੋ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕਿ ਜੌਂ ਹੁਣ ਮਾਰਚ ਅਪ੍ਰੈਲ ਦੇ ਵਿੱਚ ਹੋ ਗਏ ਮਿਲਟ ਜਿਹਨੂੰ ਕਹਿੰਦੇ ਆ ਤਾਂ ਉਹ ਜਾ ਕੇ ਅਗਸਤ ਸਤੰਬਰ ਤੱਕ ਕੀ ਖਾਣਾ ਫਿਰ ਉੱਥੇ ਉਹ ਤੋਂ ਬਾਅਦ ਇੱਕ ਥੋੜ੍ਹਾ ਜਿਹਾ ਥੋੜ੍ਹੀ ਦੇਰ ਬਾਜਰਾ ਵੀ ਆ ਜਾਂਦਾ, ਉਹ ਤੋਂ ਬਾਅਦ ਕੀ ਖਾਣਾ, ਮੱਕੀ ਤਾਂ ਜਾ ਕੇ ਗਾਂਹ ਹੋਣੀ ਆ ਬਰਸਾਤਾਂ ਨੂੰ, ਉਸ ਟਾਈਮ ਪੀਰੀਅਡ ਦੇ ਵਿੱਚ ਜੇਠ ਹਾੜ੍ਹ ਸਾਉਣ ਹੈ ਨਾ, ਇਹਦੇ ਇਹਦੇ ਵਿੱਚ ਖਾਣ ਦੇ ਲਈ ਫਿਰ ਦਾਣਾ ਚਾਹੀਦਾ ਸੀ, ਅਤੇ ਉੱਥੇ ਫਿਰ ਕਣਕ ਨੂੰ ਬਰੀਡ ਕੀਤਾ ਗਿਆ, ਜੌਆਂ ਨੂੰ ਬਰੀਡ ਕਰਕੇ ਅਪਗ੍ਰੇਡ ਕਰਕੇ ਹਾਈਬ੍ਰਿਡ ਬਣਾ ਕੇ ਕਣਕ ਬਣਾਈ ਗਈ, ਜਿਸ ਤਰ੍ਹਾਂ ਪੁਰਾਣੇ ਗ੍ਰੰਥ ਦੱਸਦੇ ਨੇ, ਅਤੇ ਉਹ ਰਿਸ਼ੀਆਂ ਮੁਨੀਆਂ ਦਾ ਕਹਿੰਦੇ ਵੀ ਉਹਨਾਂ ਨੇ ਕਣਕ ਬਣਾਈ ਆ ਸੋਨੇ ਸੋਨੇ ਰੰਗੀ। ਸੋ ਕਣਕ ਜਿਹੜੀ ਆ ਸਟੇਬਲ ਰਹਿੰਦੀ ਆ ਬਹੁਤ ਸਮਾਂ, ਉਸਨੂੰ ਬਿਮਾਰੀ ਵੀ ਘੱਟ ਪੈਂਦੀ ਆ, ਉਹ ਡਿਸਇੰਟੀਗ੍ਰੇਟ ਵੀ ਨਹੀਂ ਹੁੰਦੀ, ਉਹ ਫਰਮੈਂਟ ਵੀ ਨਹੀਂ ਹੁੰਦੀ। ਹੁਣ ਉਹਦਾ ਕਾਰਨ ਕੀ ਹੈ ਕਿ ਉਹਦੇ 'ਚ ਗਲੂਟਨ ਜ਼ਿਆਦਾ ਹੁੰਦਾ, ਜਿਹੜਾ ਕਿ ਸਾਡੀਆਂ ਅੰਤੜੀਆਂ ਲਈ ਵਧੀਆ ਨਹੀਂ ਹੁੰਦਾ ਬਹੁਤਾ ਜ਼ਿਆਦਾ। ਅਸੀਂ ਮਾੜੇ ਟਾਈਮ ਦੇ ਵਿੱਚ ਕਣਕ ਖਾ ਸਕਦੇ ਹਾਂ, ਪਰ ਅਸੀਂ ਸਾਰਾ ਸਾਲ ਕਣਕ ਖਾਣੀ ਜਿਹੜੀ ਆ ਉਹ ਸਿਹਤ ਲਈ ਹਾਨੀਕਾਰਕ ਹੈ। ਪਰ
ਅਮਨਦੀਪ ਮੈਂ ਇੱਥੇ ਨਾ ਕੁਝ ਗੱਲਾਂ ਕਰਨੀਆਂ ਚਾਹਨਾ ਵੈਸਟਰਨ ਆਸਟ੍ਰੇਲੀਆ ਦੇ, ਤੁਹਾਡੀ ਗੱਲ ਬਾਤ
ਨਹੀਂ 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 ਇਹ ਇਹ ਨਹੀਂ ਬਣਦੀ ਹੈ, ਨਹੀਂ 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 ਇਹ ਬਾਅਦ ਚੋਂ
ਬਣਦੀ
ਹੈ, ਨਹੀਂ ਨਹੀਂ ਬਾਅਦ ਚੋਂ ਕਰਿਓ ਗੱਲ, ਕਿਉਂਕਿ ਮੈਂ ਹੁਣ ਲੋਡ ਕੀਤੀਆਂ ਗੱਲਾਂ, ਮੇਰੀ ਸੁਣੋ ਪਹਿਲਾਂ,
ਛੇਤੀ ਮਿਟਾ ਦਿਓ ਫਿਰ ਮੈਂ ਤੁਹਾਡੀ ਨੁਕਤਾ ਖੰਡ ਕਰਨੀ ਹੈ, ਨੁਕਤਾ ਚੀਨੀ ਕਰਨੀ
ਹੈ, ਨੁਕਤਾ ਖੰਡ ਕਰ ਲਿਓ। ਉਹ ਫਿਰ ਜਿਹੜਾ ਕੋਧਰਾ ਹੈ ਨਾ, ਕੋਧਰਾ ਓਰਿਜਨਲ ਮਿਲਟ ਜਾਂ ਜੌਆਂ ਨੂੰ ਕੋਧਰਾ ਹੀ ਕਹਿੰਦੇ ਆ ਹੈ ਨਾ, ਸੋ ਵੱਖਰੇ ਵੱਖਰੇ ਇਲਾਕਿਆਂ 'ਚ ਇਹਦੇ ਵੱਖਰੇ ਵੱਖਰੇ ਨਾਮ ਨੇ, ਰਾਜਸਥਾਨ ਦੇ ਵਿੱਚ ਕੋਧਰਾ ਹੁੰਦਾ, ਮਾਰੂ ਇਲਾਕਿਆਂ ਦੇ ਵਿੱਚ ਹੁੰਦਾ ਆ, ਇੱਥੋਂ ਤੱਕ ਕੱਲਰ ਖੇਤੀਆਂ ਦੇ ਜਿਹੜੇ ਕੱਲਰ ਜ਼ਮੀਨਾਂ ਆ ਉਹਦੇ ਵਿੱਚ ਵੀ ਕੋਧਰਾ ਹੋ ਜਾਂਦਾ ਆ। ਇੱਧਰ ਤੁਸੀਂ ਪਾਕਿਸਤਾਨ ਦੇ ਇਲਾਕਿਆਂ 'ਚ ਚਲ ਜਾਓ, ਬਹੁਤ ਵੱਡਾ ਇਲਾਕਾ ਜਿਹੜਾ ਆ ਉਹ ਉਹ ਕੋਧਰੇ ਦੀ ਉੱਥੇ ਖੇਤੀ ਹੁੰਦੀ। ਇਹ ਨਾ ਜਿੱਦਾਂ ਅਮਰੀਕ ਭਾਅ ਜੀ ਇੱਦਾਂ ਰੱਖ ਲਓ ਵੀ ਜਿਹੜਾ ਕੋਧਰਾ ਹੈ ਨਾ ਉਹ ਮਾਰੂ ਇਲਾਕਿਆਂ 'ਚ ਹੁੰਦਾ, ਅਤੇ ਆਮ ਆਦਮੀ ਜਿਹੜੇ ਆਮ ਬੰਦੇ ਨਾ, ਆਮ ਇਹ ਫੂਡ ਹੈ, ਇਹਨੂੰ ਕਹਿੰਦੇ ਵੀ ਕੋਧਰੇ ਦੀ ਰੋਟੀ ਬਣਾ ਲਓ, ਮਤਲਬ ਇਹਨੂੰ ਮਾੜੇ ਜਿਹੜੇ ਹਰ ਬੰਦਾ ਕਿਉਂਕਿ ਖਾਂਦਾ ਆ, ਜਿਹੜੇ ਸ਼ਾਹੀ ਭੋਜ ਨੇ ਇਹਨੂੰ ਗਿਣਿਆ ਜਾਂਦਾ ਕਿ ਇਹ ਇਹ ਆਮ ਬੰਦੇ ਦਾ ਫੂਡ ਹੈ। ਹੁਣ ਮੈਨੂੰ ਤਾਂ ਥੋੜ੍ਹਾ ਯਾਦ ਆ ਰਿਹਾ ਇਸ ਵਿੱਚ, ਕਿਉਂਕਿ ਮੈਂ ਪਿਛਲੇ ਕੁਛ ਸਮੇਂ ਤੋਂ ਨਾ ਬਾਬਾ ਫਰੀਦ ਜੀ ਦੇ ਸ਼ਲੋਕ ਕੰਠ ਕਰ ਰਿਹਾ, ਅਤੇ ਉਹਦੇ ਵਿੱਚ ਬਹੁਤ ਸੋਹਣਾ ਇੱਕ ਨਾ ਸ਼ਲੋਕ ਆਉਂਦਾ, ਮੈਂ ਸਾਂਝਾ ਕਰਾਂ ਤੁਹਾਡੇ ਨਾਲ, ਕੋਧਰੇ ਦੇ ਮੁਤਲਕ ਹੀ ਆ, ਤੁਹਾਨੂੰ ਮਤਲਬ ਸੁਣਾ ਦਿੰਦਾ,
ਬਾਅਦ 'ਚ ਕਰ ਲਿਓ, ਮੈਂ ਵਿੱਚ ਥੋੜ੍ਹੀ ਗੱਲ ਸੁਣਾ ਦਵਾਂ ਆਪ,
ਸੁਣਾ ਦਿਓ ਚਲੋ।
ਜਿੱਦਾਂ ਹੁਣ ਵੈਸਟਰਨ ਆਸਟ੍ਰੇਲੀਆ ਆਪਾਂ ਗਏ ਹਾਂ, ਜਿੰਨੇ ਵੀ ਸਾਡੇ ਦੋਸਤ ਸਾਨੂੰ ਮਿਲੇ ਆ, ਜਿਹੜੇ ਨੌਜਵਾਨ ਸੀਗੇ ਉਹ ਕਾਫੀ ਜਿੱਦਾਂ 30-35 ਸਾਲ ਤੋਂ ਜਾਂ ਇਹ ਤੋਂ ਵੀ ਥੱਲੇ, ਜਿਹੜੇ ਸਾਡੇ ਲਿਸਨਰਸ ਵੀ ਆ, ਸਾਡੇ ਨੌਜਵਾਨ ਜ਼ਿਆਦਾ ਆ, ਉਹਨਾਂ ਵਿੱਚ ਜਿਹੜੇ ਇੰਡੀਆ ਤੋਂ ਆਏ ਆ, ਸਾਡਾ ਜਿਹੜਾ ਲਿਸਨਿੰਗ ਜਿਹੜੀ ਸਾਡੀ ਪਾਪੂਲੇਸ਼ਨ ਆ ਉਹ ਜ਼ਿਆਦਾ ਨੌਜਵਾਨ ਆ। ਹੁਣ ਜਿੱਦਾਂ ਤੁਸੀਂ ਗੱਲਾਂ ਕਰ ਰਹੇ ਆ ਕਿ ਆਹ ਨਹੀਂ ਖਾਣਾ ਚਾਹੀਦਾ, ਉਹ ਨਹੀਂ ਖਾਣਾ ਚਾਹੀਦਾ, ਉਹ ਤਾਂ ਨੌਜਵਾਨ ਆ, ਉਹਨਾਂ ਨੂੰ ਸਾਧੂ ਨਾ ਬਣਾਓ, ਉਹਨਾਂ ਨੂੰ ਆਪਣੀ ਜ਼ਿੰਦਗੀ ਜੀ ਲੈਣ ਦਿਓ, ਕਿਉਂਕਿ ਉਹ ਨੌਜਵਾਨ ਆ। ਹੁਣ ਜਿੰਨੇ ਵੀ ਵੈਸਟਰਨ ਆਸਟ੍ਰੇਲੀਆ ਵਿੱਚ ਸਾਨੂੰ ਨੌਜਵਾਨ ਮਿਲੇ, ਸਿਹਤਾਂ ਬਹੁਤ ਵਧੀਆ ਸੀ, ਖੁਸ਼ ਮਿਜਾਜ਼ ਸੀਗੇ, ਇੱਧਰ ਦੌੜੇ ਭੱਜੇ ਘੁੰਮਦੇ ਸੀ, ਸਿਹਤਾਂ ਬਹੁਤ ਵਧੀਆ ਸੀ, ਉਹ ਰੋਟੀਆਂ ਹੀ ਖਾਂਦੇ, ਜਿੱਦਾਂ ਉਹ ਆਮ ਭੋਜਨ ਹੀ ਕਰਦੇ ਆ, ਉਹ ਸਾਡਾ ਕਦੇ ਕਦੇ ਦਾਰੂ ਵੀ ਪੀਂਦੇ ਹੋਣ, ਹਾਸਾ ਮਜ਼ਾਕ ਵੀ ਕਰਦੇ ਹੋਣ, ਪਾਰਟੀਆਂ ਵੀ ਕਰਦੇ ਹੋਣ, ਕਰਨੀਆਂ ਚਾਹੀਦੀਆਂ ਆ। ਹੁਣ ਇਹ ਤੁਸੀਂ ਉਹਨਾਂ ਨੂੰ 50 ਸਾਲ ਦੀ ਉਮਰ ਤੋਂ ਥੱਲੇ ਥੱਲੇ ਸਾਧੂ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਉਹਨਾਂ ਨੂੰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਖੁਸ਼ਹਾਲੀ ਦੇ ਨਾਲ ਜੀਣ ਦੀ ਜੀ ਲੈਣ ਦਿਓ। ਇਹ ਜਿਹੜੀਆਂ ਗੱਲਾਂ ਨਾ ਇਸੇ ਬ੍ਰੈਕਟ ਵਿੱਚ ਲਿਖ ਦਿਆ ਕਰੋ, 50 ਸਾਲ ਤੋਂ ਉੱਪਰ
ਵਰਗੀਆਂ
ਲਈ ਅਪਲਾਈ ਹੁੰਦੀਆਂ, ਇੱਦਾਂ ਨਾ ਤੁਸੀਂ ਕਰਿਆ ਕਰੋ, ਜਿਹੜੀ ਜ਼ਿਆਦਾ ਜਾਇਜ਼ੀ ਕਰਨ ਦੀ ਕੋਸ਼ਿਸ਼ ਕਰ
ਰਹੇ ਨੇ। ਮੈਂ ਤਾਂ ਇਹ ਕਹਿੰਦਾ
ਆਪਣੀ ਗੱਲ ਜ਼ਿਆਦੀ,
ਮੈਂ ਇਹ ਕਹਿੰਦਾ ਵੀ ਜੇ ਜਵਾਨੀ ਦੇ ਵਿੱਚ ਵੀ ਇਹ ਪ੍ਰੀਕੋਸ਼ਨਸ ਆਪਾਂ ਫੋਲੋ ਕਰੀਏ, ਜਿੱਦਾਂ ਗੁਰਬਾਣੀ ਕਹਿੰਦੀ ਆ ਕਿ ਫਿਰ ਬੁਢਾਪਾ ਸੌਖਾ ਹੋ ਜਾਏਗਾ, ਬੁਢਾਪੇ 'ਚ ਬਿਮਾਰੀਆਂ ਲੱਗ ਜਾਣਗੀਆਂ ਫਿਰ ਇਹ ਆਪਾਂ ਕਰਾਂਗੇ ਜਾਂ ਡਾਕਟਰ ਸਾਨੂੰ ਹਟਾ ਦੂਗਾ। ਹੁਣ ਸ਼ਰਾਬ ਪੀਂਦੇ ਆ ਕਈ ਲੋਕ, ਹੈ ਨਾ, ਅਸੀਂ ਤਾਂ ਉਹਨਾਂ ਨੂੰ ਕਹਿੰਦੇ ਨੇ ਭਾਈ ਜਦੋਂ ਹੁਣੇ ਹਟ ਜਾਓ ਤਾਂ ਜ਼ਿਆਦਾ ਵਧੀਆ, ਜਾਂ ਤੁਹਾਨੂੰ ਡਾਕਟਰ ਕਹਿ ਦੂਗਾ ਵੀ ਤੁਹਾਡੇ ਕਿਡਨੀ ਫੇਲ ਹੋ ਗਏ ਉਦੇ ਹਟੂਗੇ, ਹੈ ਨਾ, ਫਿਰ ਸਾਰਾ ਟੱਬਰ ਵੀ
ਬੰਦਾ ਸੀਗਾ, ਉਹਨੂੰ ਉਹਨੂੰ ਕਹਿੰਦੇ ਵੀ ਤੂੰ ਆਪਣੀ ਜ਼ਿੰਦਗੀ ਖਰਾਬ ਨਾ ਕਰ, ਮਤਲਬ ਸ਼ਰਾਬ ਨਾ ਪੀਆ ਕਰ, ਵੀ ਆਪਣੀ ਜ਼ਿੰਦਗੀ ਨਾ ਸੌਖੀ ਰੱਖ, ਤੂੰ ਭਜਨ ਬੰਦਗੀ ਕਰਿਆ ਕਰ, ਤੇਰੀ ਜ਼ਿੰਦਗੀ ਬਹੁਤ ਸੌਖੀ ਹੋਣੀ, ਤੈਨੂੰ ਸਵਰਗ ਮਿਲਣੇ ਆ। ਕਹਿੰਦਾ ਇਹ ਤਾਂ ਮੈਨੂੰ ਪਤਾ ਨੀ ਸਵਰਗ ਮਿਲਣੇ ਜਾਂ ਨਹੀਂ ਮਿਲਣੇ, ਜਿਹੜਾ ਕਹਿੰਦਾ ਮੈਂ ਹੁਣ ਇੰਜੋਏ ਕਰਨਾ ਇਹ ਤੋਂ ਵੀ ਜਾਂਦਾ ਰਹਿਣਾ, ਕਹਿੰਦਾ ਮੈਂ ਐਡਵਾਈਸ ਮੰਨ ਲਈ।
ਹਾਂਜੀ, ਉਹ ਗੱਲ ਇਹ ਸੀਗੀ ਵੀ ਆਪਾਂ ਕੋਧਰੇ ਦੀ ਗੱਲ ਕਰਦੇ ਹਾਂ ਕਿ ਕੋਧਰਾ ਕਹਿੰਦੇ ਆ ਕਿ ਪਹਿਲੇ ਪਾਤਸ਼ਾਹ ਨੇ ਕੋਧਰੇ ਦੀਆਂ ਰੋਟੀਆਂ ਖਾਧੀਆਂ, ਹੈ ਨਾ, ਭਾਈ ਲਾਲੋ ਦੀਆਂ, ਅਤੇ ਇਹ ਇਹ ਨੋਰਮਲ ਬੰਦੇ, ਇਹਦਾ ਮਤਲਬ ਇਹ ਕਿ ਨੋਰਮਲ ਬੰਦੇ ਸਨ, ਨੋਰਮਲ ਫੂਡ ਖਾਂਦੇ, ਨੋਰਮਲ ਬੰਦਿਆਂ ਨਾਲ ਹੀ ਰਹਿੰਦੇ ਸੀ। ਹੁਣ ਇੱਕ ਨਾ ਸ਼ਲੋਕ ਆਉਂਦਾ ਆ ਉਹਦੇ ਵਿੱਚ ਨਾ, ਬਾਬਾ ਫਰੀਦ ਜੀ ਕਹਿੰਦੇ ਨੇ ਕਿ ਕੱਲਰ ਕੇਰੀ ਛੱਪੜੀ ਆਏ ਉਹ ਲੱਥੇ ਹੰਝ, ਚਿੰਜੂ ਬੋੜ ਨਾ ਪੀਵੇ ਉੱਡਣ ਸੰਧੀ ਡੰਝ। ਕਹਿੰਦੇ ਵੀ ਇੱਕ ਇੱਕ ਹੰਸ ਭਾਜੀ ਉੱਡਿਆ ਜਾਂਦਾ ਆ, ਮਤਲਬ ਇਹਦੀ ਸਟੋਰੀ ਇਹ ਆ ਵੀ ਹੰਸ ਉੱਡਿਆ ਜਾਂਦਾ ਤੇ ਉਹ ਕੀ ਦੇਖਦਾ ਵੀ ਥੱਲੇ ਨਾ ਇੱਕ ਬਹੁਤ ਸੋਹਣਾ ਤਲਾਅ ਆ, ਕਿਉਂਕਿ ਹੰਸ ਜਿਹੜਾ ਕਦੇ ਛੱਪੜ 'ਚ ਨਹੀਂ ਉੱਤਰਦਾ, ਗੰਦੇ ਪਾਣੀ 'ਚ ਨਹੀਂ ਉੱਤਰਦਾ, ਉਹ ਉਹ ਲੇਕ 'ਚ ਉੱਤਰਦਾ ਜਿਹੜੀ ਕਿ ਮਤਲਬ ਐਨ ਕਲੀਅਰ ਹੋਵੇ। ਜਦੋਂ ਉਤਰਦਾ ਨਾ ਉਹਨੂੰ ਉਹਨੂੰ ਲੱਗਦਾ ਵੀ ਆ ਵੀ ਹੰਸ ਨੂੰ ਲੱਗਦਾ ਵੀ ਇੱਥੇ ਹੁਣ ਮੋਤੀ ਸਿੱਪੀਆਂ ਆਪਾਂ ਚੁਗਾਂਗੇ ਜਾ ਕੇ, ਕਿਉਂਕਿ ਮੋਤੀ ਸਿੱਪੀਆਂ ਕਲੀਨ ਵਾਟਰ 'ਚ ਹੁੰਦੀਆਂ, ਗੰਦੇ ਪਾਣੀ ਤਾਂ ਡੱਡੂ ਡੱਡੂ ਹੀ ਹੁੰਦੇ ਹੈ ਨਾ, ਡੱਡੂ ਮੱਛੀਆਂ, ਤਾਂ ਉਹ ਉੱਤਰ ਜਾਂਦਾ। ਪਰ ਜਦੋਂ ਉੱਤਰਦਾ ਆ ਉਹ ਜਿਹੜੀ ਛੱਪੜੀ ਹੁੰਦੀ ਨਾ ਉਹ ਕਲਰ ਦੀ ਹੁੰਦੀ ਆ, ਉਹ ਸਲਾਈਨ ਹੁੰਦੀ ਆ, ਲੂਣਕੀ ਹੁੰਦੀ ਆ। ਇੱਕ ਨਾ ਇਲਾਕਾ ਆ ਜਿੱਥੋਂ ਦੇ ਡਾਕਟਰ ਮਨਮੋਹਨ ਸਿੰਘ ਸੀਗੇ ਪਾਕਿਸਤਾਨ ਤੋਂ, ਉਹਨੂੰ ਕਲਰ ਕਹਿਰ ਕਹਿੰਦੇ ਆ, ਉਹ ਤਾਂ ਕਹਿਰ ਦਾ ਕਲਰ ਹੈ, ਜਾਣੀ ਕਿ ਮਤਲਬ ਬਹੁਤ ਜ਼ਿਆਦਾ ਸਲਾਈਨ ਹੈ, ਉੱਥੇ ਸਮੈਂਟ ਬਣਦਾ ਆ। ਅਤੇ ਉਹ ਇਹ ਉਹਨਾਂ ਇਲਾਕਿਆਂ ਦੀਆਂ ਗੱਲਾਂ ਨੇ ਕਿ ਉਹ ਜਦ ਉੱਤਰਦਾ ਆ ਉਹ ਕਲਰ ਦੀ ਛੱਪੜੀ ਹੁੰਦੀ ਆ, ਮਤਲਬ ਜਿਹੜਾ ਤਲਾਅ ਹੁੰਦਾ ਆ ਉਹਦੇ ਵਿੱਚ ਕੋਈ ਬੂਟਾ ਹੋ ਹੀ ਨਹੀਂ ਸਕਦਾ, ਕੁਛ ਨਹੀਂ ਹੁੰਦਾ, ਕਲੀਨ ਹੁੰਦਾ। ਪਰ ਹੰਸ ਨੂੰ ਭੁਲੇਖਾ ਪੈ ਜਾਂਦਾ, ਅਤੇ ਜਦੋਂ ਆਪਣੀ ਚੁੰਝ ਬੋਹੜ ਨਾ ਪੀਵੇ, ਜਦੋਂ ਚੁੰਝ ਡੋਬਦਾ ਨਾ ਪੀਣ ਦੇ ਲਈ, ਤਾਂ ਉਹਨੂੰ ਉਹ ਤਾਂ ਲੂਣਕੀ ਹੁੰਦੀ ਆ। ਉਹ ਜਿਹੜਾ ਹੰਸ ਹੈ ਉਹ ਗੁੱਸੇ 'ਚ ਆ ਕੇ ਉੱਡ ਜਾਂਦਾ ਆ, ਉੱਡਣ ਸੰਦੀ ਡੰਝ, ਉਹ ਗੁੱਸਾ ਖਾ ਕੇ ਉੱਡਦਾ ਵੀ ਮੈਂ ਕਿੱਥੇ ਉੱਤਰਿਆ, ਗਲਤ ਥਾਂ 'ਤੇ ਉੱਤਰਿਆ। ਉਦੋਂ ਬਾਅਦ ਕੀ ਕਰਦੇ ਆ, ਉਹ ਜਿਹੜਾ ਹੰਸ ਹੈ, ਹੰਸ ਉੱਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਉਹ ਹੰਸ ਉੱਡ ਕੇ ਨਾ ਲਾਗੇ ਖੇਤਾਂ ਦੇ ਵਿੱਚ ਕੋਧਰਾ ਲੱਗਿਆ ਹੁੰਦਾ, ਕੋਧਰੇ ਦੀ ਫਸਲ ਹੋਈ ਹੁੰਦੀ ਆ, ਅਤੇ ਉਹ ਜਾ ਕੇ ਉੱਥੇ ਬਹਿ ਜਾਂਦਾ ਆ। ਅਤੇ ਜਿਹੜੇ ਲੋਕ ਹੈ, ਲੋਕ ਸਮਝਦੇ ਆ ਵੀ ਇਹ ਖੇਤੀ ਨੂੰ ਖਰਾਬ ਕਰਨ ਆਇਆ ਹੰਸ, ਅਤੇ ਉਹ ਉਹਨੂੰ ਉਡਾਉਣ ਚਲ ਜਾਂਦੇ ਨੇ। ਹੰਸ ਉੱਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਲੋਕ ਉਹਨੂੰ ਉਡਾਉਣ ਚਲ ਜਾਂਦੇ ਨੇ। ਬਾਬਾ ਜੀ ਕਹਿੰਦੇ ਨੇ ਕਿ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਕਹਿੰਦੇ ਗਹਿਲੇ ਦਾ ਮਤਲਬ ਹੁੰਦਾ ਪਾਗਲ, ਵੀ ਜਿਹੜੇ ਪਾਗਲ ਲੋਕ ਹੈ ਉਹ ਇਹ ਜਾਣਦੇ ਨਹੀਂ ਹੈਗੇ ਵੀ ਜਿਹੜਾ ਹੰਸ ਹੈ ਉਹ ਤਾਂ ਮੋਤੀ ਸਿੱਪੀਆਂ ਇਹ ਉਹਦੀ ਖੁਰਾਕ ਹੈ, ਉੱਚ ਖੁਰਾਕ ਹੈ, ਉਹ ਜਿਹੜੀ ਕੋਧਰਾ ਆ ਆਮ ਖੁਰਾਕ ਨਹੀਂ ਖਾਂਦਾ, ਉਹਦੀ ਖੁਰਾਕ ਸਪੈਸ਼ਲ ਹੈ। ਸੋ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ, ਉਹਨਾਂ ਨੂੰ ਇੰਨੀ ਨੌਲੇਜ ਹੈ ਨਹੀਂ ਵੀ ਹੰਸ ਤਾਂ ਖਿੱਚ ਕੇ ਆ ਕੇ ਬੈਠਾ ਇੱਥੇ, ਉਹ ਕੋਧਰਾ ਖਾਣ ਥੋੜ੍ਹਾ ਆਇਆ ਹੈ। ਸੋ ਇਹਦੀ ਰੈਫਰੈਂਸ ਜਿਹੜੀ ਹੈ ਉਹ ਗੁਰਬਾਣੀ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ, ਕਣਕ ਦੀ ਰੈਫਰੈਂਸ ਤੁਹਾਨੂੰ ਮਹਾਰਾਜ ਦੇ ਸ਼ਲੋਕਾਂ 'ਚ ਸ਼ਬਦਾਂ 'ਚ ਸੁਣਾਈ ਹੈ। ਸੋ ਨੌਲੇਜ ਬੜੀ ਪਈ ਆ ਅਮਰੀਕ ਭਾਅ ਜੀ। ਗੱਲ ਇਹ ਆ ਵੀ ਹੁਣ ਖਾਣ ਪੀਣ ਦੀ ਜਿਹੜੀ ਗੱਲ ਹੈ ਵੀ ਆਪਾਂ ਸਿੰਪਲੀਫਾਈਡ ਜਿਹੜਾ ਸਿੰਪਲ ਫੂਡ ਰੱਖੀਏ, ਅਤੇ ਖੰਡਿਤ ਨਿਦਰਾ ਅਲਪ ਹਾਰਨ, ਜਿਹੜੀ ਨੀਂਦ ਹੈ ਉਹ ਥੋੜ੍ਹੀ ਘੱਟ ਰੱਖੀਏ, ਅਲਪ ਆਹਾਰਨ ਮਤਲਬ ਕਿ ਹਲਕਾ ਖਾਈਏ ਆਪਾਂ ਭਾਅ ਜੀ, ਇਹ ਗੁਰਬਾਣੀ ਦੇ ਫਰਮਾਨ ਨੇ, ਨਾਨਕ ਤੱਤ ਵਿਚਾਰੋ। ਤੁਹਾਡਾ ਕੀ?
ਬਿਲਕੁਲ ਠੀਕ ਹੈ ਜੀ, ਤੁਹਾਡੀ ਗੱਲ ਆ, ਮੇਰਾ ਵੀ ਇਹੀ ਖਿਆਲ ਹੈ। ਪਰ ਮੈਂ ਆਪਣੇ ਜੇ ਨੌਜਵਾਨ ਹੈ ਨਾ, ਉਹਨਾਂ ਨੂੰ ਜਿਹੜੀਆਂ ਤੁਸੀਂ ਇੰਨੀਆਂ ਹਦਾਇਤਾਂ ਸਖ਼ਤ ਦਿੱਤੀਆਂ ਨਾ, ਇਹਨਾਂ ਤੇ ਥੋੜਾ ਜਿਹਾ ਘੱਟ ਅਮਲ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਉਹਨਾਂ ਦਾ ਹਲੇ ਜੀਵਨ ਜਿਹੜਾ ਆ ਬਹੁਤ ਵਧੀਆ ਆ, ਰਮਣੀਕ ਹੁੰਦਾ ਬਹੁਤ, ਉਹਨਾਂ ਨੇ ਘੁੰਮਣਾ ਫਿਰਨਾ ਸਾਰਾ ਕੁਛ ਦੇਖਣਾ ਆ, ਖਾਣਾ ਪੀਣਾ ਆ, ਤੇ ਉਹਨਾਂ ਨੂੰ ਤਾਂ ਖਾ ਲੈਣ ਦਿਓ। ਜਿਹੜੇ ਸਾਡੇ ਵਰਗੇ ਬੰਦੇ ਆ ਉਹਨਾਂ ਲਈ ਤਾਂ ਤੁਹਾਡੀ ਜਿਹੜੀ ਨਸੀਹਤ ਤੁਸੀਂ ਦੇ ਰਹੇ ਨਾ, ਬਿਲਕੁਲ ਬਿਲਕੁਲ 100% ਤੋਂ ਵੀ ਉੱਪਰ ਠੀਕ ਆ, ਉਹਨਾਂ ਨੂੰ ਇਹ ਅਪਣਾਉਣੀ ਚਾਹੀਦੀ ਆ। ਤੇ ਬਾਕੀ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਕਰਦੇ ਆ ਉਹ ਤਾਂ ਕਾਫੀ ਨਿਆਮਤ ਵਾਲੀਆਂ ਹੁੰਦੀਆਂ, ਉਹ ਸਾਰੀਆਂ ਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ ਅਮਨਦੀਪ। ਤੇ ਇੱਧਰ ਨਾ ਅਮਨਦੀਪ, ਅਖਬਾਰਾਂ ਦੇ ਵਿੱਚ ਬੜੀਆਂ ਚਾਵਾਜ ਹੋ ਰਹੀਆਂ, ਵੱਡੇ ਵੱਡੇ ਬਿਆਨ ਆ ਰਹੇ ਆ, ਮਮਤਾ ਦਾ ਬਿਆਨ ਆਇਆ ਵੈਸਟ ਬੰਗਾਲ ਤੋਂ ਕਿ ਜਿਹੜਾ COVID-19 ਹੈ ਬੰਗਾਲ ਦੇ ਵਿੱਚ, ਇਹ ਸਾਰੇ ਜਿਹੜੇ ਭਾਜਪਾ ਵਾਲੇ ਫੈਲਾ ਰਹੇ ਆ। ਇੱਧਰ ਬੈਂਸ ਸਾਹਿਬ ਨੇ ਬਿਆਨ ਦਿੱਤਾ ਆ ਕਿ ਜਿਹੜੇ ਬਾਦਲ ਤੇ ਜਿਹੜੇ ਅਮਰਿੰਦਰ ਆ ਆਪਸ ਵਿੱਚ ਹੀ ਰਲੇ ਹੋਏ ਆ। ਪਹਿਲੀ ਵਾਰ ਗੱਲ ਸੁਣੀ ਆ, ਸੁਣੀ ਨਹੀਂ, ਤੁਸੀਂ ਇਹ ਵਾਰ ਥੋੜੀ ਗੱਲ ਵਿਸਥਾਰ ਵਿੱਚ ਕਰੋ। ਤੇ ਅਗਲਾ ਜਿਹੜਾ ਚੀਫ ਮਿਨਿਸਟਰ ਪੰਜਾਬ ਦਾ ਆ ਅਮਨਦੀਪ, ਮੇਰੇ ਖਿਆਲ ਦੇ ਵਿੱਚ ਛੋਟੇ ਬਾਦਲ ਪੰਜਾਬ ਦੇ ਚੀਫ ਮਿਨਿਸਟਰ ਅਗਲੇ ਹੋਣਗੇ, ਸੁਖਬੀਰ ਸਿੰਘ ਬਾਦਲ ਸਾਹਿਬ, ਤੇ ਸ਼ੁਭ ਇਸ਼ਾਵਾਂ ਉਹਨਾਂ ਨੂੰ ਦਿੰਦੇ 2022 ਦੇ ਵਿੱਚ। ਜਦੋਂ ਤੁਸੀਂ ਨਾ CM ਬਣੋਗੇ ਤੁਹਾਡੇ ਨਾਲ ਇੱਕ ਕੰਮ ਕਰਿਓ ਮੇਰਾ, ਕਹਿੰਦੇ ਕੋਈ ਗੱਲ ਨੀ ਦੱਸੋ ਜੀ ਹੁਣੇ। ਮੈਂ ਕਿਹਾ ਤੁਹਾਨੂੰ ਫੋਟੋ ਖਿਚਾਉਣੀ ਆ ਦੁਬਾਰਾ 2022 ਦੇ ਵਿੱਚ, ਜਿਹੜੇ ਤੁਸੀਂ CM ਪੰਜਾਬ ਦੇ ਬਣ ਜਾਣਾ। ਕਹਿੰਦੇ ਕੋਈ ਜਿਸ ਵੇਲੇ ਵੀ ਨਾ ਤੁਸੀਂ CM ਬਣ ਗਿਆ ਉਸ ਵੇਲੇ ਸਿੱਧੇ ਇੱਥੇ ਆ ਜਾਓ, ਰੈਫਰੈਂਸ ਅੱਜ ਵਾਲੀ ਦੇ ਦਿਓ 26 ਜਨਵਰੀ 2020, ਤੇ ਮੈਂ ਨਾ ਤੁਹਾਨੂੰ ਫੇਰ ਫੋਟੋ ਲਈ ਐਨ
ਰੈਡੀ
ਫੋਟੋ ਤੁਹਾਡੇ ਨਾਲ ਖਿਚਾ ਕੇ ਨਾ ਤੁਸੀਂ ਆਪਣੇ ਹਰਮਨ ਰੇਡੀਓ ਬਾਲ ਤੇ ਲਾ ਸਕਦੇ ਹੋ।
ਇਹ ਫੂਕ ਤੁਸੀਂ ਛਕਾ ਕੇ ਆਏ ਆ, ਬੜਾ ਸੋਹਣਾ ਬਲਾ ਟਲੀ ਹੋ ਸਕੀ ਤੁਸੀਂ ਫੇਰ ਛਕਾਉਣ ਦੀ ਫੂਕ। ਖੈਰ ਐਨੀਵੇ ਆਪਾਂ ਇਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ। ਭਾਅ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ, ਉਸ ਤੋਂ ਬਾਅਦ ਆਪਣੇ ਸਰੋਤੇ ਬੜੇ ਜੁੜੇ ਹੋਏ ਨੇ, ਉਹਨਾਂ ਦੇ ਸੁਨੇਹੇ ਆਏ ਨੇ, ਕਈ ਮਸਲੇ ਵੀ ਆਏ ਨੇ, ਉਹ ਵੀ ਆਪਾਂ ਡਿਸਕਸ ਕਰਨੇ ਆ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ। ਇੱਕ ਬਸ तीन चार मिनट की ब्रेक है, उस तो बाद फिर आप गलबात जारी रखेंगे।
अपने करियर नू नवीं ऊंचाइयां देन दे ली आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत स्टूडेंट्स नू दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 Herschel Street, Brisbane, QLD 4000, Brisbane दे एजुकेशन ते शॉपिंग हब दे बिल्कुल विच। For more information call 617-3106-5394।
10 तो 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
रोटी हजम नहीं होंगी वरतों गोल्डन ग्रेन फ्लोर मिल्स का गरेवाल चक्की आटा ताजा घट कैमिकल की वरतों वाली कणक जिड़ी कि सीधी खेतों चो मिल च लाई जाती ऑस्ट्रेलिया का बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाले स्पेशल बेसन मल्टीग्रेन आटा काबली छोले मसरों की दाल चना दाल सोयाबीन ते बादाम भी साडे अपने प्रोडक्शन हैं। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
दिल नाल दिल मिले ताइयों गल बनदी आ, यार बल यार दा ध्यान होना चाहीदा। गल हुई हुंदी जिदे विच कोई गल होवे गल्लां विचों गल दा ज्ञान होना चाहीदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कित्ते तरना की दी बन गई सरकार, विच मिठे मिठे गीत होणगे ते सजणा दा सत्कार, फिर तीर सीधे होणगे मुश्किलां दे वल, वीकेंड ते सुबह करांगे आपां जदों दिल वाली गल।
लो जी आस्ट्रेलिया दे विच वीकेंड शुरू हो चुका है, दिन शनिचरवार है, 9:10 सुबह दे हो चुके ने आस्ट्रेलिया दे ईस्ट कोस्ट दे उत्ते। मेरे नाल अमरीक सिंह फलोरा भाजी जुड़े हुए ने सिडनी तो। सो अमरीक भाजी, इस तो पहला कि अपना अभी जारी रखिए कामकाज, पहला अपने जो स्रोते ने ना वो काफ़ी देर तो साढ़े नाल जुड़े हुए हैं, उन्होंने आपां सांझा पाउणियां ने, उन्होंने सुनेहे लैने आ। साढ़े नाल रविंदर सिंह मैलबर्न तो जुड़े ने, सत श्रीकाल बुला रहे हैं जी, सत श्रीकाल प्यारे। मलकीत सिंह जी भी प्रोग्राम च आ गए ने ते वो भी सत श्रीकाल बुला रहे ने। चिड़ी दी फोटो दे उत्ते एक शब्द भेज रहे ने, रेमन ऐसी हर स्यो प्रीत कर जैसे चात्रक में, जिदा चात्रक जिहड़ा आ वह मीह का इंतजार करता इदा प्रीत। बहुत बहुत धन्यवाद परमजीत सिंह धालीवाल ब्रिजबेन वाले, सत श्रीकाल बुलाते हैं सारे जिया नूं, कहिंदे सुन रहे हैं जी कामकाज दे नाल, साढ़े भी मौसम में काफ़ी बदल होए पए ने, ब्रिजबेन की गल है, मीह भी आ सकता है। सिद्धू साहब मेरे ख्याल च BJP बंगाल जितती है तो फिर सवाल ही पैदा नहीं हुंदा कि कोई किसानां दे हक विच फैसला लाए, पर जे हारदे ने तां उहनां दे उन्होंने फिर पिछे फिर भी पिछे नहीं हटना, ये मेरे विचार ने। अमरीक भाजी इतने आप टिप्पणी करांगे पर पहला सुनेहे लै लईए, तो जगवीर सिख उन्होंने एक गाने का फरमायश की है, मैं कल सुनावांगा जी, जरूर आप लावांगे। तो सुखजीवन गरेवाल साढ़े नाल जुड़े ने, कहिंदे भाजी एक टैक्निकल इशू है ऐप दे विच, मोस्टली हरिमंदर साहब की लाइव स्ट्रीम कनैक्ट नहीं होंगी, वट इज़ द सल्यूशन। हाँ, ये बारे मैं थोड़ी गल करना चाहना कि साढ़े सज्जन मित्र हरमन रेडियो राही श्री दरबार साहब अमृतसर तो लाइव कीर्तन सुनते हैं, ਉਹਦਾ ਮਾਜਰਾ ਇਹ ਹੈ ਕਿ ਪਿਛਲੇ ਦੋ ਹਫ਼ਤੇ ਤੋਂ ਉਹ ਬਹੁਤ ਵੱਡੇ ਪੱਧਰ 'ਤੇ ਚੇਂਜਿਸ ਕਰ ਰਹੇ ਨੇ ਪਿੱਛੇ ਐੱਸ ਜੀ ਪੀ ਸੀ ਵਾਲੇ, ਉਹਨਾਂ ਦਾ ਵੈਬਸਾਈਟ ਵੀ ਬਦਲਿਆ ਆ ਅਤੇ ਉਹਨਾਂ ਦੀ ਸਟ੍ਰੀਮਸ ਵੀ ਬਦਲ ਰਹੀਆਂ ਆ ਅਤੇ ਉਹ ਵਿਦਾਊਟ ਨੋਟਿਸ ਕਰਦੇ ਨੇ ਜਦੋਂ ਵੀ ਕਰਦੇ, ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਹੈਗਾ ਪਬਲਿਕ ਦਾ, ਤੁਹਾਨੂੰ ਪਤਾ ਹੀ ਆ ਇੰਡੀਆ ਦੀ ਜਿਹੜੀ ਅਫਸਰਸ਼ਾਹੀ ਆ ਕਿ ਉਹ ਕੋਈ ਨੋਟਿਸ ਨਹੀਂ ਦਿੰਦੇ, ਕੋਈ ਕੁਛ ਨਹੀਂ ਕਰਦੇ, ਬਸ ਸਟ੍ਰੀਮ ਚੇਂਜ ਕਰ ਦਿੰਦੇ ਨੇ, ਕਦੇ ਉਹ ਚੇਂਜ ਕਰ ਦਿੰਦੇ, ਕਦੇ ਨਾਮ ਚੇਂਜ ਕਰਦੇ। ਸੋ ਸਰਵਜੀਤ ਹੁਣੀ ਬੜੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ ਅਤੇ ਅਪਡੇਟ ਕਰ ਰਹੇ ਨੇ, ਇੱਕ ਦੋ ਹਫ਼ਤਿਆਂ 'ਚ ਸ਼ਾਇਦ ਸਟੇਬਲ ਹੋ ਜਾਵੇ। ਸੋ ਉਹ ਪਰੇਸ਼ਾਨੀ ਸਾਡੇ ਵੱਲੋਂ ਨਹੀਂ ਜੀ, ਉਹ ਦਰਬਾਰ ਸਾਹਿਬ ਤੋਂ ਜਿਹੜੀ ਸਟ੍ਰੀਮ ਚੱਲ ਰਹੀ ਆ ਉਹਨਾਂ ਦੇ ਪਿੱਛੇ ਉਹ ਛੇੜਛਾੜ ਕਰਦੇ ਨੇ ਪਿੱਛਿਓਂ, ਸ਼ਾਇਦ ਉਹ ਅਪਗ੍ਰੇਡ ਕਰ ਰਹੇ ਹੋਣ। ਸੋ ਬੜੀ ਛੇਤੀ ਇਸ ਨੂੰ ਦੁਬਾਰਾ ਫਿਰ ਸਟੇਬਲਾਈਜ਼ ਕੀਤਾ ਜਾਵੇਗਾ। ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ, ਕਿਆ ਹਾਲ ਹੈ ਪਿਆਰਿਓ, ਠੀਕ ਠਾਕ ਹੋ? ਮੀਂਹ ਪੈ ਰਿਹਾ, ਛੁੱਟੀ ਆ, ਦੋਨੋਂ ਗੁਰੂ ਘਰਾਂ ਦੇ ਵਿੱਚ ਅੱਜ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਕੱਲ੍ਹ ਦੇ, ਕੱਲ੍ਹ ਨੂੰ ਭੋਗ ਪੈਣਗੇ। ਸੋ ਜ਼ਰੂਰ ਹਾਜ਼ਰੀ ਲਗਵਾਓ ਜੀ, ਜਿੰਨੇ ਵੀ ਸਾਡੇ ਇਲਾਕੇ 'ਚੋਂ ਸੁਣਦੇ ਆ, ਦੋਨੋਂ ਗੁਰੂ ਘਰਾਂ 'ਚ ਅਖੰਡ ਪਾਠ ਸਾਹਿਬ ਚੱਲ ਰਹੇ ਨੇ। ਅੰਮ੍ਰਿਤਪਾਲ ਸਿੰਘ ਜੀ ਸ਼ੈਪਟਨ ਤੋਂ ਆਏ ਨੇ, ਕਿਆ ਹਾਲ ਹੈ ਪਿਆਰਿਓ, ਠੀਕ ਠਾਕ ਹੋ ਤੁਹਾਡੇ ਇਲਾਕੇ ਦਾ? ਜਸਵੰਤ ਰਾਏ ਮੈਲਵਨ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਨਾਈਸ ਪ੍ਰੋਗਰਾਮ ਜੀ। ਸੋਨੀ ਗਿੱਲ ਮੋਰਿੰਡਾ ਤੋਂ, ਉਹ ਵੀ ਸੰਦੀਪ ਜੀ ਐਡਲੇਡ ਮੋਰਿੰਡਾ ਜੀ, ਮੋਰਿੰਡਾ ਇੰਡੀਆ 'ਚ ਵੀ ਆ, ਮੋਰਿੰਡਾ ਸਿਡਨੀ 'ਚ ਵੀ ਆ, ਮੋਰਿੰਡਾ ਐਡਲੇਡ 'ਚ ਵੀ ਆ। ਸੋ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਲਰਾਜ ਸਿੰਘ ਜੀ ਵੀ ਸ਼ਾਮਿਲ ਹੋਏ ਨੇ, ਇੰਜੋਏ ਕਰ ਰਹੇ ਆ, ਕਹਿੰਦੇ ਸਿੰਥੈਟਿਕ ਗਰਾਸ ਜਿਹੜਾ ਗੁੱਡ ਹੈ ਭਾਜੀ, ਮੈਂ ਵੀ ਫਰੰਟ ਅਤੇ ਬੈਕਯਾਰਡ ਦੇ ਵਿੱਚ ਲਾਇਆ ਹੋਇਆ, ਪਰ ਮੈਨੂੰ ਜਿਹੜੇ ਉਸ ਦੇ ਵਿੱਚ ਨੈਚੁਰਲ ਗਰੀਨਰੀ ਲਾਈਕ ਫਲਾਵਰਸ ਪਲਾਂਟ ਅਤੇ ਵੈਜੀਟੇਬਲ ਗਾਰਡਨ ਜ਼ਰੂਰ ਲਾਉਣਾ ਚਾਹੀਦਾ ਉਹਨੂੰ ਬੈਲੈਂਸ ਕਰਨ ਦੇ ਲਈ, ਇਕੱਲਾ ਘਾਹ ਲਾ ਕੇ ਇੰਨਾ ਛੱਡ ਦਿਉ। ਹਾਂਜੀ, ਹਾਂ ਗਮਲੇ, ਗਮਲਿਆਂ 'ਚ ਮਿਰਚਾਂ ਮੁਰਚਾਂ ਤਾਂ ਗਮਲਿਆਂ 'ਚ ਲੱਗ ਜਾਂਦੀਆਂ ਭਾਅ ਜੀ, ਟਮਾਟਰ ਗਮਲੇ 'ਚ ਲਾ ਦਿਓ, ਪਾਣੀ ਪਾਈ ਜਾਓ ਉਹਨਾਂ ਨੂੰ। ਹਾਂਜੀ, ਅਤੇ ਗੁਰਿੰਦਰ ਸਿੰਘ ਅਮਰੀਕਾ ਵਾਲੇ ਕਹਿੰਦੇ ਨੇ ਕਿ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਖਾਣ ਪੀਣ ਦੇ ਵਿੱਚ ਇਹ ਹੈ ਕਿ ਟਾਈਮ ਨਾਲ ਖਾਓ ਅਤੇ ਘੱਟ ਖਾਓ, ਐਵੇਂ ਨਾ ਮੂੰਹ ਮਾਰਦੇ ਫਿਰੋ ਲਾਈਕ ਅ ਡੋਗ। ਅਤੇ ਤੁਸੀਂ ਵੀ ਕੋਈ ਮੈਨੂੰ ਗੱਲ ਦੱਸ ਰਹੇ ਸੀ ਖਾਣ ਪੀਣ ਦੀ, ਕਹਿੰਦੇ ਤੁਸੀਂ ਕੋਈ ਇੰਟਰਵਿਊ ਦੇਖੀ ਸੀ ਭਾਅ ਜੀ, ਉਹਦੇ ਹੁਣ ਟਿੱਪਣੀ ਕਰੇ ਦਿਓ, ਫਿਰ ਵੀ ਆਪਾਂ ਕਰਨੀ ਆ।
ਬਹੁਤ ਵੱਡੇ ਲੀਡਰ ਆ ਪੰਜਾਬ ਦੇ, ਤੇ ਉਹਨਾਂ ਨੇ ਖਾਣਾ ਇੱਕ ਘੰਟਾ ਖਾਣਾ ਛੱਡਿਆ ਨੀ, ਜਿਉਂ ਪਲੇਟਾਂ ਖੜਕਾਉਣ ਲੱਗੇ, ਜਿਉਂ ਪਲੇਟਾਂ ਖੜਕਾਉਣ ਲੱਗੇ, ਇੱਕ ਘੰਟਾ ਵੀਹ ਮਿੰਟ ਹੋਏ ਖਾਂਦੇ ਹੀ ਰਹੇ, ਖਾਂਦੇ ਹੀ ਰਹੇ, ਖਾਂਦੇ ਹੀ ਰਹੇ, ਪਤਾ ਨੀ ਕੀ ਖਾਂਦੇ ਰਹੇ ਸੀ, ਮੈਨੂੰ ਤਾਂ ਲੱਗਦਾ ਵੀ ਸਾਡੇ ਸਿਰੇ ਖਾਂਦੇ ਸੀਗੇ, ਪਰ ਉਹ ਨਾ ਸਿਰ ਖਾਣ ਦੇ ਨਾਲ ਨਾਲ ਜਿਹੜਾ ਭੋਜਨ ਹੈ ਉਹਨਾਂ ਨੇ ਕੀਤਾ ਤੇ ਲੋਕਾਂ ਨੂੰ ਅਖੀਰ ਵਿੱਚ ਸੁਨੇਹਾ ਦਿੱਤਾ, ਘੱਟ ਖਾਣਾ ਜਿਹੜਾ ਸਿਹਤ ਲਈ ਬੜਾ ਚੰਗਾ ਆ।
ਅੱਛਾ, ਘੱਟ ਖਾਣਾ, ਆਪ ਇੱਕ ਘੰਟਾ ਵੀਹ ਮਿੰਟ ਖਾਂਦੇ ਰਹੇ ਇੰਟਰਵਿਊ 'ਚ। ਇਹ ਵੀ ਭਾਜੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ, ਮਤਲਬ ਤੁਸੀਂ ਗੱਲ ਕਰਨੀ ਸਿੱਧੀ ਗੱਲ ਕਰੋ, ਹਨਾ ਵੀ ਆਪਣੇ ਦਿਲ ਦੀ ਗੱਲ ਕਰਨੀ।
ਨਹੀਂ ਮੈਂ ਕਈ ਵਾਰੀ ਆਉਂਦੀ ਆਪਣੇ ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਆ, ਕਈ ਬੰਦੇ ਨਾ ਆਪਣੇ ਆਪ ਨੂੰ ਏਦਾਂ ਸ਼ੋਅ ਕਰਦੇ ਵੀ ਜਿਹਨਾਂ ਜਿਹੜਾ ਉਹਨਾਂ ਕੋਲ ਟਾਈਮ ਹੈ ਹੀ ਨਹੀਂ, ਜਿੱਦਾਂ ਨਾ ਉਹ ਜਿੱਦਾਂ ਆਪਣੇ ਕੰਮ ਦੇ ਪ੍ਰਤੀ ਬਹੁਤ ਜ਼ਿਆਦਾ ਸਮਰਪਿਤ ਆ, ਉਹ ਡਿਊਟੀ ਸੁਣੀਆਂ ਸਕੂਲਾਂ ਦੇ ਵਿੱਚ ਰੀਸੈਸ ਦੇ ਵਿੱਚ 40 ਮਿੰਟ ਦੀ ਰੀਸੈਸ ਹੁੰਦੀ ਆ, ਅੱਧੇ ਘੰਟੇ ਦੀ ਰੀਸੈਸ ਹੁੰਦੀ ਆ, ਇੱਕ ਘੰਟੇ ਦਾ ਲੰਚ ਹੁੰਦਾ, ਉਹਦੇ ਵਿੱਚ ਤੁਹਾਡੀਆਂ ਡਿਊਟੀਆਂ ਲੱਗੀ 15-15 ਮਿੰਟ ਦੀਆਂ, ਤੁਸੀਂ ਜਿਹੜਾ ਹਰ ਸਕੂਲ ਦਾ ਕੋਰਨਾ ਕਵਰ ਕੀਤਾ ਹੁੰਦਾ, ਕੋਈ ਨਾ ਕੋਈ ਉੱਥੇ ਟੀਚਰ ਹੁੰਦਾ। ਕਈ ਤਾਂ ਨਾ ਉੱਥੇ ਵੀ ਟੀਚਰ ਦੇ ਗੋਰੇ ਵੀ ਮੈਂ ਦੇਖੇ, ਕਈ ਪੰਜਾਬੀ ਖਾਸ ਤੌਰ 'ਤੇ ਗੋਰੇ ਵੀ ਆਪਣੀਆਂ ਪਲੇਟਾਂ ਚੱਕੀਆਂ ਹੁੰਦੀਆਂ, ਡੱਬਾ ਜਿਹਾ ਨਾਲੇ ਵਿੱਚ ਸਲਾਦ ਪਾਇਆ, ਵਿੱਚ ਇੱਦਾਂ ਚਮਚੇ ਨਾਲ ਖਾਈ ਜਾਊਗੇ ਖਾ ਵੀ 14-15 ਮਿੰਟ ਖਾਣੇ ਤੋਂ ਬਗੈਰ ਰਹਿ ਨਹੀਂ ਸਕਦੇ, ਬਾਅਦ 'ਚ ਖਾ ਲਿਓ ਤਾਂ 15 ਮਿੰਟ ਡਿਊਟੀ ਲੱਗਦੀ ਆ। ਇੱਦਾਂ ਸ਼ੋਅ ਅਪ ਕਰਦੇ ਵੀ ਜਿੱਦਾਂ ਉਹ ਨਾ ਆਪਣੀ ਡਿਊਟੀ ਦੇ ਪ੍ਰਤੀ ਇੰਨੇ ਵਧੀਆ ਹੈ ਵੀ ਡਿਊਟੀ 'ਤੇ ਵੀ ਜਾਣੀ ਖਾਣੇ ਦਾ ਵੀ ਟਾਈਮ ਨਾ ਆਪਣੇ ਕੰਮ ਨੂੰ ਹੀ ਸਮਰਪਿਤ ਕਰਦੇ ਆ, ਕੰਮ 'ਤੇ ਹੀ ਖਾਂਦੇ ਆ, ਉਹ ਜਾਣੀ ਇੰਨੇ ਬਿਜ਼ੀ ਆ। ਕਈ ਤੁਸੀਂ ਦੇਖਿਆ ਹੋਗਾ ਸਵੇਰੇ ਉੱਠਣਾ ਨਹੀਂ ਹੈ, ਜਿਹੜੇ ਗੱਡੀ ਚੱਲਦੀ ਆ ਉਹ ਇੰਟਰਸੈਕਸ਼ਨ ਹੁੰਦੇ ਨਾ ਲਾਈਟਾਂ 'ਚ, ਉਹ 'ਚ ਬਰਗਰ ਫੜਿਆ ਹੁੰਦਾ, ਕਈ ਚਾਹ ਪੀ ਰਹੇ ਹੁੰਦੇ, ਤੁਸੀਂ ਘਰ ਬੈਠ ਕੇ ਕੰਮ ਕਰ ਨਹੀਂ ਸਕਦੇ, ਚਾਹ ਵੀ ਨਹੀਂ ਪੀ ਸਕਦੇ ਤੁਸੀਂ। ਇੱਦਾਂ ਦੇ ਬੰਦੇ ਵੀ ਤੁਸੀਂ ਦੇਖੇ ਹੋਣੇ, ਆਮ ਹੀ ਆ, ਜੇ ਕੱਪ ਚੱਕਿਆ ਹੁੰਦਾ ਬੂਟਾਂ ਮਾਰੀ ਜਾਂਦੇ, ਜਾਂ ਪੁਲਿਸ ਆ, ਹੁਣ ਤਾਂ ਪੁਲਿਸ ਨੇ ਚਲਾਨ ਕਰਨੇ ਸ਼ੁਰੂ ਕਰ ਦਿੱਤੇ, ਜੇ ਤੁਸੀਂ ਗੱਡੀ 'ਚ ਖਾਂਦੇ ਆ ਨਾ, ਜੇ ਤੁਸੀਂ ਗੱਡੀ 'ਚ ਫੋਨ ਨੂੰ ਹੱਥ ਵੀ ਲਾਉਣੇ ਆ, ਜੇ ਤੁਸੀਂ ਸਟੇਅਰਿੰਗ 'ਚ ਹੱਥ ਛੱਡਦੇ ਆ ਤਾਂ ਤੁਹਾਨੂੰ ਫਾਈਨ ਹੋ ਸਕਦਾ। ਤੇ ਇਹ ਵੀ ਅਮਨਦੀਪ ਇੱਕ ਤੁਸੀਂ ਹੋਰ ਵੀ ਦੇਖਿਆ ਹੋਵੇਗਾ ਕਿ ਜਿਹਦੇ ਮੋਟਰਵੇ 'ਤੇ ਨਾ, ਜਿਹਦੇ ਰਾਈਟ ਲੇਨ ਹੁੰਦੀ, ਜਿਹੜੀ ਫਾਸਟ ਲੇਨ ਹੁੰਦੀ ਆ, ਕਿ ਉਹਦੇ 'ਚ ਹੀ ਗੱਡੀ ਚਲਾਈ ਜਾਂਦੀ ਸਲੋ ਸਪੀਡ 'ਤੇ, ਜਿਹੜੀ ਲੈਫਟ ਲੇਨ ਹੁੰਦੀ ਇਸੇ ਲਈ ਬਣੀ ਹੁੰਦੀ ਆ, ਇਹ ਕਿ ਤੁਸੀਂ ਆਪਣੀ ਜਿਹੜੀ ਗੱਡੀ ਉਹ ਜੇ ਤੁਸੀਂ ਸਲੋਅ ਚਲਾਉਣੀ ਤਾਂ ਲੈਫਟ ਲੇਨ ਚਲਾਓ, ਓਵਰਟੇਕ ਕਰਕੇ ਦੂਜੇ ਉੱਧਰੋਂ ਜਾਣ। ਚਲੋ ਜੀ, ਇਹ ਤਾਂ ਜੁਦੀ ਗੱਲ, ਇਹਦੇ ਨਾਲ ਢੁਕਵੀਂ ਨਹੀਂ ਗੱਲ, ਪਰ ਜਿਹੜੀ ਖਾਣ ਪੀਣ ਦੀ ਗੱਲ ਆ, ਜਿੱਦਾਂ ਹੁਣ ਤੁਸੀਂ ਦੇਖਿਆ ਕਿ ਸਵੇਰੇ ਸਵੇਰੇ ਜਿਹੜੇ ਲੋਕ ਨਾ ਕਾਫੀ ਜਿਹੜੇ ਪੀਂਦੇ ਟ੍ਰੇਨਾਂ ਦੇ ਵਿੱਚ, ਬੱਸਾਂ ਦੇ ਵਿੱਚ, ਕਾਰਾਂ ਦੇ ਵਿੱਚ,
ਮੈਂ ਪਹਿਲੀ ਗੱਲ ਤਾਂ ਜਿਹੜਾ ਵੀ ਕੋਈ ਲੀਡਰ ਹੈ, ਕੋਈ ਬੰਦਾ ਆ, ਉਹ ਇਹੋ ਜਿਹੀ ਇੰਟਰਵਿਊ ਕਰਦਾ ਆ ਜਿੱਥੇ ਖਾਈ ਜਾਂਦਾ ਨਾਲ ਗੱਲਾਂ ਕਰੀ ਜਾਂਦਾ, ਇਹ ਵੈਸੇ ਹੀ ਨੀ ਚੰਗਾ ਲੱਗਦਾ। ਉਹ ਤਾਂ ਵੈਸੇ ਹੀ ਸਾਡੇ ਸਿਆਣੇ ਨੇ ਕਿਹਾ ਵੀ ਖਾਣ ਵੇਲੇ ਨਾ, ਸਾਨੂੰ ਸਾਡੀਆਂ ਦਾਦੀਆਂ ਦੱਸਦੀਆਂ, ਖਾਣ ਵੇਲੇ ਨਾ ਬੋਲੀ ਦਾ ਨੀ ਹੁੰਦਾ। ਹੈਂ, ਉਹ ਅਸੀਂ ਕਹਿੰਦੇ ਕੱਲ ਨੀ ਬੋਲੀਦਾ, ਉਹਨੂੰ ਕਹਿੰਦੇ ਮੂੰਹ ਚ ਮੱਖੀ ਪੈ ਜਾਂਦੀ ਹੁੰਦੀ ਆ। ਤੇ ਇੱਕ ਤਾਂ ਇਹ ਹੈ ਹਨਾ, ਮਤਲਬ ਉਹ ਡਰਾਂ ਦੇ ਨਿਆਣਿਆਂ ਨੂੰ ਤਾਂ ਫਿਰ ਦੇ ਮੂੰਹ ਚ ਮੱਖੀ ਬਣ। ਹੁਣ ਕਿਹੜਾ ਬੰਦਾ ਕਹਿੰਦਾ ਖਾਣ ਦੇ ਨਾਲ ਮੱਖੀ ਵੀ, ਉਹਦਾ ਫਿਰ ਨੋਨ ਵੈਜ, ਜਿਹੜਾ ਵੈਜੀਟੇਰੀਅਨ ਫੂਡ ਹੈ ਤਾਂ ਨੋਨ ਵੈਜ ਹੀ ਬਣ ਜਾਣਾ ਨਾ। ਤੇ ਇਹ ਵੀ ਹੈ। ਦੂਜਾ ਜਿਹੜਾ ਹੈ ਵੀ ਅਸਲ 'ਚ ਇਹਦੇ ਜਿਹੜੇ ਟੈਕਨੀਕਲ ਕਾਰਨ ਹੈ ਕਿ ਜਦੋਂ ਤੁਸੀਂ ਖਾਣ ਵੇਲੇ ਬੋਲਦੇ ਹੋ ਨਾ, ਤਾਂ ਉਹ ਜਿਹੜੀ ਹਵਾ ਵੀ ਨਾਲ ਅੰਦਰ ਜਾਂਦੀ ਆ, ਉਹ ਤੁਹਾਡਾ ਸਿਸਟਮ ਖਰਾਬ ਕਰ ਦਿੰਦੀ ਆ। ਸੋ ਐਜ਼ ਏ ਲੀਡਰ, ਮਤਲਬ ਕੋਈ ਅਣਜਾਣ ਬੰਦਾ ਕਰੇ ਉਹਨੂੰ ਤਾਂ ਰੋਕ ਸਕਦੇ, ਜਦੋਂ ਤੁਸੀਂ ਇੱਕ ਲੀਡਰ ਹੈ ਤੁਹਾਨੂੰ ਇਹ ਗੱਲਾਂ ਪ੍ਰੀ ਸੈੱਟ ਪਤਾ ਹੀ ਹੋਣੀਆਂ ਚਾਹੀਦੀਆਂ ਕਿ ਗੱਲ ਕਹਿਣੀ ਆ ਐਨ ਸਹੀ ਤਰੀਕੇ ਨਾਲ ਕਹੋ, ਐਵੇਂ ਚਪੜ ਚਪੜ ਬੋਲੀ ਜਾਣਾ, ਬਿਨਾਂ ਕਿਸੇ ਗੱਲ ਤੋਂ ਵਿੱਚੇ ਖਾਈ ਜਾਣਾ, ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ। ਖੈਰ ਅਮਰੀਕ ਭਾਜੀ, ਇਸ ਤੋਂ ਅੱਗੇ ਚੱਲਦੇ ਹਾਂ ਤੇ ਸਾਡੇ ਨਾਲ ਜਗਤਾਰ ਜੌਹਲ ਹੁਣੀ ਜੁੜੇ ਸੀ ਜਿਹੜੇ।
ਅਮਨਦੀਪ, ਇੱਕ ਹੋਰ ਖਾਣ ਵਾਲੀ ਗੱਲ ਹੋਰ ਵੀ ਹੈ। ਕਈ ਵਾਰੀ ਨਾ ਸ਼ਾਮ ਨੂੰ ਸੈਰ ਤੇ ਨਿਕਲਦੇ ਆ ਰੋਡ ਦੇ ਉੱਪਰ ਸੈਰ ਤੇ, ਕਈ ਵਾਰੀ ਔਰਤਾਂ ਵੀ ਹੁੰਦੀਆਂ, ਉਹਨਾਂ ਦੇ ਬੰਦੇ ਵੀ ਹੁੰਦੇ, ਹਸਬੈਂਡ ਵਾਈਫ ਵੀ ਹੁੰਦੇ ਆ, ਤੇ ਉਹ ਸੈਰ ਕਰਦੇ ਕਰਦੇ ਨਾਲ ਕੁਲਫੀ ਖਾਈ ਹੋ ਗਈ, ਚੁੱਕੀ ਹੁੰਦੀ ਹੈ ਕੋਨ ਵਾਲੀ, ਨਾਲ ਨਾਲ ਕੁਲਫੀ ਖਾਈ ਜਾਂਦੇ ਆ, ਨਾਲ ਸੈਰ ਕਰੀ ਜਾਂਦੇ ਆ। ਇਹ ਕੁਲਫੀ ਮੁੱਕ ਜਾਵੇ ਫਿਰ ਦੂਜੀ ਕੱਢ ਲੈਂਦੇ ਬੈਗ ਵਿੱਚੋਂ, ਫਿਰ ਉਹ ਖਾਣ ਪੀਣ ਸੈਰ ਕਰਦੇ ਕਰਦੇ ਕੁਲਫੀ ਦਾ ਆਪਣੇ ਮਜ਼ਾ ਲੈਂਦੇ ਆ।
ਬਿਲਕੁਲ ਸਹੀ ਨੀ, ਤੁਸੀਂ ਪਹਿਲਾਂ ਉਹ ਵੀ ਗੱਲ ਕੀਤੀ ਸੀ ਨਾ ਵੀ ਕੰਮ ਤੇ ਉੱਤੇ ਆਪਣੀ ਫੂਡ ਚੱਕੀ ਜਾਣਾ, ਉਹ ਜਾਓ ਤੁਸੀਂ ਐਸਕੀ ਰੱਖੋ ਜਿਹੜਾ ਤੁਹਾਨੂੰ ਲੰਚ ਮਿਲਦਾ, ਬ੍ਰੇਕ ਮਿਲਦੀ, ਉਹਦੇ ਵਿੱਚ ਆਰਾਮ ਨਾਲ ਤਸੱਲੀ ਨਾਲ ਖਾਓ। ਆਪਣਾ 3 ਘੰਟੇ ਬਾਅਦ, 2 ਘੰਟੇ ਬਾਅਦ ਜਿੰਨੀ ਤੁਹਾਨੂੰ ਬ੍ਰੇਕ ਮਿਲਦੀ ਆ ਉਹ ਚੰਗਾ ਲੱਗਦਾ। ਕਈ ਲੋਕ ਨਾ ਪ੍ਰਟੈਂਡ ਬਹੁਤ ਕਰਦੇ ਆ, ਉਹ ਸਲਾਦ ਲਿਆਊਗੇ ਫਿਰ ਡੱਬਾ ਟਰਾਂਸਪੇਰੈਂਟ ਲਿਆਊਗੇ ਉਹਦੇ ਸਲਾਦ ਹੋਊਗਾ, ਉਹ ਦੂਜਿਆਂ ਨੂੰ ਗਿਲਟੀ ਫੀਲ ਕਰਾਉਂਦੇ ਹੁੰਦੇ ਵੀ ਮੈਂ ਤਾਂ ਬਹੁਤ ਹੈਲਥੀ ਖਾਂਦਾ ਜੀ, ਮੈਂ ਤਾਂ ਤੁਸੀਂ ਤਾਂ ਐਂ ਹੀ ਆ ਬਸ। ਉਹ ਸ਼ੋਅ ਆਫ, ਖਾਣੇ 'ਚ ਵੀ ਸ਼ੋਅ ਆਫ ਚੱਲ ਰਹੀ ਆ। ਖੈਰ ਸਾਡੇ ਨਾਲ ਜੇ ਐਸ ਜੌਹਲ ਜੁੜੇ ਨੇ ਅਤੇ ਉਹ ਮੈਨੂੰ ਕਹਿੰਦੇ ਨੇ, ਪਰਸਨਲ ਮੈਸੇਜ ਭੇਜਿਆ ਸੀ ਵੀ ਤੁਸੀਂ ਨਾਰਾਜ਼ ਹੋ ਜਾਂ ਜ਼ਿਆਦਾ ਬਿਜ਼ੀ, ਆਪਣਾ ਪਿਆਰ ਬਣੇ ਰਹਿ ਲੈ। ਐਸੀ ਗੱਲ ਕਿਹੜੀ ਹੈ ਜੀ, ਨਾਰਾਜ਼ ਕਿਉਂ, ਅਸੀਂ ਥੋੜ੍ਹਾ ਜਿਹਾ ਨਾ ਬਿਜ਼ੀ ਚੱਲ ਰਿਹਾ ਕੰਮ, ਇਸ ਕਰਕੇ ਤੁਹਾਡੇ ਵੀ ਕਹਿੰਦੇ ਮੇਰੇ ਵੀ ਔਟ ਟਾਈਮਿੰਗ ਹੈ, ਉਹਨਾਂ ਦੀ ਵੀ ਹੁਣ ਟਾਈਮ ਬਦਲਿਆ ਕਰਕੇ ਨਾ, ਕਹਿੰਦੇ ਮੈਂ ਪੋਡਕਾਸਟ ਸੁਣਾਂਗੇ। ਅਤੇ ਉਹ ਵੀ ਕਹਿੰਦੇ ਆ ਵੀ ਫਲਾਂ ਅਤੇ ਸਬਜ਼ੀਆਂ ਦਾ ਪੇਜ ਬਣਾ ਕੇ ਨਾ ਖੇਤੀ ਸੰਬੰਧੀ ਵੀਡੀਓ, ਜੇ ਤੁਸੀਂ ਰੂਟੀਨ ਖੇਤੀ ਕਰਦੇ ਹੋ ਤਾਂ ਮੰਡੀਕਰਨ ਕਿਵੇਂ ਹੋਵੇ ਇਸ ਬਾਰੇ ਵੀਡੀਓ ਬਣਾਓ ਅਤੇ ਪਾਓ। ਅਤੇ ਇਹਦੇ ਬਾਰੇ ਆਪਾਂ ਕਰਾਂਗੇ ਗੱਲ, ਅਸੀਂ ਸਮੇਂ ਸਮੇਂ ਸਿਰ ਮੈਂ ਪਾਉਂਦਾ ਰਹਿੰਦਾ, ਪਰ ਮੈਂ ਹਜੇ ਨਾ 1-2 ਪ੍ਰੋਜੈਕਟਸ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਚੱਲ ਰਿਹਾ। ਅਤੇ ਜ਼ਰੂਰ ਆਪਾਂ ਇਹਦੇ ਬਾਰੇ ਕੋਈ ਨਾ ਕੋਈ ਗੱਲ ਕਰਾਂਗੇ। ਅਤੇ ਫਾਰਮ 'ਤੇ ਬਹੁਤ ਸਾਰੇ ਸੱਜਣ ਮਿੱਤਰ ਆਉਂਦੇ ਵੀ ਨੇ, ਆਏ ਵੀ ਨੇ, ਅਤੇ ਉਹ ਵੀ ਸਬਜ਼ੀਆਂ ਬਾਰੇ ਪੁੱਛਦੇ ਰਹਿੰਦੇ ਨੇ, ਇਹ ਵੀ ਇੱਕ ਗੁੱਡ ਆਈਡੀਆ ਹੈ, ਅਤੇ ਆਪਾਂ ਜ਼ਰੂਰ ਕਰਾਂਗੇ ਇਹਦੇ ਬਾਰੇ ਗੱਲਬਾਤ। ਅਤੇ ਸੁਨੇਹਾਂ ਦੇ ਵਿੱਚ ਆਪਾਂ ਅੱਗੇ ਚੱਲੀਏ ਤਾਂ ਮਿੱਤਰ ਪਿਆਰੇ ਜਿਹੜੇ ਜੁੜੇ ਨੇ, ਜਗਵੀਰ ਸਿੰਘ ਢਿੱਲੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਸਾਡੇ ਨਾਲ ਸੁਖਜੀਵਨ ਸਿੰਘ ਜੀ, ਹਾਂਜੀ ਕਹਿੰਦੇ ਸਮਝ ਗਏ ਜੀ, ਥੈਂਕਸ ਹਾਂਜੀ। ਅਤੇ ਵਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁੱਡ ਵਰਕ ਜੀ, ਹੈਵ ਅ ਗ੍ਰੇਟ ਵੀਕਐਂਡ। ਤੁਹਾਨੂੰ ਵੀ ਜੀ ਵੀਕਐਂਡ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਤੁਹਾਡਾ ਵੀਕਐਂਡ ਵੀ ਐਨ ਚੜ੍ਹਦੀ ਕਲਾ ਵਾਲਾ ਹੋਵੇ। ਸੋ ਅਮਰੀਕ ਭਾਅ ਜੀ, ਇਸ ਤੋਂ ਬਾਅਦ
ਤੁਸੀਂ ਗੱਲ ਕਰ ਰਹੇ ਸੀ ਨਾ ਕਿ ਜਿਹੜੀਆਂ ਤਨਖਾਹਾਂ ਵਧਣੀਆਂ, ਲੋਕਾਂ ਦੀ ਆਮਦਨ ਵਧਣੀ ਆ, ਜੇ ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ 25 ਸਾਲਾਂ ਦਾ ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਹੈ ਨਾ, ਉਹ ਇਹ ਆ ਕਿ ਆਸਟ੍ਰੇਲੀਆ ਦੇ ਵਿੱਚ ਲੋਕਾਂ ਦੀ ਜਿਹੜੀ ਆਮਦਨ ਹੈ ਉਹ ਕਾਫੀ ਵਧੀ ਹੈ, ਅਤੇ ਪ੍ਰਾਈਸਿਸ ਜਿਹੜੀਆਂ ਨਾ ਕਾਫੀ ਚੀਜ਼ਾਂ ਦੀਆਂ ਬਹੁਤ ਜ਼ਿਆਦਾ ਘਟੀਆਂ ਆ, ਲੋਕਾਂ ਦੇ ਡਿਸਪੋਜ਼ੇਬਲ ਇਨਕਮ ਜ਼ਿਆਦਾ ਹੋ ਗਈ ਹੈ। ਪਹਿਲਾਂ ਪ੍ਰਾਈਸਿਸ, ਹੁਣ ਕੋਵਿਡ-19 ਨੇ ਜਿਹੜੀ ਆ ਕੇ ਨਾ ਲੋਕਾਂ ਦੀ ਡਿਸਪੋਜ਼ੇਬਲ ਇਨਕਮ 'ਚ ਹੋਰ ਵਾਧਾ ਕੀਤਾ ਆ, ਉਹ ਕਿ ਕਿਉਂਕਿ ਲੋਕਾਂ ਦੀ ਓਵਰਸੀਜ਼ ਯਾਤਰਾ ਬੰਦ ਕਰ ਦਿੱਤੀ ਆ, ਇੱਧਰ ਉੱਧਰ ਜਾਣਾ ਬੰਦ ਕਰ ਦਿੱਤਾ, ਫਾਲਤੂ ਦੀਆਂ ਜਿਹੜੀ ਚੀਜ਼ਾਂ ਕਰਦੇ ਸੀ ਉਹ ਬੰਦ ਕਰ ਦਿੱਤੀਆਂ, ਅਤੇ ਲੋਕਾਂ ਕੋਲ ਪੈਸਾ ਬਚਿਆ ਆ ਕਈ ਚੀਜ਼ਾਂ। ਮਤਲਬ ਜੇ ਤੁਸੀਂ ਦੇਖੋ ਨਾ, 25 ਸਾਲਾਂ ਦੇ ਵਿੱਚ ਜਿਹੜੀਆਂ ਪ੍ਰਾਈਸਿਸ, ਜਿਹੜੀ ਸਾਡੀ ਸਾਰੀ ਤਨਖਾਹ ਹੁੰਦੀ ਸੀ ਉੱਧਰੇ ਲੱਗ ਜਾਂਦੀ ਹੁੰਦੀ ਸੀ, ਜੇ ਤੁਸੀਂ ਇੱਕ TV ਲੈਣਾ ਹੁੰਦਾ ਸੀ
ਕਈ ਕਈ ਸਾਲ ਲੱਗ ਜਾਂਦੇ ਹੁੰਦੇ ਸੀ ਪੈਸੇ ਜੋੜਨ ਨੂੰ,
ਕਈ 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 ਸਾਲ ਲੱਗ ਜਾਂਦੇ ਸੀ ਪੈਸੇ ਜੋੜ ਕੇ ਲੈਣ ਦੇ ਲਈ। ਹੁਣ ਬੀ ਸੀ ਆਰ ਦਾ ਤਾਂ ਹੁਣ ਜਿੱਦਾਂ ਸੱਪ ਲੜਨਾ ਬੰਦ ਹੀ ਹੋ ਗਿਆ, ਉਹ ਤਾਂ ਹੁਣ ਚਾਹੀਦਾ ਹੀ ਨਹੀਂ ਹੈ। ਉਹ ਤਾਂ ਇੰਟਰਨੈਟ ਆ ਗਿਆ, ਜਿੱਦਾਂ ਫਿਲਮਾਂ ਹੁਣ ਔਨਲਾਈਨ ਫਿਲਮਾਂ ਆ ਗਈਆਂ, ਉਹ ਵੀ ਖਰਚਾ ਬਹੁਤ ਘੱਟ ਗਿਆ, ਸਸਤਾ ਬਹੁਤ ਹੋ ਗਿਆ। ਅੱਗੇ ਤੁਹਾਨੂੰ ਫਿਲਮਾਂ ਲਿਆ ਕੇ ਦੇਖਣੀਆਂ ਪੈਣੀਆਂ ਨੇ, ਬੀ ਸੀ ਆਰ ਲੈਣਾ ਪੈਂਦਾ ਹੁੰਦਾ ਸੀ, ਕਈ ਤਰ੍ਹਾਂ ਦੇ ਇੱਦਾਂ ਦੇ ਜਿਹੜੇ ਝਾਂਜਟ ਘੱਟ ਗਏ ਆ। ਕਾਰਾਂ ਦੀ ਪ੍ਰਾਈਸ ਦੇ ਵਿੱਚ ਅਮਨ ਦੀ ਬਹੁਤ ਜ਼ਿਆਦਾ ਫਰਕ ਪਿਆ। 25 ਸਾਲ ਦੇ ਵਿੱਚ ਕਾਰ ਦੀ ਪ੍ਰਾਈਸ ਬਿਲਕੁਲ ਹੀ ਨਹੀਂ ਵਧੀ, ਜਿੰਨੀ ਉਦੋਂ ਸੀ ਉਹ ਤੋਂ ਸਸਤੀਆਂ ਹੋਈਆਂ। ਅਤੇ ਕੁਆਲਿਟੀ ਦੇ ਵਿੱਚ ਜਿਹੜੀਆਂ ਕਾਰਾਂ ਹੈ ਨਾ, ਉਹ ਬਹੁਤ ਵਧੀਆ ਅੱਜ ਕੱਲ੍ਹ ਆਉਣੀਆਂ, ਉਹ ਖਰਾਬ ਹੀ ਨਹੀਂ ਹੁੰਦੀਆਂ। ਅੱਗੇ ਤੁਸੀਂ ਦੇਖਿਆ ਕਿ ਤੁਸੀਂ ਸੜਕਾਂ ਦੇ ਆਲੇ ਦੁਆਲੇ ਕਾਰਾਂ ਖਰਾਬ ਖੜੀਆਂ ਰਹਿੰਦੀਆਂ ਹੁੰਦੀਆਂ ਸੀ, NRMA ਦੇ ਖਰਚੇ ਬਹੁਤ ਹੁੰਦੇ ਸੀ,
ਹੁਣ ਹੁੰਦੇ ਹੀ ਨਹੀਂ।
ਅੱਜ ਕੱਲ੍ਹ ਉਹ ਇੰਸ਼ੋਰੈਂਸ ਜਿਹੜੀ ਰੋਡ ਸਰਵਿਸ ਅੱਗੇ ਬਹੁਤ ਹੁੰਦੀ ਸੀ, ਦੇਣੀ ਪੈਂਦੀ ਤੁਹਾਨੂੰ। ਹੁਣ ਤੁਸੀਂ ਕਾਰ ਲਓ, ਜਿਸ ਕੰਪਨੀ ਦੀ ਕਾਰ ਲੈਂਦੇ ਆ, ਉਹ ਜਿਸ ਵੇਲੇ ਤੁਹਾਡੀ ਸਾਲ ਬਾਅਦ ਸਰਵਿਸ ਕਰਦੇ ਆ, ਰੋਡ ਜਿਹੜਾ ਰੋਡ ਦਾ ਖਰਚਾ ਹੁੰਦਾ, ਜਿੱਦਾਂ ਰੋਡ ਟਰਾਂਸਪੋਰਟੇਸ਼ਨ ਦਾ ਜਾਂ ਰੋਡ ਇੰਸ਼ੋਰੈਂਸ ਹੁੰਦੀ, ਮੋਟਰ ਇੰਸ਼ੋਰੈਂਸ ਹੁੰਦੀ ਸੀ, ਉਹਦੇ ਵਿੱਚ ਕਵਰ ਆ, ਉਹ ਖਰਚੇ ਘੱਟ ਗਏ ਆ। ਅਤੇ ਕੱਪੜਾ ਜਿਹੜਾ ਅਮਨਦੀਪ ਬਹੁਤ ਜ਼ਿਆਦਾ ਸਸਤਾ ਹੋ ਗਿਆ ਹੈ ਪਹਿਲੇ ਨਾਲੋਂ। ਪਹਿਲਾਂ ਤੁਸੀਂ 1-2 ਕਮੀਜ਼ਾਂ ਲੈਣੀਆਂ ਹੁੰਦੀਆਂ ਸੀ ਨਾ, ਪੈਂਟ ਲੈਣੀ, ਉਹ ਵੀ ਪ੍ਰੋਜੈਕਟ ਹੁੰਦਾ ਸੀ ਕਿ ਮੈਂ ਅਗਲੀ ਤਨਖਾਹ ਤੋਂ 1 ਪੈਂਟ ਲੈਣੀ, ਉਸ ਤੋਂ ਬਾਅਦ ਤੁਸੀਂ ਝੱਗਾ ਲੈਣਾ, ਉਸ ਤੋਂ ਬਾਅਦ ਤੁਸੀਂ ਬਨੈਣ ਲੈਣੀ, ਇੱਦਾਂ ਦੇ ਖਰਚੇ ਨਾਪ ਤੋਲ ਕੇ ਕਰਨੇ ਪੈਂਦੇ ਹੁੰਦੇ ਸੀ। ਅੱਜ ਕੱਲ੍ਹ ਕੋਈ ਇੱਦਾਂ ਦਾ ਖਰਚਾ ਹੈ ਹੀ ਨਹੀਂ ਹੈ, ਜਦੋਂ ਸਸਤਾ ਹੀ ਬਹੁਤ ਹੈ। $2-4 ਦੀਆਂ ਸ਼ਰਟਾਂ, $10 ਦੀਆਂ ਸ਼ਰਟਾਂ ਆਮ ਮਿਲਦੀਆਂ ਆ,
ਸ਼ਰਟਾਂ ਦੀ ਤੁਸੀਂ ਗੱਲ ਕੀਤੀ, ਚੇਤਾ ਅਸੀਂ ਪਰਥ ਗਏ ਹੋਏ ਸੀ ਤੇ ਉੱਥੇ ਸਪੱਡ ਸ਼ੋਪ ਦੀ ਗੱਲ ਕੀਤੀ ਜਿੱਥੇ ਆਲੂ ਫ੍ਰੀ ਦੇ ਰਹੇ ਸੀ,
ਹਨਾ,
ਤੇ ਹਾਂ, ਤੇ ਐਂਟਰੀ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਵਰਕ ਵੀਅਰ ਹੈ, ਜਿਹੜੀ ਉਹ ਸੰਗਤਰੀਆਂ ਜਾਂ ਸ਼ਰਟਾਂ ਨਹੀਂ ਹੁੰਦੀਆਂ, ਕੋਟੀਆਂ ਸ਼ਰਟਾਂ ਫੁੱਲ ਸਲੀਵ, ਤੁਸੀਂ ਜਦੋਂ ਦੁਕਾਨ ਤੇ ਲੈਣ ਜਾਂਦੇ ਹੋ ਕਿਸੇ ਵੀ ਮਤਲਬ ਸ਼ੋਪ ਦੇ ਉੱਤੇ ਵਰਕ ਵੀਅਰ, ਤਾਂ ਉਹ ਮੇਰਾ ਖਿਆਲ $35-40 ਤੋਂ ਘੱਟ ਨਹੀਂ ਸੀ ਜਿਹੜੀ ਕੁਆਲਿਟੀ ਉਹ ਦੇ ਰਹੇ ਸੀ, ਹਨਾ। ਕਿਉਂਕਿ ਮੈਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ, ਮੈਂ ਇੱਥੇ ਲੈ ਕੇ ਆਇਆ ਤੇ ਮੈਂ ਆਪਣੇ ਬੇਟਿਆਂ ਨੂੰ ਪੁੱਛਿਆ, ਮੈਂ ਕਿਹਾ ਮੈਂ ਲੈ ਕੇ ਆਇਆ, ਦੱਸੋ ਕਿੰਨੇ ਕੁ ਦੀ ਹੋਊਗੀ? ਉਹ ਕਹਿੰਦੇ ਡੈਡ 35 or 39.99 ਸਮਥਿੰਗ ਲਾਈਕ ਦੈਟ, ਹਨਾ। ਮੈਂ ਕਿਹਾ ਅੱਛਾ, ਮੈਂ ਹੱਸਣ ਲੱਗ ਪਿਆ, ਕਹਿੰਦੇ ਕਿੰਨੇ ਦੀ ਲੈ ਕੇ ਆਏ ਆ, ਮਹਿੰਗੀ ਮਿਲੀ? ਮੈਂ ਕਿਹਾ ਨਹੀਂ ਨਹੀਂ, ਮਹਿੰਗੀ ਨਹੀਂ ਮਿਲੀ, ਮੈਂ ਕਿਹਾ ਮੈਂ 499 ਨੂੰ ਲੈ ਕੇ। ਕਹਿੰਦੇ ਓ ਮਾਈ ਗੋਡ, ਕਹਿੰਦੇ 499 ਫਿਰ ਤਾਂ ਤੁਸੀਂ ਟੱਚ ਹੀ ਲੈ ਆਉਣਾ ਸੀ ਭਰ ਕੇ। ਮੈਂ ਕਿਹਾ ਮੈਂ ਤੁਹਾਡਾ ਬਾਪ ਹੈ, ਮੈਂ ਪਹਿਲਾਂ ਹੀ ਲੈ ਆਇਆ, ਮੈਂ ਆਏ ਆਲਰੇਡੀ ਡਨ ਦੈਟ, ਹਨਾ। ਕਿਉਂਕਿ ਮੈਂ ਮੇਰੇ ਕੋਲ ਸਮਾਨ ਦੀ ਸੀਗੀ ਪ੍ਰੋਵਿਜ਼ਨ, ਜਾਂਦੇ ਹੋਏ ਮੈਂ ਕਿਤਾਬਾਂ ਲੈ ਗਿਆ ਸੀ, ਉਹ ਫਿਰ ਮੈਂ ਗਿਆਨ ਖਾਲੀ ਕਰਕੇ ਆਪਣੇ ਟੱਚੀ ਚੋਂ, ਉਹ ਫਿਰ ਪਹਿਲਾਂ ਤਾਂ ਜਦੋਂ ਆਲੂਆਂ ਦੇ ਸੈਕਸ਼ਨ 'ਚ ਪਹੁੰਚਿਆ ਤਾਂ ਫ੍ਰੀ ਆਲੂ ਸੀਗੇ। ਫਿਰ ਮੈਂ ਫੋਨ ਕੀਤਾ ਘਰੇ, ਮੰਮੀ ਨੂੰ ਵੀ ਕੀਤਾ, ਮੈਂ ਕਿਹਾ ਆਹ ਦੇਖੋ ਜੀ ਫ੍ਰੀ ਆਲੂ। ਕਹਿੰਦੇ ਤੇਰੀ ਹੁਣ ਕਿਤਾਬਾਂ ਦਾ 15-20 ਕਿਲੋ ਭਾਰ ਘੱਟ ਗਿਆ, ਤੂੰ ਆਲੂ ਹੀ ਲਿਆ ਹੁਣ 15-20 ਕਿਲੋ, ਹਨਾ। ਫਿਰ ਮੈਂ ਆਈਡੀਆ ਫਿਰ ਬਣਾ ਲਿਆ ਤੁਹਾਡੇ ਘਰੋਂ ਵੀ ਫੋਨ ਆ ਗਿਆ। ਫਿਰ ਜਦੋਂ ਸ਼ਰਟਾਂ ਦਾ ਆਇਆ, ਫਿਰ ਮੈਂ ਕਿਹਾ ਚਲੋ ਛੱਡੋ, ਆਲੂ ਦਾ ਉੱਥੇ ਆਪਾਂ ਲਾ ਹੀ ਲਵਾਂਗੇ, ਆਪਾਂ ਸ਼ਰਟਾਂ ਲੈ ਚੱਲਦੇ, ਮੈਂ 15-20 ਸਾਨੂੰ ਕੰਮ 'ਤੇ ਚਾਹੀਦੀਆਂ ਸੀ, ਮੈਂ ਉਹ ਲਿਆ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਮਤਲਬ ਦੇਖੋ $40 ਦੀ ਸ਼ਰਟ ਆ, ਹੁਣ $4-5 ਨੂੰ ਵੀ ਮਿਲ ਰਹੀ ਆ। ਸੋ ਇਹ ਜਿਹੜੀ ਪ੍ਰੋਡਕਸ਼ਨ ਹੀ ਇੰਨੀ ਹੋ ਰਹੀ ਆ, ਮਟੀਰੀਅਲ ਇੰਨਾ ਹੀ ਆਲੇ ਦੁਆਲੇ ਫਲੋਟ ਕਰ ਰਿਹਾ ਕਿ ਉਹ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ, ਪਰ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹਾਂ।
ਥੋੜ੍ਹੀਆਂ ਮਹਿੰਗੀਆਂ ਹੋਈਆਂ, ਬਹੁਤ ਜ਼ਿਆਦਾ ਮਹਿੰਗੀਆਂ ਨਹੀਂ ਹੋਈਆਂ ਮਨਦੀਪ ਜੀ। ਉਦੋਂ ਜਿਹੜਾ 1996 ਦੇ ਵਿੱਚ ਜਦੋਂ ਅਸੀਂ ਆਏ ਹਾਂ, ਜਿਹੜਾ ਮੈਕਡੋਨਲ ਦਾ ਪੈਕੇਜ ਮਿਲਦਾ ਹੁੰਦਾ ਸੀ ਉਹ $4-5 ਦਾ ਹੁੰਦਾ ਸੀ, ਹੁਣ ਉਹ $9-10 ਦਾ ਹੋਇਆ, ਡਬਲ ਹੋਇਆ। ਅਤੇ ਜਿਹੜੀਆਂ ਪੈਟਰੋਲ ਪ੍ਰਾਈਸਿਸ ਜਾਂ ਡੀਜ਼ਲ ਪ੍ਰਾਈਸਿਸ ਜਾਂ ਇਹ ਵੀ ਡਬਲ ਹੋਈਆਂ, ਬਹੁਤ ਜ਼ਿਆਦਾ ਇਹਦੇ ਇਹਨਾਂ ਟ੍ਰਿਪਲ ਹੋ ਗਈਆਂ, 3-4 ਗੁਣਾ ਹੋ ਗਈਆਂ, ਇੱਦਾਂ ਨਹੀਂ ਹੋਈਆਂ। ਹਿੰਦੁਸਤਾਨ ਦੇ ਵਿੱਚ ਵੀ 1996 ਦੇ ਵਿੱਚ ਪੈਟਰੋਲ ਦੀ ਪ੍ਰਾਈਸ 35 ਰੁਪਈਏ ਲੀਟਰ ਸੀ, ਉੱਥੇ ਵੀ 2.5 ਗੁਣਾ ਹੀ ਵਧੀਆ ਜਿੰਨੀ ਕਿ ਇੰਟਰਨੈਸ਼ਨਲ ਮਾਰਕੀਟ ਵਧੀਆ। ਉੱਥੇ ਵੀ ਬਹੁਤ ਜ਼ਿਆਦਾ ਇੱਦਾਂ ਪ੍ਰਾਈਸ ਇੰਨੀ ਨਹੀਂ ਹੋ ਗਈ ਵੀ 200-300 ਦਾ ਲੀਟਰ ਹੋ ਗਿਆ। ਅਤੇ 2005 ਦੇ ਦੁਆਲੇ ਇੱਦਾਂ ਲੱਗਦਾ ਹੁੰਦਾ ਸੀ ਜਿੱਦਾਂ ਪੈਟਰੋਲ ਦੀ ਪ੍ਰਾਈਸ ਨਾ 10 ਲੀਟਰ ਅਗਲੇ 10 ਸਾਲ ਦੇ ਵਿੱਚ $10 ਦੀ ਲੀਟਰ ਹੋ ਜਾਣੀ, ਪਰ ਇੱਦਾਂ ਹੋਇਆ ਨਹੀਂ, ਉਹ ਪ੍ਰਾਈਸਿਸ ਕਾਫੀ ਘਟੀਆਂ ਆ। ਹੁਣ ਕਈ ਪੈਟਰੋਲ ਪੰਪ 'ਤੇ ਜਿੱਦਾਂ ਜਿਹੜੀਆਂ ਬੜਬੜੀਆਂ ਕੰਪਨੀਆਂ ਦੀਆਂ ਜਿਹੜੀ ਪੈਟਰੋਲ ਦੀਆਂ ਆਊਟਲੈਟਸ ਆ, ਉੱਥੇ ਤਾਂ ਕਈ ਵਾਰ $1 ਤੋਂ ਵੀ ਘੱਟ ਪੈਟਰੋਲ ਅੱਜ ਕੱਲ੍ਹ ਮਿਲ ਜਾਂਦਾ ਆ ਨਾ। ਅਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜੇ ਜੀਵਨ ਦੇ ਵਿੱਚ ਜੇ ਤੁਸੀਂ ਪੋਜ਼ਿਟਿਵਲੀ ਦੇਖਦੇ ਆ ਨਾ, ਸੁਖਾਲ ਜ਼ਿਆਦਾ ਆਇਆ ਆ। ਅਤੇ ਪਹਿਲਾਂ ਜਿਹੜਾ ਜੀਵਨ ਜਿਸ ਜੀਵਨ ਦੀ ਅਸੀਂ ਕਲਪਨਾ ਕਰਕੇ ਸ਼ੇਖੀਆਂ ਮਾਰਦੇ ਰਹਿੰਦੇ ਉਹ ਬਹੁਤ ਵਧੀਆ ਜੀਵਨ ਹੁੰਦਾ ਸੀ ਪਰ ਇੰਨਾ ਵਧੀਆ ਨਹੀਂ ਸੀ ਉਹ ਇਸ ਲਈ ਵਧੀਆ ਲੱਗਦਾ ਹੈ ਉਹ ਬੀਤ ਗਿਆ ਹੈ ਸਮਾਂ ਆ ਬੀਤ ਗਿਆ ਸਮਾਂ ਵੈਸੇ ਤੁਹਾਨੂੰ ਚੰਗਾ ਲੱਗਦਾ ਆ ਲੇਕਿਨ ਜੇ ਤੁਸੀਂ ਆਪਣੀਆਂ ਨਾ ਥੋੜ੍ਹੇ ਜਿਹੇ ਪੋਜ਼ਿਟਿਵ ਹੋ ਕੇ ਦੇਖੋ ਅੱਖਾਂ ਖੋਲ੍ਹ ਕੇ ਦੇਖੋ ਸਖਾਲਾ ਜੀਵਨ ਹੁਣ ਦਾ ਆ ਨਾ ਕਿ ਪਹਿਲਾਂ ਵਾਲਾ ਸੀ ਇਨਜਸਟਿਸ ਵੀ ਪਹਿਲਾਂ ਨਾ ਅਮਨਦੀਪ ਜੇ ਤੁਸੀਂ ਦੇਖੋ ਕਿਸੇ ਵੇਲੇ ਡੀਟੇਲ ਵਿੱਚ ਗੱਲ ਕਰਾਂਗੇ ਕਿ ਪਹਿਲੇ ਜ਼ਮਾਨੇ ਵਿੱਚ ਇਨਜਸਟਿਸ ਕਿੰਨਾ ਹੁੰਦਾ ਸੀ ਤੇ ਹੁਣ ਇਨਜਸਟਿਸ ਦੇ ਵਿੱਚ ਵੀ ਕਾਫੀ ਕਮੀ ਆਈ ਹੈ ਅਮਨਦੀਪ
ਇਨਜਸਟਿਸ
ਦੇ ਵਿੱਚ ਵੀ ਇੱਥੇ ਵੀ ਸਾਰੇ ਵੀ
ਪਰ ਚਾਲ ਸਾਹਿਬ ਕਹਿੰਦੇ ਨੇ ਕਿ ਕਾਫੀ ਪ੍ਰਾਈਸਿਸ ਘਰਾਂ ਦੀਆਂ ਬਹੁਤ ਵਧੀਆ ਅਨਫੋਰਡੇਬਲ ਹੋ ਗਿਆ ਇਹਦੇ ਬਾਰੇ ਤੁਹਾਡੇ ਕੀ ਰਾਏ ਹੈ
ਹਾਂਜੀ ਇਨਫਲੇਟਡ ਪ੍ਰਾਈਸ ਕੁਝ ਸ਼ਹਿਰਾਂ ਦੇ ਵਿੱਚ ਪ੍ਰਾਈਸਿਸ ਵਧੀਆ ਜਿੱਦਾਂ ਮੈਲਬੋਰਨ ਦੇ ਵਿੱਚ ਪ੍ਰਾਈਸਿਸ ਵਧੀਆ ਆ ਤੇ ਸਿਡਨੀ ਦੇ ਵਿੱਚ ਪ੍ਰਾਈਸਿਸ ਵਧੀਆ ਲੇਕਿਨ ਦੂਜੇ ਜਿਹੜੇ ਸ਼ਹਿਰ ਹੈ ਜਿੱਦਾਂ ਐਡੀਲੇਡ ਆ ਪਰਥ ਆ ਬ੍ਰਿਸਬੇਨ ਆ ਹੋਰ ਜਿਹੜੇ ਰੀਜਨਲ ਇਲਾਕਿਆਂ ਦੇ ਉੱਥੇ ਕੋਈ ਪ੍ਰਾਈਸਿਸ ਜ਼ਿਆਦਾ ਨਹੀਂ ਵਧੀਆ ਐਡੀਲੇਡ ਦੇ ਵਿੱਚ 2008 ਦੇ ਵਿੱਚ ਜਿੰਨੀਆਂ ਪ੍ਰਾਈਸਿਸ ਸੀਆਂ ਅੱਜ ਕੱਲ੍ਹ ਵੀ ਲਗਭਗ ਉਨੀਆਂ ਪ੍ਰਾਈਸਿਸ ਹੀ ਐਡੀਲੇਡ ਦੇ ਵਿੱਚ ਆ ਤੇ ਉਹੀ ਹਾਲਾਤ ਜਿਹੜੇ ਆ ਵੈਸਟਰਨ ਆਸਟ੍ਰੇਲੀਆ ਵਿੱਚ ਥੋੜੀਆਂ ਪ੍ਰਾਈਸਿਸ ਵਧੀਆ ਸੀਆਂ 2005 ਦੇ ਕਰੀਬ ਘਰਾਂ ਦੀਆਂ ਕਾਫੀ ਲੇਕਿਨ ਉਹ ਹੁਣ ਕਾਫੀ ਕੰਟਰੋਲ ਦੇ ਵਿੱਚ ਆ ਲੇਕਿਨ ਸਿਡਨੀ ਅਤੇ ਮੈਲਬੋਰਨ ਦੇ ਵਿੱਚ ਇਨਫਲੇਟਡ ਪ੍ਰਾਈਸ ਆ ਜੇ ਤੁਸੀਂ ਹਿੰਦੁਸਤਾਨ ਦੀ ਪ੍ਰਾਈਸ ਦੇਖੋ ਘਰਾਂ ਦੀਆਂ 2005 2007 2012 ਤੱਕ ਘਰਾਂ ਨੂੰ ਅੱਗ ਲੱਗੀ ਹੋਈ ਸੀ ਇੰਨੀਆਂ ਪ੍ਰਾਈਸਿਸ ਜ਼ਿਆਦਾ ਵੱਧ ਰਹੀਆਂ ਸੀਆਂ ਇਨਫਲੇਟਡ ਸੀਆਂ ਜਲੰਧਰ ਦੇ ਵਿੱਚ ਪਟਿਆਲੇ ਦੇ ਵਿੱਚ ਦਿੱਲੀ ਦੇ ਵਿੱਚ ਅੱਜ ਕੱਲ੍ਹ ਪੰਜਾਬ ਵਿੱਚ ਦਿੱਲੀ ਵਿੱਚ ਹੋਰ ਵੱਡੇ ਸ਼ਹਿਰਾਂ ਵਿੱਚ ਘਰਾਂ ਨੂੰ ਕੋਈ ਪੁੱਛਦਾ ਹੀ ਨਹੀਂ ਇਸੇ ਤਰ੍ਹਾਂ ਐਗਰੀਕਲਚਰ ਦੀ ਜਿਹੜੇ ਲੈਂਡ ਦੀ ਪ੍ਰਾਈਸਿਸ ਹੈ ਨਾ ਇਹਨਾਂ ਨੂੰ ਅੱਗ ਲਾਈ ਕਾਰਪੋਰੇਟ ਨੂੰ ਜਿਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਕਾਰਪੋਰੇਟ ਸੈਕਟਰ ਨੂੰ ਕਾਰਪੋਰੇਟ ਸੈਕਟਰ ਨੇ 2005 ਤੋਂ ਲੈ ਕੇ 2016 ਤੱਕ ਇੰਨੇ ਮੋਲਸ ਵਗੈਰਾ ਬਣਾਏ ਇੰਨਾ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ ਕਿ ਉਹਨਾਂ ਨੇ ਇਨਫਲੇਟ ਕਰ ਦਿੱਤੀਆਂ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਆ ਕਰੋੜਾਂ ਅਰਬਾਂ ਰੁਪਏ ਉਹਨਾਂ ਕੋਲ ਪਏ ਆ ਉਹ ਪ੍ਰਾਈਸਿਸ ਨੂੰ ਇਨਫਲੇਟ ਕਰਕੇ ਉਹਨਾਂ ਨੇ ਕਿਸਾਨਾਂ ਤੋਂ ਲੈ ਲਈਆਂ ਜ਼ਮੀਨ ਖੋਹ ਲਈ ਇੱਕ ਤਰ੍ਹਾਂ ਦੇ ਨਾਲ ਜ਼ਮੀਨ ਖੋਈ ਉਦੋਂ ਸੀ ਜਦੋਂ ਪ੍ਰਾਈਸਿਸ ਨੂੰ ਉਹਨੇ ਵਧਾਇਆ ਜਿਸ ਵੇਲੇ ਪ੍ਰਾਈਸਿਸ ਤੁਹਾਡੀ ਕਿਸੇ ਚੀਜ਼ ਦੀ ਵੱਧ ਜਾਂਦੀ ਆ ਕਈ ਗੁਣਾ ਤੁਹਾਨੂੰ ਪ੍ਰਾਈਸ ਮਿਲਦੀ ਆ ਕਰੋੜਾਂ ਦੇ ਵਿੱਚ ਤੁਸੀਂ ਕਹਿੰਦੇ ਯਾਰ ਛੱਡੋ ਇਹਨੂੰ ਵੇਚ ਦਿਓ ਹੋਰ ਕਿਤੇ ਜਾ ਕੇ ਲੈ ਲੈਂਦੇ ਆ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਪ੍ਰਾਈਸਿਸ ਨੂੰ ਇੰਨਾ ਵਧਾ ਦਿੱਤਾ ਉਸ ਸਮੇਂ ਦੇ ਵਿੱਚ ਕਿ ਤੁਸੀਂ ਉਹਨੂੰ ਵੇਚਣ ਦੇ ਲਈ ਮਜਬੂਰ ਹੋ ਜਾਂਦੇ ਆ ਮਜਬੂਰ ਨਹੀਂ ਹੋ ਜਾਂਦੇ ਆ ਲਲਚਾ ਜਾਂਦੇ ਆ ਲਾਲਚ ਵਿੱਚ ਆ ਕੇ ਲੋਕਾਂ ਨੇ ਆਪਣੇ ਪ੍ਰਾਈਸਿਸ ਆਪਣੇ ਘਰ ਵੀ ਵੇਚੇ ਆਪਣੀਆਂ ਜ਼ਮੀਨਾਂ ਵੀ ਵੇਚੀਆਂ ਮੈਂ ਤਾਂ ਹੁਣ ਸ਼ਾਬਾਸ਼ੀ ਦੇਵਾਂਗੇ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ ਜਿਹਨਾਂ ਨੇ ਪ੍ਰਾਈਸਿਸ ਨੂੰ ਘਰਾਂ ਦੀਆਂ ਪ੍ਰਾਈਸਿਸ ਨੂੰ ਜ਼ਮੀਨ ਦੀਆਂ ਪ੍ਰਾਈਸਿਸ ਨੂੰ ਡਾਊਨ ਕੀਤੀਆਂ ਆ ਘੱਟ ਕੀਤੀਆਂ ਤਾਂ ਕਿ ਉਹ ਜ਼ਮੀਨ ਦੇ ਨਾਲ ਜੋੜੇ ਰਹਿਣ ਅਮਨਦੀਪ ਤੁਸੀਂ ਵੀ ਥੋੜ੍ਹੇ ਜਿਹੇ ਖੁਲਾਸੇ ਕਰੋ ਇਸ ਬਾਰੇ
ਹਾਂਜੀ ਜ਼ਮੀਨਾਂ ਦਾ ਦੇਖੋ ਇੰਡੀਆ ਦੇ ਵਿੱਚ ਜਿਹੜਾ ਪ੍ਰੋਪਰਟੀ ਬਬਲ ਟੁੱਟਿਆ ਪਹਿਲਾਂ ਇਨਫਲੇਟ ਕੀਤਾ ਸੀ ਜਿਹੜਾ ਜਾਅਲੀ ਪੈਸਾ ਆ ਰਿਹਾ ਸੀ ਵਿੱਚ ਇੰਡੀਆ ਦਾ ਜਾਅਲੀ ਪੈਸਾ ਆ ਰਿਹਾ ਸੀ ਜਿਹੜੇ ਦੋ ਨੰਬਰ ਦਾ ਪੈਸਾ ਬਲੈਕ ਦਾ ਪੈਸਾ ਜਿਹੜਾ ਇਨਫਲੇਟ ਕਰ ਰਿਹਾ ਸੀਗਾ ਫਿਰ NRI ਜਿਹੜੇ ਆ ਉਹ ਇੱਥੋਂ ਪੈਸਾ ਚੱਕ ਕੇ ਇੰਡੀਆ ਪ੍ਰੋਪਰਟੀਆਂ ਖਰੀਦੀ ਜਾ ਰਹੇ ਸੀ ਫਲੈਟ ਖਰੀਦੇ ਲੈ ਵੀ ਭਾਅ ਵਧਣਾ ਵਾ ਉਹ ਇੱਕ ਆਰਟੀਫਿਸ਼ੀਅਲ ਸੀਗਾ ਅਤੇ ਉਹ ਬਬਲ ਟੁੱਟ ਗਈ ਪਰ ਹੁਣ ਇੰਡੀਆ ਦੇ ਲੋਕ ਅਸੀਂ ਜਾ ਕੇ ਦੇਖ ਕੇ ਆਏ ਹਾਂ ਉਹ ਕਹਿੰਦੇ ਵੀ ਹੁਣ ਅਫੋਰਡੇਬਲ ਹੋ ਗਏ ਆ ਉਹ ਖਰੀਦ ਸਕਦੇ ਆ ਜਿਹੜੇ ਜੋਬਾਂ ਵਾਲੇ ਨੇ ਉਹ ਸੇਵਿੰਗ ਕਰ ਸਕਦੇ ਨੇ ਕਰਕੇ ਥੋੜ੍ਹਾ ਬਹੁਤਾ ਪਲਾਟ ਖਰੀਦਦੇ ਫਿਰ ਹੌਲੀ ਹੌਲੀ ਘਰ ਬਣਾਉਂਦੇ ਇਹ ਹੈਗੀ ਹੈ ਜਿਹੜੀ ਨੋਰਮਲ ਗੱਲਾਂ ਹੈ ਨਾ ਪਰ ਜਿਹੜੇ ਹੁਣ ਇੱਥੇ ਵੀ ਆ ਬਲਗੁਲਗੇ ਵਿੱਚ ਅਸੀਂ ਸੁਣਦੇ ਹਾਂ ਵੀ 3-4.5 ਲੱਖ ਦਾ ਪਲਾਟ ਵੀ ਵਿਕ ਰਿਹਾ ਆ ਹੈ ਨਾ ਸਾਡੇ ਲਾਗੇ ਆ ਇੱਥੇ ਵੀ ਇੱਦਾਂ ਵਿਕ ਰਿਹਾ ਹੁਣ ਪਰਥ ਦੇ ਵਿੱਚ ਜਾ ਕੇ ਅਸੀਂ ਦੇਖੇ ਉੱਥੇ 1.5 ਲੱਖ ਨੂੰ ਵੀ ਆ 2.25 ਲੱਖ ਨੂੰ ਵੀ ਆ ਹੁਣ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਬ੍ਰਿਸਬੇਨ ਦੇ ਵਿੱਚ ਵੀ ਬਹੁਤ ਰੇਟ ਵਧੇ ਨੇ ਸੋ ਕਈ ਸ਼ਹਿਰਾਂ ਦੇ ਵਿੱਚ ਜਿਹੜੇ ਰੇਟ ਆ ਜਿੱਦਾਂ ਐਡਲੇਡ ਹੋ ਗਿਆ ਪਰਥ ਹੋ ਗਿਆ ਉੱਥੇ ਬਹੁਤ ਅਫੋਰਡੇਬਲ ਹੈ ਸ਼ਾਇਦ ਮਾਈਗ੍ਰੇਸ਼ਨ ਵੀ ਉੱਥੇ ਨੂੰ ਤਾਂ ਜ਼ਿਆਦਾ ਹੋ ਰਹੀ ਹੈ ਪਰ ਇਨ ਦਾ ਐਂਡ ਰਿਲੀਜ਼ ਉਸ ਹਿਸਾਬ ਨਾਲ ਕਰਦੇ ਨੇ ਕਿ ਡਿਮਾਂਡ ਜ਼ਿਆਦਾ ਹੁੰਦੀ ਹੈ ਅਤੇ ਰਿਲੀਜ਼ ਥਾਂ ਘੱਟ ਕਰਦੇ ਨੇ ਇੰਡੀਆ ਦੇ ਵਿੱਚ ਜਿਹੜੇ ਕਾਫੀ ਹੁਣ ਥਾਂ ਅਵੇਲੇਬਲ ਨੇ ਪਲਾਟ ਖਾਲੀ ਪਏ ਨੇ ਵਿਕਦੇ ਨਹੀਂ ਹੈਗੇ ਸੇਲ ਹੀ ਨਹੀਂ ਹੋ ਰਹੀ ਸੋ ਉਹਨਾਂ ਦੇ ਰੇਟ ਜਿਹੜੇ ਕਾਫੀ ਡਾਊਨ ਹੈ ਖੈਰ ਇਹ ਗੱਲ ਆਪਾਂ ਮਤਲਬ ਕਾਫੀ ਹੁਣ ਮੇਰਾ ਖਿਆਲ ਆਪਾਂ ਕਰ ਲਈ ਹੈ ਅਤੇ ਇਹਦੇ ਵਿੱਚ ਜੇਕਰ ਹੋਰ ਕੋਈ ਵਾਧਾ ਕਰਨਾ ਚਾਹੁੰਦਾ ਤਾਂ ਕਰ ਸਕਦੇ ਨੇ ਸਾਡੇ ਨਾਲ ਅਜਮੇਰ ਸਿੰਘ ਵੀ ਜੁੜਦੇ ਉਹਨਾਂ ਦੇ ਵੀ ਅਸੀਂ ਕਰਦੇ ਹਾਂ ਮੈਸੇਜ ਥੋੜ੍ਹੀ ਦੇਰ ਬਾਅਦ ਸੁਖਵਿੰਦਰ ਸੌਂਧ ਭਾਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਰਮਨਦੀਪ ਅਟਵਾਲ ਰੈਨਮਾਰਕ ਤੋਂ ਸਾਰਾ ਪਰਿਵਾਰ ਜੁੜਿਆ ਹੋਇਆ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਅਮਰੀਕ ਭਾਜੀ ਇਹ ਤਾਂ ਸੀਗੀਆਂ ਮਤਲਬ ਆਪਾਂ ਅਫੋਰਡੇਬਿਲਟੀ ਦੀ ਗੱਲ ਅਤੇ ਹੁਣ ਪਹਿਲਾਂ ਵੀ ਮੈਂ ਚਾਲ ਸਾਹਿਬ ਨੂੰ ਪੁੱਛਿਆ ਸੀ ਵੀ ਜਿਹੜੇ ਰਿਜ਼ਲਟ ਆਉਣੇ ਆ ਇਲੈਕਸ਼ਨਾਂ ਦੇ ਉਹਦੇ ਵਿੱਚ ਫਿਰ EVM ਦਾ ਰੌਲਾ ਹੁਣ ਪਾ ਲਈਏ ਜਾਂ ਫਿਰ ਬਾਅਦ ਚੋਂ ਪਾਈਏ BJP ਦੇ
ਹੁਣੇ ਪਾ ਲਓ
ਹੁਣ ਜਿਹੜਾ ਮੈਨੂੰ ਭਾਜੀ ਇਹ ਇਹ ਨਾ ਗੱਲ ਦੇਖੋ ਆਉਣੀ ਆ, ਤੁਹਾਡੇ ਸਾਹਮਣੇ ਆ ਜਾਣੀ ਆ। ਜਿਹੜਾ ਕਿਸਾਨ ਮੋਰਚਾ ਆ, ਪਤਾ ਨਹੀਂ ਉਹਦਾ ਕਿੱਧਰ ਨੂੰ ਕੀ ਲੱਗਣਾ, ਨੋ ਬਡੀ ਨੋਜ਼। ਉਹ ਜਾਂ ਉਹ ਲੀਡਰ ਜਾਣਦੇ ਹੋਣਗੇ ਜਾਂ ਬੀਜੇਪੀ ਜਾਣਦੇ ਹੋਣਗੇ, ਕਿਉਂਕਿ ਆਮ ਲੋਕਾਂ ਦਾ ਤਾਂ ਹੁਣ ਵਿੱਚੋਂ ਕੰਮ ਖਰਾਬ ਹੀ ਆ। ਉੱਥੇ ਕਾਫੀ ਜਿਹੜੇ ਸਾੜ ਫੂਕ ਹੋ ਰਹੀ ਆ, ਇੱਕ ਮੌਤ ਵੀ ਹੋਈ ਆ, ਹੋਰ ਟੈਂਟ ਵੀ ਜਲ ਗਏ ਨੇ, ਇਹ ਵੀ ਰੌਲਾ ਪਾਇਆ ਜਾ ਰਿਹਾ, ਪਾਣੀ ਬੰਦ ਕਰਤਾ, ਬਹੁਤ ਸਾਰੀਆਂ ਅਫਵਾਹਾਂ ਵੀ ਫੈਲ ਰਹੀਆਂ ਨੇ। ਪਾਣੀ ਬੰਦ ਨਹੀਂ ਕੀਤਾ ਕਿਸੇ ਨੇ ਵੀ, ਇਹ ਫੈਕਟ ਹੈ। ਔਰ ਬਹੁਤ ਸਾਰਾ ਜਿਹੜਾ ਪ੍ਰੋਪੋਗੈਂਡਾ ਉਹ ਚੱਲ ਰਿਹਾ ਆ। ਪਰ ਹੁਣ ਮੀਡੀਆ ਨੇ ਵੀ ਕਵਰੇਜ ਬੰਦ ਕਰਤੀ ਆ, ਦੀਪ ਸਿੱਧੂ ਨੂੰ ਜ਼ਮਾਨਤ ਉਹਦੀ ਹੋ ਗਈ ਆ, ਅਤੇ ਹੁਣੇ ਖਬਰ ਆਈ ਸੀਗੀ ਵੀ ਜਗਤਾਰ ਜੌਹਲ ਜਿਹੜਾ ਕਿ ਇੰਗਲੈਂਡ ਦਾ ਵਸਨੀਕ ਹੈ, ਜਿਹੜਾ ਪਿਛਲੇ ਬਹੁਤ ਸਮੇਂ ਤੋਂ ਡੇਢ ਦੋ ਸਾਲ ਤੋਂ ਹੀ ਗ੍ਰਿਫਤਾਰ ਕੀਤਾ ਗਿਆ, ਉੱਤੇ ਕੇਸ ਚੱਲ ਰਹੇ ਨੇ, ਅਤੇ ਉਹਨੂੰ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹੁਣ ਇਹ ਇੱਧਰਲੀਆਂ ਖਬਰਾਂ ਨੇ, ਪਰ ਹੁਣ ਜਿਹੜੀ ਖਬਰ ਇਹ ਆ ਰਹੀ ਹੈ ਕਿ ਅਗਰ ਬੰਗਾਲ ਜਾਂ ਇਹਨਾਂ ਸਟੇਟਾਂ ਦੇ ਵਿੱਚ ਬੀਜੇਪੀ ਜਿੱਤਦੀ ਆ ਜਾਂ ਉਹਨਾਂ ਦਾ ਮਾਰਜਨ ਵੱਧਦਾ ਆ, ਤਾਂ ਕਹਿੰਦੇ ਵੀ ਕਿਸਾਨਾਂ ਦਾ ਚਲੋ ਕੋਈ ਗੱਲ ਬਾਅਦ ਚੋਂ ਕਰਾਂਗੇ, ਫਿਰ ਪਹਿਲਾਂ EVM ਆਪਾਂ ਬੰਦ ਕਰਾਉਣੀ ਆ, ਵੀ ਇਹ ਇੱਦਾਂ ਜਿੱਤਣੀ ਨਹੀਂ ਚਾਹੀਦੀ, ਇਹ ਪਾਰਟੀ ਨਹੀਂ ਜਿੱਤਣੀ ਚਾਹੀਦੀ, ਅਤੇ ਆਪਾਂ EVM 'ਚ ਘਪਲਾ ਆ, ਅਤੇ ਉਹ ਹੁਣ ਪਹਿਲਾਂ ਹੀ ਤਿਆਰ ਕਰੀ ਬੈਠੇ ਆ ਵੀ ਅਗਲਾ ਜਿਹੜਾ ਮੋਰਚਾ ਨਾ ਕਿਸਾਨ ਮੋਰਚਾ ਤਾਂ ਵੀ ਆਪਾਂ ਸਾਈਡ 'ਤੇ ਰੱਖਾਂਗੇ, ਪਰ EVM ਦਾ ਲਾਵਾਂਗੇ ਮੋਰਚਾ। ਇਹਦੇ ਵਿੱਚ ਦੱਸੋ ਵੀ ਕਿੰਨਾ ਕੁ ਭਾਜੀ ਸੱਚ ਹੈ, ਅਤੇ ਕਿੰਨਾ ਕੁ ਮਤਲਬ ਜੇ ਮੋਰਚਾ ਲਾਉਣਾ ਲੋਕਾਂ ਦੇ ਪੈਸੇ ਹੀ ਬਰਬਾਦ ਕਰੀ ਜਾਣੇ ਐਂਡ ਆਲ ਦੈਟ। ਅਤੇ ਹਾਲਾਂਕਿ ਹਜੇ ਤੱਕ ਕੋਈ ਪ੍ਰੂਫ ਤਾਂ ਕਰ ਨਹੀਂ ਸਕਿਆ, ਹੈ ਨਾ, ਜੇ ਜੇ EVM ਦੇ ਵਿੱਚ
ਇਹ ਤਾਂ ਮੰਦੀ ਬੇਕਾਰ ਦੀਆਂ ਗੱਲਾਂ ਆ। EVM 'ਚ ਘੁਟਾਲਾ ਹੁੰਦਾ ਹੈ ਜਾਂ ਇੱਦਾਂ ਫੇਰਾ ਫੇਰੀ ਹੁੰਦੀ ਹੈ। ਅਸੀਂ ਇਲੈਕਸ਼ਨ ਕਰਾਈਆਂ, ਮੈਂ ਕਾਫੀ ਇਲੈਕਸ਼ਨ ਪੰਜਾਬ ਦੇ ਵਿੱਚ ਕਰਾਈਆਂ 1980 ਤੋਂ ਲੈ ਕੇ 1996 ਤੱਕ, 16-17 ਸਾਲ ਉਹ ਤੋਂ ਵੀ ਪਹਿਲਾਂ ਟੀਚਿੰਗ ਦੇ ਵਿੱਚ ਡਿਊਟੀਆਂ ਲੱਗਦੀਆਂ ਹੁੰਦੀਆਂ ਤੁਹਾਡੀਆਂ ਪਿੰਡਾਂ ਦੇ ਵਿੱਚ, ਇਲੈਕਸ਼ਨਾਂ ਕਰਾਉਣੀਆਂ ਜਾਂ ਦੂਜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਕਰਾਉਣੀਆਂ, ਲੋਕ ਸਭਾ ਦੀਆਂ ਇਲੈਕਸ਼ਨਾਂ ਕਰਾਉਣੀਆਂ। ਅਸੀਂ ਤਾਂ ਕਦੇ ਵੀ ਇੱਦਾਂ ਦੀ ਕੋਈ ਗੱਲ ਦੇਖੀ ਨਹੀਂ ਹੈ ਜਿਹਦੇ ਵਿੱਚ ਕੋਈ ਵੋਟਾਂ ਦੀ ਹੇਰਾਫੇਰੀ ਕਰ ਸਕੇ, ਕਰੇ ਹੀ ਨਹੀਂ ਸਕਦੇ। ਸਿਸਟਮ ਹੀ ਇੰਨਾ ਸਟ੍ਰਿਕਟ ਹੁੰਦਾ, ਇੰਨੀ ਨਿਗਰਾਨੀ ਹੁੰਦੀ ਹੈ, ਇੰਨੀ ਪੁਲਿਸ ਲਾਈ ਹੁੰਦੀ ਹੈ, ਚੋਣ ਕਮਿਸ਼ਨ ਨੇ ਤੁਹਾਡੇ 'ਤੇ ਕਾਫੀ ਬੰਦਿਸ਼ਾਂ ਲਾਈਆਂ ਹੁੰਦੀਆਂ, ਕਿੱਦਾਂ ਤੁਸੀਂ ਹੇਰਾਫੇਰੀ ਕਰ ਸਕਦੇ ਹੋ, ਕੀ ਉੱਥੇ ਕਰ ਸਕਦੇ, ਕੁਛ ਨਹੀਂ ਕਰ ਸਕਦੇ ਤੁਸੀਂ। ਨਾ ਕਦੇ ਹੁੰਦੀ ਦੇਖੀ ਆ, ਅਸੀਂ ਤਾਂ ਆਪ ਐਕਸਪੀਰੀਅੰਸ ਕੀਤਾ ਹੈ ਨਾ, ਚੋਣਾਂ ਕਰਾ ਕੇ ਦੇਖੀਆਂ ਆ, ਅਸੀਂ ਤਾਂ ਇੱਦਾਂ ਦੀ ਕੋਈ ਗੱਲ ਦੇਖੀ ਨਹੀਂ ਹੈ। ਜੇ ਹੁਣ ਬਾਹਰਲੇ ਬੰਦੇ ਆ ਜਿਹਨਾਂ ਨੇ ਚੋਣਾਂ ਨਹੀਂ ਵੀ ਕਰਾਈਆਂ, ਉਹ ਵੀ ਇਲਜ਼ਾਮ ਲਾਉਣ ਦੇ, ਚੋਣਾਂ ਵਿੱਚ ਧਾਂਦਲੀ ਹੋ ਜਾਂਦੀ ਆ, ਜਿਹਨੂੰ ਚਾਹੁੰਦੇ ਉਹਨੂੰ ਬਣਾਉਂਦੇ ਆ। ਪਰ ਮੇਰੇ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਗੱਲ ਸਾਹਮਣੇ ਆਉਂਦੀ ਆ ਕਿ ਚੋਣਾਂ ਵਿੱਚ ਹੁਣ ਹੋ ਸਕਦਾ ਥੋੜ੍ਹਾ ਬਹੁਤੀ ਕਿਤੇ ਮਾੜੀ ਮੋਟੀ ਹੇਰਾਫੇਰੀ ਹੁੰਦੀ ਹੋਵੇ, ਲੇਕਿਨ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ EVM ਮਸ਼ੀਨਾਂ ਦੇ ਨਾਲ ਇੰਨਾ ਕਪਲਾ ਹੋ ਕੇ ਸਾਰੇ ਦੇਸ਼ 'ਤੇ ਕਬਜ਼ਾ ਕੀਤਾ ਹੋਇਆ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਮੈਨੂੰ ਆਪਣੇ ਮੇਰੇ ਆਪਣੇ ਵਿਚਾਰ ਹੈ, ਆਪਣਾ ਖਿਆਲ ਹੈ, ਐਕਸਪੀਰੀਅੰਸ ਤੋਂ ਲੱਗਦਾ ਆ, ਅਤੇ ਹੁਣ ਰੌਲਾ ਪੈਣਾ ਆ। ਜੇ ਬੰਗਾਲ ਦੇ ਵਿੱਚ BJP ਜਿੱਤ ਜਾਊਗੀ ਤਾਂ EVM ਦਾ ਘਪਲਾ ਆ, ਜੇ ਨਹੀਂ ਜਿੱਤੂਗੀ ਤਾਂ ਕਹਿਣਾ ਉਹਨਾਂ ਉੱਥੇ ਉਹਨਾਂ ਦਾ ਫੱਟੀ ਪਹੁੰਚਤੀ ਉਹਨਾਂ ਦੀ, ਕਿਉਂਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਆ, ਅਤੇ ਦੇਖਦੇ ਹਾਂ ਕਿ ਊਠ ਕਿੱਧਰ ਨੂੰ ਬਹਿੰਦਾ ਆ ਮੰਦੀ।
ਹਾਂਜੀ, ਦੇਖੋ ਹੇਰਾਫੇਰੀ ਤਾਂ ਜਿਹੜੀ ਹੇਰਾਫੇਰੀ ਇੱਦਾਂ ਨਹੀਂ ਹੁੰਦੀ ਵੀ ਵੋਟਾਂ ਇੱਧਰ ਉੱਧਰ ਹੋ ਜਾਂਦੀਆਂ, ਉਹਦੇ ਵਿੱਚੋਂ ਕਈ ਵਾਰੀ ਡੱਬੇ ਨਹੀਂ ਗਿਣੇ ਜਾਂਦੇ, ਇੱਥੇ ਹੇਰਾਫੇਰੀ ਹੋ ਸਕਦੀ ਆ। ਇੱਕ ਹੇਰਾਫੇਰੀ ਇਹ ਹੁੰਦੀ ਆ ਵੀ ਲੋਕਾਂ ਨੂੰ ਵੋਟ ਪਵਾਉਣੀ, ਜਾ ਕੇ ਲੋਕਾਂ ਦੇ ਨਾਂ 'ਤੇ ਉਹ ਆਪ ਵੋਟ ਪਾ ਜਾਣੀ, ਹੈ ਨਾ, ਇਹ ਹੇਰਾਫੇਰੀਆਂ ਹੁੰਦੀਆਂ ਨੇ, ਹੈ ਨਾ। ਹਾਂ, ਪੇਪਰ ਲੈ ਜਾਣੇ ਅਤੇ ਆਪ ਹੁਣ ਨਾ ਇਹਨੂੰ ਹੋਰ ਸਫਿਸਟੀਕੇਟਡ ਕੀਤਾ ਜਾ ਸਕਦਾ। ਦੂਜੀ ਗੱਲ ਜਿਹੜੀ ਨਾ ਰੋਲ ਆਊਟ ਹੈ, ਦੇਖੋ ਪੇਪਰਾਂ ਦੇ ਅਮਰੀਕਾ 'ਚ ਦੇਖੋ ਕੀ ਹੋਇਆ। ਆਪਾਂ ਕਹਿੰਦੇ ਹਾਂ ਵੀ ਅਮਰੀਕਾ ਬਹੁਤ ਐਡਵਾਂਸ ਦੇਸ਼ ਹੈ, ਹੁਣ ਉੱਥੇ ਦੇ ਜਿਹੜੇ ਉੱਥੋਂ ਦੇ ਜਿਹੜੇ ਪ੍ਰੈਜੀਡੈਂਟ ਹੈ ਡੋਨਲਡ ਟਰੰਪ ਸੀਗੇ, ਉਹਨਾਂ ਨੇ ਆਪ ਇਲਜ਼ਾਮ ਲਾਇਆ ਵੀ ਹੇਰਾਫੇਰੀਆਂ ਹੋਈਆਂ ਬੈਲਟ ਸਿਸਟਮ ਦੇ ਵਿੱਚ। ਜੇ ਆਪਾਂ EVM ਨੂੰ ਹਟਾਉਣਾ ਹੈ ਜਾਂ ਇਲੈਕਟ੍ਰੋਨਿਕ ਸਿਸਟਮ ਨੂੰ ਹਟਾਉਣਾ ਹੈ ਤਾਂ ਉਹਦੇ ਵਿੱਚ ਮੁੜ ਕੇ ਬਾਪਾ ਕਾਗਜ਼ਾਂ ਵਾਲਾ ਸਿਸਟਮ ਲੈ ਕੇ ਆਉਣਾ। ਕਾਗਜ਼ਾਂ ਵਾਲਾ ਤਾਂ ਅਮਰੀਕਾ 'ਚ ਹੁਣੇ ਫੇਲ ਹੋਇਆ ਆ, ਉਹ ਤਾਂ ਪਹਿਲੇ ਹੀ ਫੇਲੀਅਰ ਸਿਸਟਮ ਹੈ। ਹਾਲਾਂਕਿ EVM ਨੂੰ ਹਜੇ ਤੱਕ ਕੋਈ ਪ੍ਰੂਵ ਨਹੀਂ ਕਰ ਸਕਿਆ, ਪਰ ਉਹਨੇ ਚੈਲੰਜ ਵੀ ਕੀਤਾ, ਉਹਨੇ ਇਨਾਮ ਵੀ ਰੱਖੇ ਵੀ ਆ ਕੇ ਦੱਸੋ। ਉਹ ਉੱਦਾਂ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਨੇ, ਕੋਈ ਕਰ ਨਹੀਂ ਸਕਿਆ ਹਜੇ ਟੈਕਨੀਕਲੀ, ਹੈ ਨਾ। ਅਤੇ ਗੁਰਿੰਦਰ ਸਿੰਘ ਵੀ ਕਹਿੰਦੇ ਡੱਬਿਆਂ 'ਚ ਹੇਰਾਫੇਰੀ ਹੁੰਦੀ ਆ, ਅਮਰੀਕਾ 'ਚ ਹੋਈ ਆ, ਉਹਦੇ ਪ੍ਰੂਫ ਨੇ, ਉਹ ਸਾਰਾ ਕੁਝ ਦਿੰਦਾ, ਉਹਦੀਆਂ ਇਨਕੁਆਇਰੀਆਂ ਚੱਲ ਰਹੀਆਂ, ਪ੍ਰੈਜੀਡੈਂਟ ਆਪ ਕਹਿ ਰਿਹਾ ਹੇਰਾਫੇਰੀ ਹੋਣੀ ਆ। ਸੋ ਫਿਰ ਅਸੀਂ ਉਸ ਸਿਸਟਮ ਵੱਲ ਨੂੰ ਕਾਹਨੂੰ ਕੇਸ ਕਰਕੇ ਜਾਣਾ ਚਾਹੁੰਦੇ ਹਾਂ ਜਿੱਥੇ ਪਹਿਲਾਂ ਹੀ ਡੱਬੇ ਲਕੋ ਲਏ ਜਾਂਦੇ ਸੀਗੇ। ਸਕੂਲਾਂ 'ਚ ਤਾਂ ਜਿਹੜਾ ਤੁਸੀਂ ਕਰਦੇ ਹੋ ਉਹ ਤਾਂ ਠੀਕ ਹੁੰਦਾ ਹੋਏਗਾ, ਪਰ ਬੰਦਿਆਂ ਦੀਆਂ ਜਾਅਲੀ ਵੋਟਾਂ ਪਵਾਉਣੀਆਂ, ਫਿਰ ਵੋਟਾਂ ਲੈ ਕੇ ਡੱਬੇ ਜਿਹੜੇ ਇੱਧਰ ਉੱਧਰ ਕਰ ਲੈਣੇ, ਇਹ ਜਦੋਂ ਪਹਿਲਾਂ ਹੀ ਸਿਸਟਮ ਫੇਲ ਹੈ, ਇਹ ਅਸੀਂ EVM ਦਾ ਤੋੜ ਕੀ ਦੇ ਰਹੇ ਹਾਂ। ਡਿਸਕਸ਼ਨ ਕਰੋ, ਮੋਰਚਾ ਕੇਸ ਕਰਮ ਨਹੀਂ ਲਾਉਣਾ, ਬੇਕਾਰ ਮੋਰਚਾ। ਰੌਲਾ ਤਾਂ ਇਹ ਆ ਵੀ ਮੈਨੂੰ ਉੱਥੇ ਵੀ ਗੱਲ ਫਿਰ ਸਹੀ ਆ ਜਾਂਦੀ ਆ ਮੋਦੀ ਸਾਹਿਬ ਦੀ ਵੀ ਅੰਦੋਲਨ ਜੀਵੀ ਆ ਵੀ ਉਹ ਬੰਦਿਆਂ ਨੇ ਇੱਕ ਮੋਰਚਾ ਛੱਡਣਾ ਉਹਨੇ ਦੂਏ ਤੇ ਬਹਿ ਜਾਣਾ ਉਹਨੇ ਸਾਰੀ ਉਮਰ ਇਹੀ ਕੰਮ ਕਰੀ ਜਾਣਾ ਬਿਕੋਜ਼ ਦੈਟਸ ਹਾਊ ਦੇ ਮੇਕ ਮਨੀ ਉਹ ਪ੍ਰੋਫੈਸ਼ਨਲ ਤੁਸੀਂ ਹਾਂ ਲੱਗ ਗਏ ਆਓ ਭਾਜੀ ਤੁਸੀਂ ਕਾਫੀ ਪਿੱਛੇ ਚਲੇ ਗਏ ਤੁਸੀਂ ਲੱਗ ਗਏ ਆਓ
ਅਮਨਦੀਪ ਜੇ ਤੁਸੀਂ ਦੇਖਿਆ ਜਾਵੇ ਨਾ ਜੇ ਤੁਸੀਂ ਡਿਸਕਸ਼ਨ ਤੇ ਆਵੋ ਜਿੱਦਾਂ ਇੱਥੇ ਜਿਸ ਵੇਲੇ ਜੀ ਐਸ ਟੀ ਲਾਗੂ ਕੀਤੀ 2002
ਹੋਰ ਲੱਗ ਗਿਆ ਭਾਜੀ ਹੋਰ ਲੱਗ ਗਿਆ ਤੁਸੀਂ ਭਾਜੀ ਹੋਰ ਲੱਗ
ਤਿੰਨ ਚਾਰ ਸਾਲ ਪਹਿਲਾਂ
ਹਾਂਜੀ
ਤਿੰਨ ਚਾਰ ਸਾਲ ਪਹਿਲਾਂ ਇੱਥੇ ਕਾਫੀ ਡਿਸਕਸ਼ਨ ਹੋਈ ਆ ਡਿਬੇਟ ਹੋਇਆ ਸਮਾਜ ਦੇ ਵਿੱਚ ਤੇ ਉਹਨਾਂ ਨੇ ਸਰਵੇ ਵੀ ਕਰਾਏ ਕਿ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਰਾਏ ਲਈ ਗਈ ਸੀਗੀ ਉਦੋਂ ਵੀ ਇਸ ਤਰ੍ਹਾਂ ਜਿਹੜੇ ਨਵੇਂ ਕਾਨੂੰਨ ਹਿੰਦੁਸਤਾਨ ਵਿੱਚ ਆਏ ਆ ਉਹਨਾਂ ਤੇ ਡਿਬੇਟ ਕਰਾਉਣੀ ਚਾਹੀਦੀ ਸੀ ਸਰਕਲ ਆਪਣੇ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਇੰਸਟੀਟਿਊਸ਼ਨਾਂ ਦੇ ਵਿੱਚ ਐਜੂਕੇਸ਼ਨ ਇੰਸਟੀਟਿਊਸ਼ਨਾਂ ਵਿੱਚ ਡਿਬੇਟ ਹੁੰਦੀ ਪਿੰਡਾਂ ਦੇ ਸੱਥਾਂ ਵਿੱਚ ਵੀ ਡਿਬੇਟ ਹੁੰਦੀ ਕਿ ਇਹਦੇ ਫਾਇਦੇ ਅਤੇ ਨੁਕਸਾਨ ਕੀ ਆ ਸਿਰਫ ਜਿਹੜੀਆਂ ਪਾਰਟੀਆਂ ਹੈ ਨਾ ਜਿੱਦਾਂ ਬੜਬੜੀਆਂ ਪਾਰਟੀਆਂ ਹੁਣ ਇਹਨਾਂ ਨੇ ਸਿਰਫ ਇੱਕੋ ਹੀ ਫੜਿਆ ਹੁੰਦਾ ਕਿ ਅਸੀਂ ਕਿਸਾਨ ਦੀ ਜਿਹੜੀ ਆ ਉਹਦੀ ਹਿਮਾਇਤ ਕਰਨੀ ਆ ਕਿਸਾਨ ਦੇ ਹੱਕ ਦੇ ਵਿੱਚ ਬੋਲਣਾ ਚਾਹੀਦਾ ਆ ਕਿਸਾਨ ਦੇ ਹੱਕ ਦੇ ਵਿੱਚ ਲੇਕਿਨ ਉਹ ਵੀ ਗੱਲਾਂ ਉਜਾਗਰ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਛੁਪੀਆਂ ਹੋਈਆਂ ਅਤੇ ਕਿਸਾਨ ਨੂੰ ਉਹ ਤੋਂ ਕਾਫੀ ਫਾਇਦਾ ਹੋ ਸਕਦਾ ਆ ਇੱਦਾਂ ਦੀਆਂ ਗੱਲਾਂ ਵੀ ਕਈ ਹੈਗੀਆਂ ਜਿਹਦੇ 'ਤੇ ਡਿਸਕਸ਼ਨ ਹੁੰਦੀ ਨਹੀਂ ਹੈ ਜੇ ਤੁਸੀਂ ਡਿਸਕਸ਼ਨ ਕਰੋਗੇ ਉੱਥੇ ਤਾਂ ਤੁਹਾਨੂੰ ਉਹਦੇ ਅਦਾ ਵੀ ਕਰਨੇ ਪਊਗੇ ਜੁਰਮਾਨੇ ਵੀ ਜਾਂ ਉਹਦੀ ਘਾਟਾਂ ਵੀ ਤੁਹਾਨੂੰ ਸਹਿਣੀਆਂ ਪਊਗੀਆਂ ਜਾਂ ਆਪਣੀ ਤੁਹਾਡੀ ਪ੍ਰਸਿੱਧੀ ਵੀ ਜਾਂਦੀ ਰਹੂਗੀ ਇਸ ਤਰ੍ਹਾਂ ਕੋਈ ਵੀ ਰਿਸਕ ਲੈ ਹੀ ਨਹੀਂ ਰਿਹਾ ਬੁੱਧੀਜੀਵੀ ਕਿ ਉਹਦੇ ਕੋਈ ਖਿਲਾਫ ਨਹੀਂ ਬੋਲਣਾ ਚਾਹੀਦਾ ਉਹਦੀਆਂ ਵਿੱਚ ਕੋਈ ਜਿਹੜੀ ਚੰਗੀਆਂ ਗੱਲਾਂ ਆ ਉਹਨੂੰ ਪੋਜ਼ੀਟਿਵਲੀ ਲੋਕਾਂ ਦੇ ਸਾਹਮਣੇ ਲਿਆ ਕੇ ਡਿਬੇਟ ਇੱਕ ਵਿਚਾਰ ਵਿੱਚ ਵਟਾਂਦਰਾ ਜਿਹੜਾ ਕਰਨਾ ਚਾਹੀਦਾ ਸਿਰਫ ਅਸੀਂ ਕੀ ਕਰਦੇ ਹਾਂ ਕੋਈ ਵੀ ਗੱਲ ਹੋ ਜਾਵੇ ਸਰਕਾਰ ਕੋਈ ਵੀ ਗੱਲ ਕਰਦੀ ਹੈ ਉੱਥੇ ਅੰਦੋਲਨ ਕਰਦੇ ਹਾਂ ਇੱਥੋਂ ਤੱਕ
ਭਾਜੀ ਹਾਂਜੀ ਤੁਹਾਡੀ ਆਵਾਜ਼ ਕਾਫੀ ਪਿੱਛੇ ਹੈ ਤੁਸੀਂ ਤੁਸੀਂ ਲੱਗ ਗਏ ਆਓ ਤੁਹਾਡੀ ਤੁਸੀਂ ਮੂਵ ਹੋ ਗਏ
ਕੋਈ ਵੀ ਮੈਂ ਤਾਂ ਅਮਨਦੀਪ ਲਗਭਗ ਉੱਥੇ ਹੀ ਆ ਪਹਿਲਾਂ ਜਿੱਥੇ ਬੈਠਾ ਸੀ ਹੁਣ ਆਉਂਦੀ ਠੀਕ
ਹੁਣ ਠੀਕ ਆ
ਤੇ ਅਮਨਦੀਪ ਜੇ ਤੁਸੀਂ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਡਿਬੇਟ ਜਿਹੜਾ ਸਭ ਤੋਂ ਵੱਡਾ ਸਾਥਿਕ ਹੱਲ ਆ ਕਿਸੇ ਵੀ ਮਸਲੇ ਦਾ ਉਹਦੇ ਵਿੱਚੋਂ ਕਈ ਸੁਝਾਅ ਨਿਕਲਦੇ ਆ ਕਈ ਗੱਲਾਂ ਨਿਕਲਦੀਆਂ ਜਿਹੜੀਆਂ ਕਿ ਤੁਹਾਨੂੰ ਚੰਗੀਆਂ ਲੱਗਣਗੀਆਂ ਬਾਅਦ ਦੇ ਵਿੱਚ ਅਤੇ ਤੁਹਾਨੂੰ ਉੱਥੇ ਨਤੀਜੇ ਵੀ ਜਿਹੜੇ ਉਹ ਤੋਂ ਦਿਸਦੇ ਆ ਕਿ ਨਤੀਜੇ ਦੇ ਚੰਗੇ ਆਉਣਗੇ ਡਿਬੇਟ ਕਰਾਉਣੀ ਚਾਹੀਦੀ ਆ ਡਿਬੇਟ ਨਹੀਂ ਅਸੀਂ ਕਰਾਉਂਦੇ ਅਸੀਂ ਸਿਰਫ ਅੰਦੋਲਨ ਦੇ ਵੱਲ ਜਾਂਦੇ ਹਾਂ ਅੰਦੋਲਨ ਕਰਦੇ ਹਾਂ ਉਹ ਤੋਂ ਕਾਫੀ ਨੁਕਸਾਨ ਹੀ ਆਉਂਦੀ ਪਠਾਣੇ ਆ ਤੁਹਾਡੀ ਕੀ ਰਾਏ ਦੇ ਬਾਰੇ
ਜੀ ਬਿਲਕੁਲ ਕਈ ਵਾਰੀ ਅਸੀਂ ਨਾ ਬੇਲੋੜੀ ਜਿਹੜੀ ਆ ਕਲੇਸ਼ ਕਹਿ ਲਓ ਕਿ ਅਸੀਂ ਕਰ ਲਈਦਾ ਜਿਹਦਾ ਕਿ ਲੋੜ ਨਹੀਂ ਹੁੰਦੀ ਹੁਣ ਅਸੀਂ ਪਰਥ ਦੇ ਵਿੱਚ ਵੀ ਡਿਸਕਸ਼ਨ ਕਰਦੇ ਰਹੇ ਹਾਂ ਸਾਰੇ ਲੋਕਾਂ ਨੂੰ ਮਿਲੇ ਹਾਂ ਅਤੇ ਸਾਰੇ ਇਸ ਗੱਲ 'ਤੇ ਸਹਿਮਤ ਸੀ ਕਿ ਜਿਹੜਾ ਗੱਲਾਂ ਬਾਤਾਂ ਕਿਸਾਨ ਅੰਦੋਲਨ ਦੀਆਂ ਚੱਲ ਰਹੀਆਂ ਸੀ ਸਰਕਾਰ ਕਾਊਂਟਰ ਆਫਰ ਦੇ ਰਹੀ ਸੀ ਹੈ ਨਾ ਜੋ ਪ੍ਰਪੋਜ਼ ਕਰ ਰਹੇ ਸੀ ਉਹ ਕਾਫੀ ਡੈਸਪਰੇਟ ਸੀਗੇ ਉਸ ਵੇਲੇ ਸਰਕਾਰ ਬਹੁਤ ਲੋੜੀਂਦੀ ਉਹਨਾਂ ਨੂੰ ਲੋੜ ਸੀਗੀ ਮਸਲੇ ਨੂੰ ਹੱਲ ਕਰਨ ਦੀ ਅਤੇ ਉਹ ਇੱਕ ਸਮੇਂ 'ਤੇ ਮਤਲਬ ਸਾਰਾ ਕੁਛ ਕਿਸਾਨਾਂ ਦਾ ਮੰਨਣ ਨੂੰ ਤਿਆਰ ਸੀ ਜੋ ਮਨਾਉਣ ਗਏ ਸੀਗੇ ਉਹ ਲੈ ਲੈਣਾ ਚਾਹੀਦਾ ਸੀਗਾ ਉੱਤੇ ਵਿਚਾਰ ਕਰਕੇ ਉਹ ਕਰ ਲੈਣਾ ਚਾਹੀਦਾ ਸੀਗਾ ਅਤੇ ਪਰ ਇਹ ਨਲਾਇਕੀ ਰਹੀ ਆ ਜਾਂ ਪਾਟੋ ਧਾੜ ਆਪਸ 'ਚ ਕਿਸਾਨ ਜਿੱਥੇ ਬੰਦੇ ਵੀ ਉਹ ਕਰ ਨਹੀਂ ਸਕੇ ਅਤੇ ਇਸ ਕਰਕੇ ਜਿਹੜਾ ਕਿਸਾਨ ਮੋਰਚਾ ਉਸ ਤੋਂ ਬਾਅਦ ਠੰਡਾ ਹੋ ਗਿਆ ਅਤੇ ਉਸਦੀ ਜਿਹੜੀ ਵਰਲਡਵਾਈਡ ਛਵੀ ਬਣੀ ਸੀ ਉਹ ਹੁਣ ਬਿਲਕੁਲ ਵੀ ਚਰਚਾ 'ਚ ਨਹੀਂ ਈਵਨ ਕਿ ਜਿਹੜਾ ਮੀਡੀਆ ਸੀ ਕਵਰ ਕਰ ਰਿਹਾ ਪੰਜਾਬੀ ਮੀਡੀਆ ਅੰਬੈਡਡ ਹੋ ਗਿਆ ਸੀ ਉਹ ਵੀ ਕਰਨ ਨੂੰ ਹਟ ਗਿਆ ਉਹ ਵੀ ਜਾਣੋਂ ਹਟ ਗਏ ਨੇ ਉੱਥੇ ਸੋ ਇੱਕ ਫੇਲੀਅਰ ਵੱਲ ਨੂੰ ਇਹ ਚੱਲ ਰਿਹਾ ਕੰਮ ਅਤੇ ਉਹ ਜਿਹੜੇ ਕਿਸਾਨ ਲੀਡਰ ਨੇ ਉਹ ਆਪਣੇ ਨਜ਼ਾਰੇ ਲੈ ਰਹੇ ਨੇ ਉਹ ਕਦੇ ਬੰਗਾਲ ਚਲ ਜਾਂਦੇ ਨੇ ਕਦੇ ਤਾਮਿਲਨਾਡੂ ਚਲ ਜਾਂਦੇ ਨੇ ਕਦੇ ਕੋਈ ਬਿਆਨ ਦੇ ਦਿੰਦੇ ਨੇ ਕਦੇ ਕੋਈ ਬਿਆਨ ਦੇ ਦਿੰਦੇ ਨੇ ਸੋ ਉਹ ਉਹਨਾਂ ਦਾ ਤਾਂ ਨਜ਼ਾਰਾ ਦੇ ਆਰ ਪ੍ਰੋਫੈਸ਼ਨਲ ਪੋਲੀਟੀਸ਼ੀਅਨਸ ਹੈ ਨਾ ਅਤੇ ਉਹ ਉਹਨਾਂ ਨੂੰ ਤਾਂ ਉਹਦੇ ਨਜ਼ਾਰੇ ਆ ਰਹੇ ਨੇ ਅਤੇ ਇਸ ਕਰਕੇ ਪਰ ਜਿਹੜਾ ਆਮ ਕਿਸਾਨ ਹੈ ਉੱਥੇ ਹੁਣ ਇਸ ਵੇਲੇ 40 ਡਿਗਰੀ 'ਚ ਬੈਠਾ 45 'ਚ ਬੈਠੇਗਾ ਮੱਛਰਾਂ 'ਚ ਬੈਠੇਗਾ ਹੈ ਨਾ ਉਹ ਗੱਲ ਤਾਂ ਇਹ ਹੈ ਵੀ ਉਹ ਸਫ਼ਰ ਕਰ ਰਹੇ ਨੇ ਪਿੱਛੋਂ ਢਾਲਾਂ ਲਾਈਆਂ ਹੋਈਆਂ ਪੈਸੇ ਜਾਈ ਜਾਂਦੇ ਨੇ ਸੋ ਉਹ ਰਿਸੋਰਸਿਸ ਜਿਹੜੇ ਫੂਕ ਹੋਈ ਜਾ ਰਹੇ ਹੁਣ ਅਗਲਾ ਮੋਰਚਾ ਵੀ ਤਿਆਰ ਵੱਢੀ ਬੈਠੇ ਨੇ ਵੀ ਅਗਲਾ ਮੋਰਚਾ EVM ਦਾ ਲਾਉਣਾ ਜੀ ਜੇ ਅਸੀਂ ਹਾਰ ਗਏ ਨਾ ਉੱਥੇ ਸਾਡੀ ਪਾਰਟੀ ਹਾਰ ਗਈ ਤਾਂ ਅਸੀਂ EVM ਦਾ ਮੋਰਚਾ ਲਾ ਦੇਣਾ ਸੋ ਉਹ ਨਹੀਂ ਮਤਲਬ ਇਟਸ ਔਨ ਗੋਇੰਗ ਪ੍ਰੋਸੈਸ ਹਟਣਾ ਹੀ ਨਹੀਂ। ਹੁਣ ਤੁਸੀਂ ਪੰਜਾਬ ਦਾ ਦੇਖੋ ਪਿਛਲੇ ਜਿੱਦਾਂ ਸਨੀ ਦਿਓਲ ਫਿਲਮ ਚ ਕਹਿੰਦਾ ਸੀ ਨਾ ਦਾਮਨੀ ਤੇ ਤਰੀਖ ਪੇ ਤਰੀਖ ਪੇ ਤਰੀਖ ਜੱਜ ਸਾਹਿਬ ਹਨਾ, ਏਦਾਂ ਹੀ ਅੰਦੋਲਨ ਪੇ ਅੰਦੋਲਨ ਪੇ ਅੰਦੋਲਨ। ਜਿਹੜੇ ਪਿਛਲੇ ਛੇ ਸੱਤ ਸਾਲ ਦੇਖੋ ਵੀ, ਦਸ ਸਾਲ ਹੀ ਦੇਖੋ ਵੀ ਪੰਜਾਬ ਦਾ ਸਰਮਾਇਆ ਕਿੱਦਾਂ ਕਿੱਦਾਂ ਬਰਬਾਦ ਹੋਇਆ, ਕਿਹਨਾਂ ਕਿਹਨਾਂ ਅੰਦੋਲਨਾਂ ਚ, ਉਹਨਾਂ ਚੋਂ ਨਿਕਲ ਕੇ ਕੀ ਆਇਆ? ਜ਼ੀਰੋ ਆਊਟਪੁੱਟ, ਨਥਿੰਗ,
ਜ਼ੀਰੋ
ਆਊਟਪੁੱਟ, ਜ਼ੀਰੋ।
ਹਾਂ, ਇਹ ਤਾਂ ਹੁਣ ਮੋਦੀ ਸਾਹਿਬ ਦੀ ਜਿਹੜੀ ਸਟੇਟਮੈਂਟ ਹੈ ਉਹ ਠੀਕ ਹੀ ਹੈ,
ਨਹੀਂ ਨਹੀਂ
ਵੀ ਲੀਡਰ ਹੈ
ਉਹ, ਤੁਸੀਂ
ਅੰਦੋਲਨ ਜੀਵੀ ਆ,
ਤੁਸੀਂ ਮੋਦੀ ਸਾਹਿਬ ਨੂੰ ਛੱਡੋ,
ਕਰੇ ਨੇ ਇਹਦੇ ਲੋਕਾਂ ਦੀਆਂ ਮੁਸ਼ਕਲਾਂ ਦੀਆਂ,
ਤੁਸੀਂ ਮੋਦੀ ਸਾਹਿਬ ਨੂੰ ਛੱਡੋ, ਪੀਪੀਪੀ ਦੇ ਵਿੱਚ ਕਿੰਨਾ ਪੈਸਾ ਲੋਕਾਂ ਨੇ ਲਾਇਆ ਵਿਦੇਸ਼ਾਂ ਨੇ, ਉਹਦੇ ਆਊਟਪੁੱਟ ਕੀ ਨਿਕਲੀ? ਮਨਪ੍ਰੀਤ ਬਾਦਲ ਇਸ ਵੇਲੇ ਜਿਹੜਾ ਪਾਰਟੀ ਦੇ ਉਲਟ ਬੋਲਦਾ ਹੁੰਦਾ ਸੀ ਕਾਂਗਰਸ ਦੇ, ਤਾਂ ਆਪਣੇ ਬਾਦਲ ਪਾਰਟੀ ਦੇ, ਉਹਦੇ ਵਿੱਚੇ ਬੈਠ ਕੇ ਟ੍ਰਾਈਅਰ ਬਣ ਕੇ ਬੈਠਾ, ਕਿੰਨਾ ਪੈਸਾ ਬਰਬਾਦ ਕੀਤਾ, ਆਊਟਪੁੱਟ ਕੀ ਨਿਕਲੀ? ਜ਼ੀਰੋ। ਹੀ ਸ਼ੁੱਡ ਹੈਵ ਰਿਜ਼ਾਈਨਡ ਫਰੋਮ ਪੋਲੀਟਿਕਸ, ਠੀਕ ਹੈ, ਫੇਲੀਅਰ ਤੋਂ ਬਾਅਦ। ਪਰ ਉਹ ਹੋਇਆ ਕਿ ਆਪਣੀ ਪ੍ਰੋਫਾਈਲ ਬਣਾ ਕੇ, ਪਹਿਲਾਂ ਉੱਧਰ ਵੀ ਖਜ਼ਾਨਚੀ ਸੀ, ਹੁਣ ਇੱਧਰ ਵੀ ਖਜ਼ਾਨਚੀ ਆ, ਠੀਕ ਹੈ। ਉਦੋਂ ਬਾਅਦ ਆਮ ਆਦਮੀ ਪਾਰਟੀ ਦਾ ਦੇਖੋ ਕਿੰਨਾ ਪੈਸਾ ਬਰਬਾਦ ਹੋਇਆ, ਨਿਕਲ ਕੇ ਕੀ ਆਇਆ ਕਿ ਉਹਨਾਂ ਨੂੰ ਕੋਈ ਭੰਗ ਦੇ ਭਾੜੇ ਨਹੀਂ ਪੁੱਛਦਾ, ਉੱਥੇ ਕੋਈ ਆਪੋਜੀਸ਼ਨ ਵੀ ਨਹੀਂ ਖੜਾ, ਹਾਲਾਂਕਿ ਉਹ ਮੇਜਰ ਪਾਰਟੀ ਹੈ ਵੱਡੀ, ਉਹਨਾਂ ਰੋਲ ਹੀ ਨਹੀਂ ਅਦਾ ਕਰ ਰਹੇ ਪੋਲੀਟੀਸ਼ੀਅਨ, ਮਤਲਬ ਉਹਨਾਂ ਦਾ
ਜਿਹੜੇ ਅਸੀਂ ਲੋਕ ਹੈ ਨਾ, ਐਨਆਰਆਈ ਨੇ ਕਿੰਨਾ ਹਜ਼ਾਰਾਂ,
ਹਾਂ ਉਹੀ ਮੈਂ ਕਹਿੰਦਾ। ਫਿਰ ਫਿਰ ਦੇਖੋ ਬਰਗਾੜੀ ਦਾ ਮਸਲਾ ਹੋਇਆ,
ਆਪਾਂ ਕਿ ਆਪ ਉੱਥੇ ਪਹੁੰਚ ਗਏ, ਮਨਦੀਪ, ਜਰਸੀਆਂ ਪਾ ਕੇ ਟੀ ਸ਼ਰਟਾਂ ਪਾ ਕੇ ਆਪ ਪਹੁੰਚ ਗਏ ਏਅਰਪੋਰਟਾਂ ਤੇ।
ਫਿਰ ਫਿਰ ਭਾਜੀ ਬਰਗਾੜੀ ਦਾ ਮੋਰਚਾ ਲੱਗਿਆ, ਉਹਦੇ ਚ ਕੀ ਕਰੋੜਾਂ ਰੁਪਏ ਉਹ ਚ ਲੱਗ ਗਏ, ਲੋਕ ਜਾਂਦੇ ਰਹੇ, ਉਹਦੇ ਚ ਕੁਛ ਨੀ ਨਿਕਲਿਆ। ਫਿਰ ਉਹ ਬਾਬਾ ਸੂਰਜ ਸਿੰਘ, ਕਦੇ ਕਦੇ ਗੁਰਬਖਸ਼ ਸਿੰਖ ਹਨਾ, ਭੁੱਖ ਹੜਤਾਲਾਂ ਉੱਤੇ ਵੀ, ਉਹਦੇ ਚ ਕੱਖ ਨੀ ਨਿਕਲਿਆ, ਕੋਈ ਰਿਜ਼ਲਟ ਵਟਸੋਐਵਰ ਨਹੀਂ ਨਿਕਲਿਆ। ਹੁਣ ਬਰਗਾੜੀ ਕਾਂਡ ਹੋਇਆ, ਬੇਅਦਬੀ ਕਾਂਡ ਹੋਇਆ, ਉੱਤੇ ਇੱਕ ਸਿੱਟ ਬਿਠਾਲ ਦਿੰਦੇ, ਦੂਜੀ ਸਿੱਟ ਨੂੰ ਠਾਲ ਲੈਂਦੇ ਆ, ਉਹਨੂੰ ਕਦੇ ਕੱਢ ਦਿੰਦੇ ਆ, ਕਦੇ ਉਹਨੂੰ ਕੱਢ ਦਿੰਦੇ, ਉਹਦਾ ਕੋਈ ਅੱਜ ਤੱਕ ਕਿਸੇ ਲੜ ਸਿਰਾ ਨਹੀਂ ਲੱਗਣਾ, ਕਿੰਨੇ ਮੋਰਚੇ ਲੱਗ ਚੁੱਕੇ ਆ। ਸਰਬੱਤ ਖਾਲਸਾ ਹੋਇਆ, ਉੱਤੇ ਕੀ ਹੋਇਆ, ਇੱਕ ਸੈੱਟ ਜਥੇਦਾਰਾਂ ਦਾ ਹੋਰ ਬਣਾ ਦਿੱਤਾ ਪੈਰਲਲ, ਠੀਕ। ਉਹ ਜਥੇਦਾਰ ਕਿੱਥੇ ਆ? ਉਹਨਾਂ ਦਾ ਹੁਣ ਦੋ ਤਿੰਨ ਸਾਲ ਹੋ ਗਏ, ਜਦ ਦੀ ਕਾਂਗਰਸ ਬਣੀ ਆ ਕੋਈ ਬਿਆਨ ਹੀ ਨਹੀਂ ਆਇਆ, ਪਹਿਲਾਂ ਉਹ ਜਾਣ ਪੇਸ਼ ਹੀ ਨਾ ਜਾਣ ਦਿੰਦੇ। ਸੋ ਇਹ ਉਹ ਇੰਨਾ ਹਰੇਕ ਸਾਲ ਕੋਈ ਨਾ ਕੋਈ ਜਿਹੜਾ ਮੋਰਚਾ ਸ਼ੁਰੂ ਕਰਕੇ ਲੋਕਾਂ ਦਾ ਸਮਾਂ ਬਰਬਾਦ ਕਰ ਰਹੇ ਨੇ, ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਨੇ, ਲੋਕਾਂ ਦੀ ਗੁੱਡਵਿਲ ਖਰਾਬ ਕਰ ਰਹੇ ਨੇ। ਉਹ ਜਿਹੜੇ ਟਾਈਮ ਦੇ ਵਿੱਚ
ਸਰਕਾਰ ਨੂੰ ਆਪਣਾ ਕੰਮ ਨਹੀਂ ਕਰਨ ਦੇ ਰਿਹਾ,
ਉਹ ਨਹੀਂ ਸਰਕਾਰ ਉਹਦੇ ਵਿੱਚ ਸਰਕਾਰ ਵੀ ਕਰਵਾਉਂਦੀ ਹੈ ਵੀ ਸਾਨੂੰ ਕੰਮ ਨਾ ਕਰਨਾ ਪਵੇ, ਤੇ ਬਹਾਨਾ ਲਾ ਦਈਏ ਵੀ ਮੋਰਚਾ ਚੱਲ ਰਿਹਾ, ਹਨਾ। ਉਹ ਇਹ ਵੀ ਪੋਲਿਟਿਕਸ ਚੱਲਦੀ ਹੈ ਨਾ, ਵੀ ਆਪਾਂ ਕਲੇਸ਼ ਪਵਾ ਰੱਖੋ
ਸਰਕਾਰ, ਜੇ ਤੁਸੀਂ ਮੋਰਚਾ ਲਾਣੇ ਆ ਨਾ ਸਰਕਾਰ ਦੀ, ਤੁਸੀਂ ਮਦਦ ਕਰਦੇ ਆ,
ਨਹੀਂ ਇਹੀ ਹੈ ਉਹ ਚਾਹੁੰਦੀ, ਇਹੀ ਆ ਵੀ
ਉਹ ਤਾਂ ਚਾਹੁੰਦੇ ਆ।
ਹਾਂ, ਹੁਣ ਸਕੂਲਾਂ ਵੱਲ ਕੋਈ ਨੀ ਧਿਆਨ ਦੇ ਰਿਹਾ, ਹਸਪਤਾਲਾਂ ਵੱਲ ਕੋਈ ਨੀ ਧਿਆਨ। ਹੁਣ ਦੇਖੋ ਕੱਲ ਦੀ ਗੱਲ ਹੈ, ਲਓ ਜੀ ਹਸਪਤਾਲ ਹੈ ਨੀ, ਲੋਕ ਨਾ ਬੈੱਡ ਸ਼ੇਅਰ ਕਰ ਰਹੇ ਨੇ, ਇੰਟਰਨੈਸ਼ਨਲ ਖਬਰਾਂ ਬਣੀਆਂ ਹੋਈਆਂ, ਇੱਕ ਇੱਕ ਬੈੱਡ ਤੇ ਦੋ ਦੋ ਮਰੀਜ਼ ਪਏ ਨੇ, ਬਾਹਰ ਪਏ ਨੇ, ਮਰੀਜ਼ ਤਾਂ ਪੈਣੇ ਹੀ ਆ। ਹਸਪਤਾਲ ਦੀ ਡਿਮਾਂਡ ਕਿਹਨੇ ਕੀਤੀ ਅੱਜ ਤੱਕ? ਕਿਸੇ ਨੇ ਕੀਤੀ ਆ ਵੀ ਸਾਨੂੰ ਹਸਪਤਾਲ, ਕਿਸੇ ਨੇ ਕੀਤੀ ਆ ਸਾਡੇ ਇਲਾਕੇ ਚ ਹਸਪਤਾਲ ਹੋਵੇ ਜਾਂ ਜਿਹੜੇ ਚੱਲਦੇ ਆ ਉਹਨਾਂ ਨੂੰ ਪ੍ਰੋਪਰ ਚਲਾਇਆ ਜਾਵੇ? ਡਿਮਾਂਡ ਕੀ ਕਰਦੇ ਨੇ ਲੋਕ?
ਕਿਸੇ ਨੇ ਮਨਦੀਪ ਸਰਕਾਰੀ ਸਕੂਲ ਦੀ ਕਿਸੇ ਨੇ ਡਿਮਾਂਡ,
ਕੋਈ ਕਿਸੇ ਨੇ ਡਿਮਾਂਡ ਨਹੀਂ ਕੀਤੀ,
ਨਾ ਟੀਚਰ ਭੇਜੋ,
ਨਾ ਕੋਈ
ਪਾਰਕ ਦੀ ਡਿਮਾਂਡ ਕੀਤੀ ਆ ਵੀ ਪਾਰਕ ਬਣਾਓ, ਕਿਸੇ ਨੇ ਡਿਮਾਂਡ ਕੀਤੀ ਆ ਵੀ ਜਿਹੜੀ ਆ ਬੱਸਾਂ ਠੀਕ ਹੋਣੀਆਂ ਚਾਹੀਦੀਆਂ, ਬੱਸਾਂ ਦੀ ਕੰਡੀਸ਼ਨ ਠੀਕ ਹੋਣੀ ਚਾਹੀਦੀ, ਤੇ ਮੋਰਚਾ ਲੱਗਾ, ਕਿਸੇ ਨੇ ਲਾਇਆ ਨਹੀਂ ਹੈ, ਨਾ ਹਸਪੀਟਲ ਤੇ ਲਾਇਆ, ਨਾ ਐਜੂਕੇਸ਼ਨ ਤੇ ਲਾਇਆ, ਨਾ ਤੁਹਾਡੀ ਬਿਊਟੀ ਜਿਹੜੀ ਬਿਊਟੀਫਿਕੇਸ਼ਨ ਇਲਾਕੇ ਦੀ ਉਹਦੇ ਤੇ ਲਾਇਆ, ਮੋਰਚਾ ਕਾਹਦੇ ਲਾਦਾ?
ਨਹੀਂ ਨਹੀਂ ਭਾਜੀ, ਕੋਈ ਸੀਵਰੇਜ ਦਾ ਪ੍ਰਬੰਧ ਨਹੀਂ, ਸਾਰਾ ਪਾਣੀ ਪ੍ਰਦੂਸ਼ਿਤ ਹੋਈ ਜਾਂਦਾ, ਉਹੀ ਲੋਕ ਪੀ ਜਾਂਦੇ ਨੇ। ਕਿਸੇ ਨੇ ਕਰਪਸ਼ਨ ਤੇ ਨਹੀਂ ਲਾਇਆ ਮੋਰਚਾ, ਕਿਸੇ ਜਿਹੜੀਆਂ ਜਥੇਬੰਦੀ ਮੋਰਚਾ ਪਤਾ ਕੀ ਲਾਉਂਦੇ ਨੇ, ਇਹ ਗੁਰਦੁਆਰੇ ਢਾ ਕੇ ਇੱਥੇ ਨਾ ਹਸਪਤਾਲ ਬਣਾ ਦਿਓ, ਇਹ ਨਾ ਜੀ ਗੁਰਦੁਆਰੇ ਢਾ ਕੇ ਇੱਥੇ ਲਾਇਬ੍ਰੇਰੀ ਬਣਾ ਦਿਓ। ਉਹ ਹੁਣ ਹਸਪਤਾਲ ਜਿਹੜੇ ਆ ਉਹ ਗੁਰਦੁਆਰੇ ਢਾ ਕੇ ਕੱਲੇ ਬਣਾਉਣੇ, ਉੱਦਾਂ ਹੀ ਬਣਾ ਲਓ ਤੁਸੀਂ, ਗੁਰਦੁਆਰੇ ਕੱਲੇ ਢਾਉਣੇ ਆ,
ਜਿਹੜੇ ਬਣੇ ਉਹ ਠੀਕ ਕਰ ਲਓ,
ਜਿਹੜੇ ਬਣੇ ਹੋ ਸਰਕਾਰੀ ਉਹਨਾਂ, ਹੁਣ ਸਰਕਾਰੀ ਦੇ ਵਿੱਚ ਹੁਣ ਬੈੱਡ ਹੈ ਨੀ, ਮੈਂ ਤੁਹਾਨੂੰ ਦੱਸਿਆ ਕਾਗਜ਼ਾਂ ਚ ਹੈਗੇ ਆ, ਕਾਗਜ਼ਾਂ ਚ ਸਾਰੀਆਂ ਗਰੰਟਾਂ ਆਈਆਂ ਹੋਈਆਂ, ਪਰ ਉਹ ਖਾਧੀਆਂ ਹੋਈਆਂ ਸਾਰੀਆਂ, ਪ੍ਰਸ਼ਾਸਨ ਨੇ, ਡਾਕਟਰਾਂ ਨੇ, ਉੱਥੇ ਕੋਈ ਦਵਾਈ ਨਹੀਂ, ਸਾਰੀਆਂ ਦਵਾਈਆਂ ਆਉਣੀਆਂ ਸਾਰੀਆਂ ਪਹਿਲੇ ਬਾਹਰੋਂ, ਆਕਸੀਜਨ ਹੈ ਨਹੀਂ, ਆਕਸੀਜਨ ਜਾਂਦੀ ਆ, ਕਾਗਜ਼ਾਂ ਚ ਆ ਰਹੀ ਆ, ਬਿੱਲ ਪੇ ਹੋ ਰਹੇ ਨੇ ਸਰਕਾਰ ਨੂੰ, ਪਰ ਉਹ ਸਾਰੇ ਮਿਲ ਭੁਗਤ ਦੇ ਵਿੱਚ ਉਹ ਸਾਰੇ ਆਲਰੇਡੀ ਖਾਧੇ ਪੀਤੇ ਹੁੰਦੇ। ਹੁਣ ਬੈੱਡ ਉੱਥੇ ਕਿੱਦਾਂ ਦਿਖਾਲਣ? ਬੈੱਡ ਕਾਗਜ਼ਾਂ 'ਚ ਤਾਂ ਇੰਨੇ ਬੈੱਡਾਂ ਦਾ ਹੋਸਪਿਟਲ ਹੈ, ਇੰਨੀ ਦਵਾਈ ਜਾ ਰਹੀ ਹੈ, ਉੱਥੇ ਕੁਛ ਵੀ ਨਹੀਂ ਹੈਗਾ। ਇਹਦੇ ਬਾਰੇ ਮੋਰਚੇ ਲੱਗਣ ਦੀ ਲੋੜ ਹੈ, ਕੀ ਇਹਦੇ ਬਾਰੇ ਮੋਰਚਾ ਲਾਇਆ? ਨਾ, ਇਹਦੇ ਬਾਰੇ ਨਹੀਂ ਅਸੀਂ ਕਦੇ ਵੀ ਮੋਰਚਾ ਲਾਉਣਾ। ਇਹ ਅਸਲ ਦੇ ਵਿੱਚ ਸਰਕਾਰ ਚਾਹੁੰਦੀ ਹੈ ਵੀ ਇੱਦਾਂ ਦੇ ਜਿਹੜੇ ਮਸਲੇ ਆ, ਇਮੋਸ਼ਨਲ ਮਸਲੇ ਆ, ਇਹਨਾਂ ਤੇ ਮੋਰਚੇ ਲੱਗੇ ਰਹਿਣ, ਔਰ ਜਿਹੜੇ ਇਹ ਰੀਅਲ ਮਸਲੇ ਆ ਇਹਨਾਂ ਵੱਲ ਨੂੰ ਕੋਈ ਧਿਆਨ ਨਾ ਦੇਵੇ, ਅਸੀਂ ਆਰਾਮ ਨਾਲ ਛਕੀ ਜਾਈਏ। ਪ੍ਰਸ਼ਾਸਨ ਵੀ ਇਹੀ ਚਾਹੁੰਦਾ ਆ, ਬਿਊਰੋਕਰੇਸੀ ਵੀ ਇਹੀ ਚਾਹੁੰਦੀ ਆ ਵੀ ਸਾਡੇ ਵੱਲ ਨੂੰ ਕੋਈ ਧਿਆਨ ਨਾ ਦਿਓ, ਅਸੀਂ ਆਰਾਮ ਨਾਲ ਛਕੀ ਜਾਈਏ, ਨਜ਼ਾਰੇ ਲਈਏ। ਸਰਕਾਰ ਵੱਲੋਂ ਪੈਸਾ ਆ ਹੀ ਜਾਂਦਾ, ਡਾਕਟਰ ਮਨਮੋਹਨ ਸਿੰਘ ਹੁਣੀ ਬਹੁਤ ਪੈਸਾ ਦਿੱਤਾ, ਈਵਨ ਹੁਣ ਆਪਾਂ ਚਲੋ ਮੋਦੀ ਸਰਕਾਰ ਬਹੁਤ ਪੈਸਾ ਦੇ ਰਹੀ ਆ, ਹੁਣ ਪੰਜਾਬ ਦੇ ਵਿੱਚ ਵਜ਼ੀਫਿਆਂ ਦੇ ਪੈਸੇ ਆਏ ਦਲਿਤ ਪਰਿਵਾਰਾਂ ਦੇ ਲਈ, ਖਾਧੇ ਕਿ ਨਾ ਦਲਿਤ ਲੀਡਰ ਨੇ ਖਾਧੇ, ਉਹਦੇ ਅਰਬਾਂ ਰੁਪਈਏ ਖਾ ਗਿਆ ਆਪਣੇ ਭਾਈਚਾਰੇ ਦੇ ਪੈਸੇ। ਤੁਸੀਂ ਉਹਨਾਂ ਨੂੰ ਮੁੱਖ ਮੰਤਰੀ ਕਿੱਦਾਂ ਬਣਾ ਲਉਂਗੇ, ਉਹ ਕਿੱਦਾਂ ਮੁੱਖ ਮੰਤਰੀ ਬਣ ਜਾਊਗਾ? ਪੈਸਾ ਤਾਂ ਆ ਰਿਹਾ ਉੱਪਰੋਂ, ਪਰ ਉਹ ਲੋਕ ਪਹੁੰਚਾ ਨਹੀਂ ਰਹੇ ਮੋਹਰੇ, ਬਿਊਰੋਕਰੇਸੀ ਨਹੀਂ ਪਹੁੰਚਾ ਰਹੀ, ਲੋਕਲ ਪੋਲੀਟੀਸ਼ੀਅਨ ਨਹੀਂ ਮੋਹਰੇ ਪਹੁੰਚਾ ਰਹੇ। ਇਹਦੇ ਬਾਰੇ ਕਦੇ ਨਹੀਂ ਮੋਰਚਾ ਲਾਇਆ ਦਲਿਤ ਭਾਈਚਾਰੇ ਨੇ, ਹੁਣ ਦਲਿਤ ਭਾਈਚਾਰਾ ਜਿੱਦਾਂ ਅੱਗੇ ਸਾੜ ਫੂਕ ਕਰਦਾ, ਹੁਣ ਤਾਂ ਨਹੀਂ ਕੀਤਾ, ਹੁਣ ਇੱਕ ਰੈਲੀ ਵੀ ਨਹੀਂ ਕੱਢੀ ਉਹਨਾਂ ਦੇ ਆਪਣੇ ਬੰਦੇ ਦੇ ਉਲਟ। ਸੋ ਇਹ ਜਿਹੜੇ ਡਬਲ ਸਟੈਂਡਰਡ ਜਾਂ ਕਹਿ ਲਓ, ਮਤਲਬ ਉਹਨਾਂ ਦਾ ਪੈਸਾ ਉਹਨਾਂ ਦੇ ਬੰਦਿਆਂ ਨੇ ਅਰਬਾਂ ਖਾ ਲਿਆ, ਤੇ ਉਹਨੂੰ ਕੁਛ ਵੀ ਨਹੀਂ ਕਿਹਾ ਉਹਨੇ, ਉਹ ਐਂਡ ਸੀ ਹੀ ਸਟਿਲ ਅ ਲੀਡਰ, ਔਰ ਉਹਨੂੰ ਹੁਣ ਪੰਜਾਬ ਦਾ ਸੀਐਮ ਬਣਨ ਦੇ ਲਈ ਉਹਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਜਿਹੜਾ ਉਹਨਾਂ ਦਾ ਪੈਸਾ ਖਾ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਸਾਡੇ ਲੋਕ ਅਕਿਰਤਕਣ ਨੇ, ਸਾਡੇ ਲੋਕ ਮਿਸਗਾਈਡਡ ਨੇ, ਔਰ ਲੋਕਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ। ਮੈਂ ਤਾਂ ਸਿੱਧੇ ਕਹਾਂ ਵੀ ਇਮੋਸ਼ਨਲ ਨੇ, ਰੀਅਲ ਇਸ਼ੂ ਜਿਹੜੇ ਨੇ ਸਾਨੂੰ ਕੀ ਆ ਉਹ ਕੀ ਆ
ਇਮੋਸ਼ਨਲ ਹੈ। ਜਿਸ ਵੇਲੇ ਇਹ ਫੈਸਲਾ ਹੋਇਆ ਸੀ ਨਾ, 23 ਜਨਵਰੀ ਨੂੰ ਸਰਕਾਰ ਨੇ ਆਫਰ ਕੀਤੀ ਸੀ ਕਿ ਅਸੀਂ ਇਹ ਜਿਹੜੇ ਕਾਨੂੰਨ ਆ 2 ਸਾਲੇ ਡੈਫਰ ਕਰਦੇ ਹਾਂ, ਉਹ ਬੰਦੇ ਸੀ ਵਾਪਸ ਲੈ ਲਏ,
ਉਹ ਵਾਪਸ ਲਿਆ ਸੀ, ਮੁੜ ਕੇ ਆਉਣਾ ਨਹੀਂ ਸੀ।
ਉਸ ਵੇਲੇ ਲੋਕਾਂ ਨੂੰ ਲੀਡਰਾਂ ਦੇ ਪ੍ਰੈਸ਼ਰ ਪਾਉਣਾ ਚਾਹੀਦਾ ਸੀ, ਡਿਬੇਟ ਕਰਕੇ ਇਕਦਮ ਪ੍ਰੈਸ਼ਰ ਪਾਉਣਾ ਚਾਹੀਦਾ ਸੀ ਲੋਕਾਂ ਨੂੰ ਕਿ ਤੁਸੀਂ ਇਹਨੂੰ ਵਾਪਸ ਲਾਓ, ਕਰੋ ਸਮਝੌਤਾ ਉਹਨਾਂ ਨੂੰ, ਹੁਣ ਇਸ ਵੇਲੇ ਕਰਨ ਦੀ ਜ਼ਰੂਰਤ ਆ। ਸਾਡੇ ਬੁੱਧੀਜੀਵੀ ਉਹਨਾਂ ਦਾ ਫਰਜ਼ ਬਣਦਾ ਸੀ, ਡਾਕਟਰਾਂ ਦਾ ਫਰਜ਼ ਬਣਦਾ, ਵਕੀਲਾਂ ਦਾ ਫਰਜ਼ ਬਣਦਾ ਸੀ ਕਿ ਉਸ ਵੇਲੇ ਥੋੜ੍ਹਾ ਰਿਸਕ ਲੈ ਕੇ ਉਹਨਾਂ 'ਤੇ ਪ੍ਰੈਸ਼ਰ ਪਾਉਂਦੇ, ਇਹਨੂੰ ਵਾਪਸ ਲੈ ਕੇ ਸਰਕਾਰ ਨੂੰ ਥੱਲੇ ਲਾਓ। ਹੁਣ ਕੁਛ ਵੀ ਨਹੀਂ ਹੋਣਾ।
ਬਿਲਕੁਲ, ਚਲੋ ਸਾਡੇ ਨਾਲ ਯੋਗੇਸ਼ ਠਾਕੁਰ ਜਪਾਨ ਤੋਂ ਜੁੜੇ ਨੇ, ਕਹਿੰਦੇ ਹੱਸ ਰਹੇ ਨੇ, ਕਹਿੰਦੇ ਸੱਚੀਆਂ ਗੱਲਾਂ ਕਰ ਰਹੇ ਨੇ ਸਿੱਧੂ ਭਾਜੀ ਤੁਸੀਂ। ਦੇਖੋ ਸੱਚੀਆਂ, ਅਸੀਂ ਜੋ ਦਿਲ 'ਚ ਵਧੀਆ ਹੁੰਦੀ ਸਾਡੇ ਗੱਲ ਅਸੀਂ ਉਹ ਕਰੀਦੀ ਆ, ਸਾਡੇ ਦਿਲ ਦੀਆਂ ਗੱਲਾਂ ਨੇ, ਅਤੇ ਅਸੀਂ ਅਨਾਲਿਸਿਸ ਕਰ ਰਹੇ ਹਾਂ। ਅਸੀਂ ਕਿਹੜੇ ਇੱਥੇ ਠਾਕੁਰ ਸਾਹਿਬ ਕੋਈ ਇਲੈਕਸ਼ਨਾਂ 'ਚ ਖੜ੍ਹਨਾ ਜਾਂ ਬੀ ਆਈ ਪੀ ਸਿਕਿਉਰਟੀ ਲੈਣੀ ਇੰਡੀਆ 'ਚ ਜਾ ਕੇ, ਜਾਂ ਕੋਈ ਆਪਾਂ ਬੈਨੀਫਿਟ ਲੈਣੇ ਆ, ਪਰਮਾਤਮਾ ਸਾਨੂੰ ਕੁਦਰਤ ਦੀ
ਟਿੱਕ ਲੈਣਾ
ਜਾਂ ਕੋਈ ਲਾਈਕ ਲੈਣੇ ਜਾਂ, ਮੈਂ ਤਾਂ ਅਮਰੀਕ ਭਾਜੀ ਤਾਂ ਹੁਣ ਕੁਦਰਤ ਦੀ ਰੋਟੀ 'ਤੇ ਆ ਗਏ ਹਾਂ, ਹੁਣ ਤਾਂ ਆਪਾਂ ਇਹ ਛਕਣੀ ਆ, ਆਪਾਂ ਸਾਰਿਆਂ ਨੂੰ ਤੁਹਾਨੂੰ ਵੀ ਕੁਦਰਤ ਦੀ ਰੋਟੀ ਛਕਾਇਆ ਕਰਨੀ ਆ, ਕਣਕ ਛੱਡ ਦਿਓ
ਮਨਦੀਪ, ਜਿਹੜੇ ਸਾਡੇ ਨੌਜਵਾਨ ਇਹਨਾਂ ਨੂੰ ਕੁਛ ਖਾ ਪੀ ਲੈਣ ਦਿਓ, ਇਹਨਾਂ
ਦੇ ਜ਼ੁਲਮ ਨਹੀਂ ਹੈਗਾ। ਕੁਦਰਤ ਬਹੁਤ ਹੈਲਥੀ ਆ ਭਾਜੀ, ਉਹਦਾ ਮਤਲਬ ਮਿਲਟ ਜੌਂ ਹੈ ਨਾ, ਅਤੇ ਇੱਕ ਹੈ ਨਹੀਂ ਗੌਂ ਭਨਾਵੇ ਜੌਂ, ਉਹ ਵੀ ਇੱਕ ਕਹਾਵਤ ਹੈਗੀ ਆ। ਖੈਰ ਤੁਹਾਡੀ ਆਵਾਜ਼ ਪਿੱਛੇ ਚੱਲ ਜਾਂਦੀ ਸੀ ਨਾ ਪਰਮਜੀਤ ਧਾਲੀਵਾਲ, ਕਹਿੰਦੇ ਭਾਜੀ ਕਹਿੰਦੇ ਅਮਰੀਕ ਭਾਜੀ ਦਾ ਫੋਨ ਗਰਮ ਹੋ ਗਿਆ ਲੱਗਦਾ, ਥੋੜ੍ਹਾ ਦੂਰ ਰੱਖ, ਇਸ ਕਰਕੇ ਥੋੜ੍ਹਾ ਦੂਰ ਰੱਖ ਲੈ। ਨਹੀਂ ਫੋਨ ਨਹੀਂ ਭਾਜੀ, ਤਾਂ ਸਿਸਟਮ ਦੇ ਰਾਹੀਂ ਆਉਂਦੇ ਨੇ, ਮਾਈਕ ਲੱਗਾ ਹੋਇਆ ਪੂਰਾ ਹੈ ਨਾ। ਅਤੇ ਅਮਨਜੋਤ ਥਿਆੜਾ ਵੀ ਵਟਸਐਪ 'ਤੇ ਮੈਸੇਜ ਭੇਜਿਆ, ਮੈਂ ਕੁਦਰਤੀ ਦੇਖ ਲਿਆ, ਵੀਡੀਓ ਭੇਜਿਆ ਥੋੜ੍ਹਾ ਜਿਹਾ, ਮੈਂ ਦੇਖਾਂਗਾ ਪ੍ਰੋਗਰਾਮ ਤੋਂ ਬਾਅਦ, ਕੱਲ੍ਹ ਨੂੰ ਗੱਲ ਕਰਾਂਗੇ। ਅਤੇ ਉਹ ਵੀ ਕਹਿੰਦੇ ਪ੍ਰੋਗਰਾਮ 'ਚ ਗੱਲਾਂ ਕਰ ਰਹੇ ਹੋ ਭਾਜੀ ਜਿਹੜੀਆਂ ਤੁਸੀਂ, ਪਰ ਇਹ ਇੰਡੀਆ ਇਹ ਚੱਲਦਾ ਸਭ ਇੰਡੀਆ ਦੇ ਵਿੱਚ, ਮੈਂ ਦੇਖਦਾ ਵੀਡੀਓ 'ਚ ਤੁਸੀਂ ਕੀ ਭੇਜ ਰਹੇ ਹੋ। ਅਤੇ ਮਨਦੀਪ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਬਟ ਈਵਨ ਬੀਜੇਪੀ ਫਾਈਟ ਇਲੈਕਸ਼ਨ ਔਨ ਦਾ ਨੇਮ ਆਫ ਰਿਲੀਜਨ, ਸੋ ਵਟਸ ਡਿਫਰੈਂਸ ਇਨ ਅਸਾਮ ਵੈਸਟ ਬੰਗਾਲ, ਦੇ ਆਰ ਪਲੇਇੰਗ ਕਮਿਊਨਲ ਕਾਰਡ। ਦੇਖੋ ਅਸੀਂ ਕੋਈ ਉਹਨੂੰ ਕਲੀਨ ਚਿੱਟ ਤਾਂ ਦੇ ਹੀ ਨਹੀਂ ਰਹੇ, ਕਿ ਜਿਹੜੇ ਮੁੱਦੇ ਨੇ ਮੁੱਦੇ ਸਾਡੇ ਰੀਅਲ ਆਉਣੇ ਚਾਹੀਦੇ ਨੇ, ਮੁੱਦੇ ਸਾਡੇ ਜਿਹੜੇ ਆ ਕਮਿਊਨਲ ਨੇ,
ਬੀਜੇਪੀ ਆ ਨਾ ਜਿਹੜੀ, ਬੀਜੇਪੀ
ਉਹ ਤਾਂ ਹੈ ਹੀ ਕਮਿਊਨਲ,
ਉਦਾਂ ਦੀ ਹੈ ਜਿੱਦਾਂ ਦੀ ਕਾਂਗਰਸ ਹੈ, ਕਮਿਊਨਲ ਹੋਊਗੀ ਉਹ, ਕਮਿਊਨਲ ਵੀ ਕਹਿ ਸਕਦੇ ਆ, ਪਰ ਬੀਜੇਪੀ ਹਿੰਦੁਸਤਾਨ ਦੀ ਪਾਰਟੀ ਆ ਜਿੱਦਾਂ ਦੀ ਬਾਕੀ ਉਦਾਂ ਦੀ ਇਹ ਆ।
ਹਾਂ ਨਹੀਂ ਹਾਂ ਬਿਲਕੁਲ, ਕਾਂਗਰਸ ਵੀ ਕਮਿਊਨਲ ਹੀ ਹੈ ਇੱਕ ਤਰ੍ਹਾਂ ਨਾਲ। ਦੇਖੋ ਇੱਦਾਂ ਆ ਵੀ ਆਪਾਂ ਦੋਸ਼ ਲਾਉਂਦੇ ਹਾਂ ਵੀ ਬੀਜੇਪੀ ਨੇ ਬਾਬਰੀ ਮਸਜਿਦ ਢਾਹ ਦਿੱਤੀ, ਹੈ ਨਾ, ਇਹੀ ਦੋਸ਼ ਲਾਉਂਦੇ ਹਾਂ ਨਾ ਕਮਿਊਨਲ, ਤਾਂ ਕਾਂਗਰਸ ਨੇ ਵੀ ਤਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਢਾਹ ਦਿੱਤਾ ਸੀ, ਅਕਾਲ ਤਖ਼ਤ ਵੀ ਢਾਹ ਦਿੱਤਾ, ਪੰਜਾਬ ਦੇ ਤਕਰੀਬਨ ਕਿੰਨੇ ਗੁਰਦੁਆਰੇ ਢਾਹੇ ਸੀਗੇ ਉਹਨਾਂ ਨੇ। ਸੋ ਵਟਸ ਅ ਡਿਫਰੈਂਸ, ਦੇਰ ਇਜ਼ ਨੋ ਡਿਫਰੈਂਸ, ਹੈ ਨਾ। ਜਿਹੜੀ ਸਰਕਾਰ ਬਣੀ ਕਾਂਗਰਸ ਨੇ ਰਹਿਣੀ ਨਹੀਂ ਦਿੱਤੀ ਪੰਜਾਬ ਦੇ ਵਿੱਚ ਕਿਸੇ ਵੀ ਹੋਰ ਪਾਰਟੀ ਦੀ, ਪ੍ਰੈਜੀਡੈਂਟ ਲਾ ਲਾਗੂ ਕਰ ਦਿੰਦੇ ਸੀ ਉਦੋਂ ਹੀ, ਹੈ ਨਾ। ਸੋ ਧੱਕਾ ਤਾਂ ਕਾਂਗਰਸ ਨੇ ਵੀ ਬਥੇਰਾ ਕੀਤਾ, ਐਸੀ ਗੱਲ ਨਹੀਂ, ਪਰ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਜੋ ਬੀਜੇਪੀ ਹੁਣ ਕਰ ਰਹੀ ਆ। ਉਹਨਾਂ ਨੂੰ ਵੀ ਰੀਅਲ ਜਿਹੜੀ ਡਿਵੈਲਪਮੈਂਟ ਹੈ ਨਾ, ਉਹਦੇ ਮੁੱਦੇ ਜੇ ਚੱਕਣ ਜ਼ਿਆਦਾ, ਤਾਂ ਮੈਨੂੰ ਲੱਗਦਾ ਕਿ ਪੀਪਲ ਆਰ ਵੇਟਿੰਗ ਫੋਰ ਇਟ, ਪਰ ਦੂਜੇ ਪਾਸੇ ਇਹ ਆ ਵੀ ਚਲੋ ਬੜੀ ਕੰਪਲੈਕਸ ਸਿਚੁਏਸ਼ਨ ਹੈ ਇੰਡੀਆ ਦੀ। ਪਰ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਕਿ ਧਰਮ ਚਾਹੇ ਕੋਈ ਵੀ ਹੋਵੇ, ਚਾਹੇ ਹਿੰਦੂ ਹੈ ਅਸੀਂ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਈਸਾਈ ਹੈ, ਭਾਰਤ ਹਮੇਸ਼ਾ ਹੀ ਧਰਮੀ ਦੇਸ਼ ਰਿਹਾ। ਇਹਨੇ ਇੱਦਾਂ ਹੀ ਰਹਿਣਾ ਆ, ਤੁਸੀਂ ਇਹਨੂੰ ਕੱਢ ਨਹੀਂ ਸਕਦੇ ਧਰਮ ਨੂੰ ਹਿੰਦੁਸਤਾਨ ਦੇ ਵਿੱਚੋਂ। ਕੋਸ਼ਿਸ਼ ਕੀਤੀ ਸੀ ਬੋਧੀਆਂ ਨੇ, ਉਹਨਾਂ ਨੇ ਅਸ਼ੋਕ ਨੂੰ ਲਾ ਕੇ ਨਾਲ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਾਮਯਾਬ ਨਹੀਂ ਹੋ ਸਕੇ ਲੰਬੇ ਟਾਈਮ ਦੇ ਵਿੱਚ। ਸੋ ਇਹ ਅਗਰ ਡਰੋਪ ਇਹ ਕਰ ਦੇਣ ਨਾ ਸਾਰੇ ਵੀ ਜਿਹੜੇ ਕਹਿੰਦੇ ਅਸੀਂ ਧਰਮ ਨੂੰ ਬਾਹਰ ਕੱਢਣਾ ਸੈਕੂਲਰ, ਦੇਰ ਇਜ਼ ਨੋ ਸੱਚ ਥਿੰਗ ਐਜ਼ ਏ ਸੈਕੂਲਰ, ਕੋਈ ਚੀਜ਼ ਨਹੀਂ ਹੁੰਦੀ। ਜਿਹੜੇ ਸੈਕੂਲਰ ਕਹਾਉਂਦੇ ਵੀ ਹੈ ਨਾ, ਉਹਨਾਂ ਦੇ ਅੰਦਰ ਵੀ ਧਰਮ ਦੇ ਉਲਟ ਚੀਜ਼ ਹੁੰਦੀ ਹੈ, ਤਾਂ ਹੁੰਦਾ ਹੈ ਧਰਮ ਉਹਨਾਂ ਦੇ ਅੰਦਰ ਵੀ ਪਲੇ ਕਰ ਰਿਹਾ ਹੁੰਦਾ ਪਰ ਨੈਗੇਟਿਵ ਸਾਈਡ ਤੇ। ਸੋ ਜਿਹੜੇ ਬੰਦੇ ਕਹਿੰਦੇ ਵੀ ਧਰਮ ਨੂੰ ਆਪਾਂ ਕੱਢ ਦੇਣਾ, ਇਹ ਹੋ ਨਹੀਂ ਸਕਦਾ, ਇਹ ਹੋਣਾ ਨਹੀਂ। ਤੁਸੀਂ ਅਮਰੀਕ ਭਾਜੀ ਪੁਰਾਣੇ ਇਤਿਹਾਸ ਦੇਖ ਲਓ, ਪੁਰਾਣ ਕੁਰਾਨ ਸਾਰੇ ਦੇਖ ਲਓ, ਜਿੰਨੀਆਂ ਵੀ ਲੜਾਈਆਂ ਹੋਈਆਂ ਅੱਜ ਤੱਕ ਦੇਵਤਿਆਂ ਤੇ ਦੈਂਤਾਂ ਦੇ ਵਿਚਾਲੇ ਹੋਈਆਂ, ਧਰਮੀ ਤੇ ਅਧਰਮੀਆਂ ਦੀ, ਅਖੀਰ ਨੂੰ ਕੀ ਹੁੰਦਾ ਆ, ਰਾਮਚੰਦਰ ਜੀ ਨੇ ਲੜਾਈ ਲੜੀ, ਧਰਮ ਦੀ ਜਿੱਤ ਹੋਈ ਹਨਾ। ਇਸ ਕਰਕੇ ਇਹ ਲੜਾਈਆਂ ਸ਼ੁਰੂ ਤੋਂ ਚੱਲੀਆਂ ਆਉਂਦੀਆਂ ਨੇ, ਇੱਦਾਂ ਹੀ ਆਈਆਂ ਨੇ, ਅਖੀਰ ਨੂੰ ਧਰਮ ਨੇ ਹੀ ਜਿੱਤਣਾ ਹੁੰਦਾ। ਇਹੀ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਅਧਰਮੀਆਂ ਦਾ ਤਾਂ ਥਾਂ ਹੀ ਨਹੀਂ ਰਹਿਣਾ। ਸੋ ਇਸ ਕਰਕੇ ਜਿਹੜੇ ਪੋਲੀਟੀਸ਼ੀਅਨ ਆ ਦੇਸ਼ ਨੂੰ ਚਲਾਉਣਾ ਚਾਹੁੰਦੇ ਆ, ਉਹ ਧਰਮ ਦੇ ਨਾਲ ਚੱਲਣ ਤਾਂ ਜ਼ਿਆਦਾ ਵਧੀਆ, ਜਦੋਂ ਉਹਦੇ ਅਗੇਂਸਟ ਚੱਲਣ ਦੀ ਕੋਸ਼ਿਸ਼ ਕਰਦੇ ਨੇ ਉਹ ਗਲਤ ਹੋ ਜਾਂਦਾ। ਜੇ ਹੁਣ ਬੀਜੇਪੀ ਉਹ ਮੈਨੀਪੁਲੇਟ ਕਰਦੀ ਵੀ ਇੱਕ ਧਰਮ ਦੇ ਨਾਲ ਚੱਲਣਾ, ਦੂਜਿਆਂ ਦੇ ਨਾਲ ਚੱਲਣਾ ਨਹੀਂ, ਉਹ ਵੀ ਗਲਤ ਗੱਲ ਹੋ ਜਾਂਦੀ ਆ। ਖੈਰ ਇਹ ਮੇਰੇ ਆਪਣੇ ਵਿਚਾਰ ਨੇ, ਸਾਡੇ ਨਾਲ
ਆਪਣੇ ਵਿਚਾਰ ਬੰਦੀ ਹੈਗੇ ਆ ਵੀ ਜਿਹੜੀ ਬਾਕੀ ਪਾਰਟੀਆਂ ਨਾ, ਜੇ ਤੁਸੀਂ ਬੀਜੇਪੀ ਨੂੰ ਲਾਓ ਨਾ ਕੰਪੈਰੀਟਿਵਲੀ, ਇਹ ਥੋੜੀ ਬਾਕੀਆਂ ਦੇ ਨਾਲੋਂ ਇਹ ਥੋੜੀ ਚੰਗੀ ਹੈ।
ਤੁਸੀਂ ਗੋਹਾ ਸਟਾਣਾ ਹੁਣ ਆਪਣੇ ਘਰ ਦੇ ਮੂਹਰੇ। ਪਰ ਤੁਹਾਡੀ, ਤੁਹਾਨੂੰ ਇੱਕ ਗੱਲ ਹੈ ਭਾਜੀ, ਸਮਾਂ ਆਪਣੇ ਕੋਲ 8 ਮਿੰਟ ਰਹਿ ਗਏ ਨੇ, ਪਰ ਜਿੱਦਾਂ ਤੁਸੀਂ ਕਹਿੰਦੇ ਸੀ ਨਾ ਸੁਖਬੀਰ ਬਾਦਲ ਨੇ ਹੁਣ ਕੀਤਾ ਡਿਕਲੇਅਰ, ਤੇ ਮੈਂ ਉਹਨੂੰ ਕਰਨਾ ਚਾਹੀਦਾ ਆ, ਉਹਨੂੰ ਠਿੱਕ ਠੋਕ ਕੇ ਕਰਨਾ ਚਾਹੀਦਾ ਭਾਈ ਮੈਂ ਚੀਫ ਮਿਨਿਸਟਰ ਹਾਂ, ਠੀਕ ਹੈ, ਮੈਂ ਕੈਂਡੀਡੇਟ ਹਾਂ, ਮੈਂ ਬਣਾਊਂਗਾ ਸਰਕਾਰ, ਤੇ ਆ ਜਾਓ ਮੈਂ ਖੜਾ ਮੈਦਾਨ ਦੇ ਵਿੱਚ। ਪਿਛਲੀ ਵਾਰੀ ਆਮ ਆਦਮੀ ਪਾਰਟੀ ਕਿਉਂ ਹਾਰੀ ਆ, ਉਹ ਹਿੱਕ ਠੋਕ ਕੇ ਕਹਿ ਨਹੀਂ ਸਕੇ ਵੀ ਸਾਡਾ ਚੀਫ ਮਿਨਿਸਟਰ ਕੌਣ ਹੈ, ਠੀਕ ਹੈ। ਕੈਪਟਨ ਸਾਹਿਬ ਕਿਉਂ ਜਿੱਤੇ ਨੇ, ਉਹ ਹਿੱਕ ਠੋਕ ਕੇ ਕਹਿ ਗਏ ਵੀ ਮੈਂ ਗੁਟਕੇ ਸਾਹਿਬ ਦੀ ਸੌਂਹ ਖਾਂਦਾ, ਕਹਿ ਗਏ, ਠੀਕ ਹੈ ਵੀ ਮੈਂ ਆ। ਜਦੋਂ ਹੁਣ ਈਵਨ ਕਿ ਬਾਦਲ ਪਰਿਵਾਰ ਦੇ ਵਿੱਚ ਵੀ ਇਹ ਸ਼ਸ਼ੋਪਨ ਸੀ ਪਿਛਲੀ ਵਾਰੀ ਕਿ ਵੱਡੇ ਬਾਦਲ ਸਾਹਿਬ ਨੇ ਬਣਨਾ ਕਿ ਛੋਟੇ ਨੇ ਬਣਨਾ, ਪਤਾ ਹੀ ਨਹੀਂ ਕੌਣ ਦੋਨਾਂ ਚੋਂ। ਹੁਣ ਜੇ ਛੋਟੇ ਬਾਦਲ ਸਾਹਿਬ ਕਹਿੰਦੇ ਨੇ ਕਮਨ ਆਓ ਮੈਦਾਨ ਦੇ ਵਿੱਚ, ਕਹੋ ਵੀ ਮੈਂ ਬਣਨਾ ਆ, ਹਨਾ, ਸ਼ਸ਼ੋਪਨ ਚ ਨਾ ਪਾਓ ਲੋਕਾਂ ਨੂੰ। ਜੇ ਆਮ ਆਦਮੀ ਪਾਰਟੀ ਹੈ ਉਹ ਆਪਣਾ ਕੈਂਡੀਡੇਟ ਡਿਕਲੇਅਰ ਕਰੇ ਵੀ ਆਹ ਸਾਡਾ ਕੈਂਡੀਡੇਟ ਹੋਊਗਾ, ਆਪਾਂ ਇਹਨੂੰ ਬਣਾਉਣਾ ਹੈ, ਫਿਰ ਉਹਨੂੰ ਵੋਟ ਪੈ ਸਕਦੀ ਆ। ਹਨੇਰੇ ਚ ਰੱਖ
ਕੇ ਜਿੱਦਾਂ ਕਾਂਗਰਸ ਨੇ ਆਪਣਾ ਪਤਾ ਖੋਲ ਦਿੱਤਾ ਆ, ਉਹਨਾਂ ਨੇ ਇਸਤਰੀਆਂ ਦੀਆਂ ਜਿਹੜੀਆਂ ਸਵਾਰੀ ਉਹਦੀ ਮੁਫ਼ਤ ਕਰ ਦਿੱਤੀ ਆ। ਦਿੱਲੀ ਨੇ ਵੀ ਇਸਤਰੀਆਂ ਦੀ ਸਵਾਰੀ ਜਿਹੜੀ ਆ ਔਰਤਾਂ ਨੂੰ ਪੰਜਾਬ ਬੱਸਾਂ ਦੇ ਵਿੱਚ ਟ੍ਰੇਨਾਂ ਵਿੱਚ ਮੁਫ਼ਤ ਸਹੂਲਤ ਦਿੱਤੀ ਸੀ। ਹੁਣ ਬਾਦਲ ਸਾਹਿਬ ਕੋਲ ਆਪਸ਼ਨ ਆ ਕਿ ਉਹ ਸੱਦਾ ਦੇ ਦੇਣ
ਸਾਡੇ ਕੋਲ ਆਪਣੀਆਂ ਕਾਰਾਂ ਹੋਣ, ਅਸੀਂ ਆਪਣੀਆਂ ਕਾਰਾਂ ਵੇਚ ਕੇ ਤੁਹਾਡੀਆਂ ਬੱਸਾਂ ਚ ਜਾਇਆ ਕਰੀਏ, ਉਹ ਵੀ ਬੈਕ ਫਾਇਰ ਹੋ ਜਾਣਾ ਕੰਮ। ਉਹ ਇਹ ਕਹਿਣ ਵੀ ਮੈਂ ਆਪਣੇ ਪੰਪ ਲਾ ਰਿਹਾ ਪੈਟਰੋਲ ਪੰਪ
ਪੈਟਰੋਲ ਪੰਪ ਦੇ ਹੋਰ ਬਹੁਤ ਚੀਜ਼ਾਂ ਪਈਆਂ ਹੋਣੀਆਂ ਲੈਣ ਵਾਲੀਆਂ। ਜੇ ਤੁਸੀਂ ਮੁਫ਼ਤ ਪੈਟਰੋਲ ਪਾਓਗੇ ਤਾਂ ਉਹਦੇ ਵਿੱਚ ਬਾਕੀ ਸ਼ੋਪਿੰਗ ਵੀ ਕਰੋਗੇ, ਖਾਣ ਨੂੰ ਕੁਛ ਨਹੀਂ, ਤੁਹਾਡੇ ਪੈਸੇ ਬਚਦੇ ਆ।
ਉਹ ਇਦਾਂ ਹੁੰਦੀ ਆ, ਇੱਕ ਵਾਰੀ ਇੱਕ ਜੁੱਤੀਆਂ ਵਾਲੇ ਨੇ ਲਾ ਦਿੱਤਾ ਸੀ ਨਾ ਸੇਲ, ਤੇ
ਹਾਂਜੀ
ਤਸਮਿਆਂ ਦੇ ਨਾਲ ਜੁੱਤੀ ਫ੍ਰੀ ਨਾਇਕੀ ਦੀ ਹਨਾ। ਉਹ ਅੰਦਰ ਗਏ ਕਹਿੰਦੇ ਭਾਜੀ ਦਿਓ ਫਿਰ ਦੋ ਜੋੜੇ, ਕਹਿੰਦੇ ਤਸਮੇ ਕਿੰਨੇ ਦੇ ਆ, ਕਹਿੰਦਾ ਤਸਮੇ ਹੈਗੇ 5000 ਰੁਪਈਏ। ਕਿੱਦਾਂ ਦਾ ਵੀ ਫ੍ਰੀ ਹੋ ਜਾਂਦਾ ਕਈ ਵਾਰੀ ਕੰਮ, ਬੰਦਾ ਸਿਰ ਮਨਾ ਕੇ ਆ ਜਾਂਦਾ ਜ਼ਿਆਦਾ।
ਚਲੋ ਇਹ ਸਾਰੀਆਂ ਗੱਲਾਂ ਛੱਡ ਕੇ ਦੇਖੀਏ, ਕਿਹਦੀ ਆਸ ਕੀਤੀ ਜਾ ਸਕਦੀ ਹੈ?
ਇਸ ਵੇਲੇ ਤਾਂ ਦੇਖੋ, ਇਸ ਵੇਲੇ ਤਾਂ ਜਿੱਦਾਂ ਸਿੱਧੂ ਨੇ ਡੇਢ ਘੰਟਾ ਲਾਇਆ ਖਾਣ ਨੂੰ ਨਾ ਇੰਟਰਵਿਊ ਦਿੰਦੇ ਹੋਏ, ਮੈਨੂੰ ਤਾਂ ਲੱਗਦਾ ਸਿੱਧੂ ਜਿੱਤੂਗਾ ਖਾਣ ਪੀਣ ਦੇ ਮਾਮਲੇ ਚ। ਮਤਲਬ ਕਾਂਗਰਸ ਦੀ ਪੂਰੀ ਆਸ ਹੈ, ਮੈਨੂੰ ਲੱਗਦਾ ਨੀ ਕੈਪਟਨ ਸਾਹਿਬ ਛੱਡਣਗੇ, ਤੇ ਕੈਪਟਨ ਸਾਹਿਬ ਵੀ ਮੈਨੂੰ ਲੱਗਦਾ ਫਿਲਹਾਲ ਪੱਲੜਾ ਉੱਧਰ ਭਾਰੀ
ਕਾਂਗਰਸ ਫਿਲਹਾਲ ਜਿਹੜਾ ਪੱਲੜਾ ਹੈ ਨਾ ਕਾਂਗਰਸ ਦਾ ਭਾਰੀ ਆ, ਤੇ ਕੈਪਟਨ ਸਾਹਿਬ ਇੱਕ ਵਾਰੀ ਹੋਰ ਚੀਫ ਮਿਨਿਸਟਰ ਪੰਜਾਬ ਦੇ ਬਣ ਸਕਦੇ ਆ, ਲੇਕਿਨ ਥੋੜੀ ਜਿਹੀ ਕੋਸ਼ਿਸ਼ ਅਗਰ ਬਾਦਲ ਸਾਹਿਬ ਕਰਦੇ ਆ ਛੋਟੇ ਬਾਦਲ, ਤਾਂ ਉਹਨਾਂ ਦੀ ਵੀ ਥੋੜੀ ਆਸ ਬੱਝ ਸਕਦੀ ਆ।
ਮੈਨੂੰ ਲੱਗਦਾ ਨੀ ਫਿਰ ਜਿੱਤੂਗੇ, ਕਿਉਂਕਿ ਤੁਹਾਡੀ ਨਜ਼ਰ ਬਹੁਤ ਮਾੜੀ ਹੈ ਤੁਹਾਡਾ
ਮੰਨ ਲੈਂਦੇ।
ਆਹੋ, ਤਾਂ ਬਾਕੀ ਮਨਦੀਪ ਸਿੰਘ ਹੁਣੀ ਜੁੜੇ ਨੇ, ਕਹਿੰਦੇ ਭਾਜੀ ਸੈਕਿੰਡ ਮੈਸੇਜ ਹੈ ਮੇਰਾ, ਪਰ ਆਈ ਸਪੋਰਟ ਫਲੋਰਾ ਭਾਜੀ ਇਨ ਪੰਜਾਬ, ਦੇਰ ਸ਼ੁੱਡ ਬੀ ਏ ਸ਼੍ਰੋਮਣੀ ਅਕਾਲੀ ਦਲ ਐਜ਼ ਲੌਂਗ ਐਜ਼ ਬੀ ਏ ਜੀ ਪੀ ਇਨ ਸੈਂਟਰ ਇਟ ਵਿਲ ਬੈਨੀਫਿਟ ਪੰਜਾਬ। ਚਲੋ, ਇਹਨਾਂ ਨੇ ਤੁਹਾਡੀ ਸ਼ਾਦੀ ਭਰੀ, ਇਹਨਾਂ ਦੀ ਵੀ ਫੋਟੋ ਨਾਲ ਖਿਚਵਾਉਣੀ ਹੁਣ ਤੁਹਾਡੇ, ਚੇਤਾ ਰੱਖਿਓ ਦੋ ਜਣਿਆਂ ਦੀ ਖਿਚਵਾਉਣੀ
ਨਾਲ ਲੈ ਜਾਣਾ ਜਿਹਨਾਂ ਨੂੰ ਨੋਟ ਕਰ ਲਓ।
ਹਾਂ, ਤੇ ਉੱਧਰ ਆਪਾਂ ਜਗੇਸ਼ ਠਾਕਰ ਉਹਨਾਂ ਨੂੰ ਵੀ, ਉਹਨਾਂ ਦੀ ਵੀ ਫੋਟੋ ਨਾਲ ਖਿਚਵਾਉਣੀ ਹੈ, ਤਿੰਨ ਜਣੇ ਹੋ ਗਏ ਆਪਾਂ, ਤੇ ਮੈਂ ਅਜੇ ਵਿਚਾਲੇ ਹਾਂ, ਮੈਂ ਆਪਣਾ ਮਾਇੰਡ ਬਣਾਉਣਾ ਅਜੇ, ਤੇ ਦੇਖੂੰਗਾ ਜਿਹੜਾ ਜਿੱਤਿਆ ਮੈਂ ਉੱਧਰ
ਹੋਣਾ,
ਜਿਹੜਾ ਜਿੱਤਿਆ ਮੈਂ ਉੱਧਰ ਹੋਣਾ ਹਾਂ। ਤੇ ਬਾਕੀ ਦੀਪਜੋਤ ਸੋਈ ਜਿਹੜੇ ਨੇ ਸਿਡਨੀ ਤੋਂ, ਕਹਿੰਦੇ ਭਾਜੀ ਆਹ ਕੋਵਿਡ ਇੱਕਦਮ ਵਧਿਆ ਤੇ ਕਰਫਿਊ ਲੱਗ ਰਿਹਾ, ਸਰਕਾਰ ਕੋਲੋਂ ਕਿਸਾਨ ਮੋਰਚਾ ਚੁਕਾਇਆ ਨਹੀਂ ਜਾ ਸਕਿਆ ਤੇ ਹੁਣ ਕੋਵਿਡ ਦਾ ਸਹਾਰਾ ਲਿਆ ਜਾ ਰਿਹਾ, ਹੁਣ ਵਿਚਾਰੇ ਬੇਕਸੂਰ ਲੋਕਾਂ ਦੀਆਂ ਜਾਨਾਂ ਵੀ ਜਾਣਗੀਆਂ, ਤੇ ਝੂਠ ਪ੍ਰਚਾਰ ਕੀਤਾ ਜਾ ਰਿਹਾ ਕਿ ਕੋਰਟ ਤੋਂ ਆਰਡਰ ਲਏ ਜਾ ਸਕਣ। ਸੱਚ ਕੌੜਾ ਲੱਗੂਗਾ ਅਮਰੀਕ ਭਾਜੀ ਨੂੰ, ਕੌੜਾ ਕਾਹਦਾ ਲੱਗਣਾ, ਉੱਧਰ ਕੁੰਭ ਮੇਲਾ ਚੱਲ ਰਿਹਾ ਤੇ ਨਜ਼ਾਰੇ ਆ ਰਹੇ ਨੇ ਉੱਧਰ ਵੀ, ਕਹਿੰਦੇ ਕਾਫੀ ਕੇਸ ਹੋ ਰਹੇ ਨੇ। ਤੇ ਚਲੋ, ਆਪਣੇ ਜਗਤਾਰ ਭਾਜੀ ਜੁੜੇ ਨੇ ਪ੍ਰੋਗਰਾਮ 'ਚ, ਕਹਿੰਦੇ ਫੋਟੋ 'ਤੇ ਪਾਏ ਆ ਉਹਨਾਂ ਨੇ ਬਹੁਤ ਸੋਹਣਾ, ਕਹਿੰਦੇ ਅਗਰ ਦੂਸਰਿਆਂ ਨੂੰ ਰਸਤਾ ਦਿਖਾਉਣ ਲਈ ਦੀਵਾ ਲੈ ਕੇ ਚੱਲੋਗੇ, ਉਸ ਦੀਵੇ ਦੀ ਰੋਸ਼ਨੀ 'ਚ ਚਿਹਰਾ ਤੁਹਾਡਾ ਹੀ ਚਮਕੇਗਾ। ਕਿਆ ਬਾਤ ਹੈ, ਬਹੁਤ ਸੋਹਣਾ ਜੀ, ਬਹੁਤ ਸੋਹਣਾ ਮੈਸੇਜ, ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ। ਹੁਣ ਸਮਾਂ ਕਾਫੀ ਹੋ ਗਿਆ ਤੇ ਆਪਾਂ ਲਈਏ ਫਿਰ ਇਜਾਜ਼ਤ, ਹੈ ਨਾ। ਤੇ ਇੱਧਰ ਅਜਮੇਰ ਸਿੰਘ ਹੁਣਾਂ ਨੇ ਨਾ ਜਾਂਦੇ ਜਾਂਦੇ ਉਹ ਆਪਾਂ ਬਹੁਤ ਜ਼ਰੂਰੀ ਆ, ਕਹਿੰਦੇ ਜਲ ਬਹੁਤਾ ਵੀ ਤੇ ਘੱਟ ਵੀ ਦੋਵੇਂ ਬੂਟੇ ਮਾਰਦੇ ਹਨ, ਪਿਆਜ਼ ਜ਼ਿਆਦਾ ਖਾਣ ਨਾਲ ਨਜ਼ਲਾ ਹੁੰਦਾ ਹੈ, ਹੋਮਿਓਪੈਥ ਪਿਆਜ਼ ਦੀ ਮਾਈਕਰੋ ਡੋਜ਼ ਦਿੰਦੇ ਹਨ, ਦੁੱਧ ਬਦਾਮ ਵੀ ਨਜ਼ਲਾ ਵਧਾ ਦਿੰਦੇ। ਭਾਜੀ ਨਜ਼ਲੇ ਦਾ ਤੁਹਾਨੂੰ ਦੱਸਿਆ ਸੀਗਾ ਜਦ ਤੁਸੀਂ ਕਹਿੰਦੇ ਸੀ ਨਾ ਵੀ ਨਜ਼ਲਾ ਹੋ ਰਿਹਾ,
ਨਜ਼ਲਾਬੰਦੀ ਹੁੰਦਾ ਨੀ ਹੈ ਤੁਸੀਂ
ਤੁਹਾਡੀ ਆਵਾਜ਼ ਬਹੁਤ ਪਿੱਛੇ ਚਲੇ ਗਈ ਭਾਜੀ।
ਰਾਮਬਾਣ ਦੇ ਤਰ੍ਹਾਂ ਜਿਹੜੀ ਇੱਕ ਤਰ੍ਹਾਂ ਦਾ ਕੰਮ ਕਰਦੇ ਆ, ਯੋਗਾ ਅਭਿਆਸ ਕਰੋ, ਸੈਰ ਕਰੋ, ਥੋੜਾ ਖਾਓ, ਥੋੜਾ ਨੀ ਖਾਣਾ ਤਾਂ ਕਾਫੀ ਚਾਹੀਦਾ, ਫੁੱਲ ਖਾਣਾ ਚਾਹੀਦਾ, ਥੋੜਾ ਖਾਓ ਨਾ ਭੁੱਖ ਲੱਗ ਗਈ ਰਹਿੰਦੀ, ਇੱਧਰ ਉੱਧਰ ਬੰਦਾ ਦੌੜਦਾ, ਖਾਣਾ ਠੀਕ ਹੀ ਚਾਹੀਦਾ ਪਰ ਟਾਈਮ ਸਿਰ ਖਾਣਾ ਚਾਹੀਦਾ,
ਟਾਈਮ ਸਿਰ ਖਾਣਾ। ਚਲੋ ਭਾਜੀ, ਫਿਰ ਅੱਜ ਲਈ ਇੰਨੇ ਪ੍ਰਵਚਨ ਬਹੁਤ ਹੈ ਤੇ ਆਪਾਂ ਮਿਲਦੇ ਹਾਂ ਕੱਲ ਨੂੰ ਫਿਰ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ
ਜੀ, ਅਬਦੀ ਧੰਨਵਾਦ,
ਧੰਨਵਾਦ। ਸੋ ਪਿਆਰਿਓ, ਇਹ ਸੀ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜੇ ਹੋਏ ਸਨ ਸਿਡਨੀ ਤੋਂ, ਅਤੇ ਹੋਰ ਵੀ ਮੈਸੇਜ ਆਉਂਦੇ ਨੇ ਬਹੁਤ, ਕਈ ਵਾਰੀ ਰਹਿ ਜਾਂਦੇ ਨੇ, ਮੈਂ ਮਾਫ਼ੀ ਚਾਹੁੰਦਾ ਕਿ ਅਗਰ ਸਾਰੇ ਨਾਂ ਪੜ੍ਹੇ ਜਾਣ ਤਾਂ ਕੋਈ ਨਹੀਂ, ਤੁਸੀਂ ਜਾਣਦੇ ਹੋ, ਅਤੇ ਇਹ ਪ੍ਰੋਗਰਾਮ ਪੋਡਕਾਸਟ ਵਿੱਚ ਬੜੀ ਛੇਤੀ ਪੈ ਜਾਵੇਗਾ ਅਤੇ ਆਪਾਂ ਸ਼ੇਅਰ ਵੀ ਕਰ ਸਕਦੇ ਹਾਂ। ਫਿਰ ਕੱਲ੍ਹ ਨੂੰ ਪ੍ਰੋਗਰਾਮ 'ਚ ਗਿਆਨੀ ਜੀ ਆਉਣਗੇ ਅਤੇ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਕੱਲ੍ਹ ਨੂੰ, ਅਤੇ ਨਾਲ ਜਸਵਿੰਦਰ ਸਿੰਘ ਬਿੱਟਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਸੋ ਇੰਨਾ ਕੁਛ ਕਹਿੰਦੇ ਹੋਇਆਂ ਮੈਂ ਵਿਦਾ ਲੈਂਦਾ ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਸਵੇਰੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਅਤੇ ਆਪਣਾ ਰੱਖਿਓ ਖਿਆਲ, ਰਹੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ, ਅਤੇ ਆਨੰਦ ਮਾਣੋ, ਖੁਸ਼ੀਆਂ ਮਾਣੋ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।